And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਾਸੂ ਜੀ ਫਰਾਈਡੇ ਬੜਾ ਝੱਟ ਹੀ ਆ ਗਿਆ ਐਤਕੀ।
ਵਧੀਆ ਹੋ ਗਿਆ,
ਖੁਸ਼ੀਆਂ ਦੀਆਂ ਲਹਿਰਾਂ ਬਹਿਰਾਂ ਲੱਗ ਗਈਆਂ ਨੇ ਫਰਾਈਡੇ ਆ ਗਿਆ। ਵਟਸਐਪ ਤੇ ਨਾ ਇੱਕ ਮੈਸੇਜ ਆਇਆ ਸੀ, ਕਈ ਵਾਰੀ ਨਾ ਦੇਖੋ ਸੁਨੇਹਾ ਹੁੰਦਾ ਚੰਗਾ ਭਲਾ ਹੈ ਨਾ, ਐਨ ਗਰੋਨ ਅਪ ਐਡਲਟ ਬੰਦਾ ਮੈਸੇਜ ਭੇਜੇ ਕਿ ਗੁੱਡ ਮਾਰਨਿੰਗ ਭਾਜੀ, ਭਾਜੀ ਫਰਾਈਡੇ ਬਹੁਤ ਛੇਤੀ ਆ ਗਿਆ ਇਸ ਵਾਰ, ਮਜ਼ੇ ਹੀ ਮਜ਼ੇ। ਦੇਖੋ ਵੀ ਫਰਾਈਡੇ ਦੀ ਖੁਸ਼ੀ ਤਾਂ ਹੁੰਦੀ ਹੈ ਵੀ। ਹਰਪ੍ਰੀਤ ਜੀ ਨੇ ਬਹੁਤ ਵਧੀਆ ਬਿਆਨ ਕੀਤਾ, ਮਜ਼ੇ ਹੀ ਮਜ਼ੇ।
ਜਿਹੜੀ ਇਹ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੇ,
ਇਹਨਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ।
ਜ਼ਿਆਦਾ ਵੀ ਫਿਲਾਸਫਰ ਨਹੀਂ ਬਣ ਜਾਣਾ ਚਾਹੀਦਾ।
ਸਹੀ ਗੱਲ ਆ ਵਾਸੂ ਜੀ। ਬਾਕੀ ਹੁਣ ਖਬਰਾਂ ਵਾਲਾ ਸਿਲਸਿਲਾ ਸ਼ੁਰੂ ਕਰੀਏ, ਕਿਉਂਕਿ ਜੇ ਖੁਸ਼ੀਆਂ ਵੀ ਨਹੀਂ ਮੰਨਾਂਗੇ ਕਿ ਮਾਣਾਂਗੇ ਕਿ ਵੀਕਐਂਡ ਆ ਗਿਆ ਨਾਲ ਦੈਟ, ਫਿਰ ਜੇ ਖਬਰਾਂ ਵਾਲੇ ਦੁਆਲੇ ਹੋ ਗਏ ਤਾਂ ਖਬਰਾਂ ਬਹੁਤ ਇਹੋ ਜਿਹੀਆਂ ਨੇ ਕਿ ਖੂਨ ਖੋਲਦਾ ਬੰਦੇ ਨਾਲ।
ਗੱਲ ਇਹ ਵੀ ਵੈਸੇ ਫਿਲਾਸਫੀ ਵਾਲੀ
ਬੰਦਾ
ਮੈਂ ਰਿਅਲਾਈਜ਼ ਕੀਤਾ, ਮੈਂ ਜੋ ਗੱਲ ਕਹੀ ਪਹਿਲਾਂ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਮਾਣਦੇ ਰਹਿਣਾ ਚਾਹੀਦਾ, ਜ਼ਿਆਦਾ ਫਿਲਾਸਫਰ
ਫਿਲਾਸਫੀ ਆ, ਉਹ ਆਪਣੇ ਆਪ 'ਚ ਫਿਲਾਸਫੀ ਆ। ਪਰ ਵਾਸੂ ਜੀ ਇਹੋ ਜਿਹੀਆਂ ਫਿਲਾਸਫੀਆਂ ਚੰਗੀਆਂ ਨੇ, ਕਿਉਂਕਿ ਅਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਵੀ ਕੈਨੇਡਾ ਦੇ ਵਿੱਚ ਕੁਝ ਇਹੋ ਜਿਹੀਆਂ ਫਿਲਾਸਫੀਆਂ ਫੋਲੋ ਕੀਤੀਆਂ ਜਾ ਰਹੀਆਂ ਨੇ, ਕੀਤੀਆਂ ਗਈਆਂ ਨੇ, ਜਿਹਦੇ ਕਰਕੇ ਸਾਡੇ ਆਰਥਿਕ ਹਾਲਾਤ, ਸਾਡੇ ਸਮਾਜਿਕ ਹਾਲਾਤ ਉਸ ਪੱਧਰ 'ਤੇ ਆ ਗਏ ਨੇ ਕਿ ਬੰਦਾ ਸੋਚਦਾ ਵੀ ਇੱਥੇ ਬਣਿਆ ਕੀ, ਹੋ ਕੀ ਗਿਆ। ਜੋਬ ਨੰਬਰਸ ਤੋਂ ਗੱਲ ਸ਼ੁਰੂ ਕਰ ਲਈਏ ਅੱਜ।
ਸ਼ੋਰ
ਸਟੈਟ ਕੈਨੇਡਾ ਨੇ ਅੱਜ ਜੁਲਾਈ ਮਹੀਨੇ ਦੇ ਜੋਬਸ ਦੇ ਅੰਕੜੇ ਸਾਂਝੇ ਕੀਤੇ ਨੇ, ਕਿਉਂਕਿ ਜੋਬ ਨੰਬਰਸ ਤੋਂ ਗੱਲ ਇਸ ਕਰਕੇ ਸ਼ੁਰੂ ਕਰਦੇ ਹਾਂ ਵੀ ਉਹ ਇਹ ਤਾਂ ਹੈਗਾ ਰੂੰ ਦਾ ਫੰਬਾ ਇਹ, ਜਿਹਨੇ ਕਿ ਥੋੜ੍ਹੀ ਜਿਹੀ ਤੁਹਾਡੀ ਕਹਿ ਲਓ ਚਮੜੀ ਉਹ ਕਰ ਦੇਣੀ, ਸੁੰਨ ਕਰ ਦੇਣੀ ਆ। ਜਿਹੜਾ ਅਸਲੀ ਖਬਰ ਵਾਲਾ ਟੀਕਾ ਉਹ ਆ ਬੀ ਸੀ ਦੀ ਸਰਕਾਰ ਨੇ ਜਿਹੜਾ ਕੱਲ੍ਹ ਸਾਂਝਾ ਕੀਤਾ ਵਾ ਜੀ, ਪਬਲਿਕ ਅਕਾਊਂਟਸ, ਕਰਜ਼ਾ ਬੜਾ ਵਧ ਗਿਆ ਸਰਕਾਰ ਦੇ ਸਿਰ, ਅੱਗੇ ਚੱਲ ਕੇ ਕਰਦੇ ਹਾਂ ਗੱਲ, ਸਰਕਾਰ ਦੇ ਸਿਰ ਕੀ ਤੁਹਾਡੇ ਮੇਰੇ ਸਿਰ ਹੀ ਆ ਉਹ, ਆਮ ਲੋਕਾਂ ਦੇ ਸਿਰ 'ਤੇ ਕਰਜ਼ਾ ਉਹ, ਸੋ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਜੁਲਾਈ ਮਹੀਨੇ ਦੇ ਵਿੱਚ ਅਕਰੋਸ ਦ ਕੰਟਰੀ ਕੈਨੇਡਾ ਦੇ ਵਿੱਚ 40,800 ਜੋਬਸ ਦਾ ਨੁਕਸਾਨ ਹੋਇਆ। ਜੂਨ ਮਹੀਨੇ ਦੇ ਵਿੱਚ ਵੈਸੇ ਵਾਸੂ ਜੀ ਉਦੋਂ 83,000 ਜੋਬਸ ਐਡ ਹੋ ਗਈਆਂ ਸੀ ਹੈ ਨਾ, ਪਰ ਉਹ ਜ਼ਿਆਦਾਤਰ ਸਰਕਾਰੀ ਨੌਕਰੀਆਂ ਵਗੈਰਾ ਸੀ ਜਿਹੜੀਆਂ ਕਿ ਜੂਨ 'ਚ ਐਡ ਹੋਈਆਂ ਸੀ। ਹੁਣ ਕੰਸਰਨਿੰਗ ਇਸ ਕਰਕੇ ਆ ਜੁਲਾਈ ਦੇ ਨੰਬਰਸ ਕਿ ਜਿਹੜਾ 40,800 ਜੋਬਸ ਇਹ ਤਾਂ ਨੈੱਟ ਨੰਬਰ ਆ, ਪਰ ਪ੍ਰਾਈਵੇਟ ਸੈਕਟਰ ਦੀਆਂ ਫੁੱਲ ਟਾਈਮ ਜੋਬਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ।
ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਦੇਖੋਗੇ ਤਾਂ 39,000 ਜੋਬਸ ਘਟੀਆਂ ਨੇ, ਅਤੇ ਜੇ ਫੁੱਲ ਟਾਈਮ ਜੋਬਸ ਦੇਖੋਗੇ ਤਾਂ 51,000 ਜੋਬਸ ਘਟੀਆਂ ਨੇ
ਜੀ।
ਇਹਦਾ ਮਤਲਬ ਇਹ ਹੋਇਆ ਵੀ ਪਾਰਟ ਟਾਈਮ ਜੋਬਸ ਕੁਝ ਐਡ ਹੋਈਆਂ ਹੋਣਗੀਆਂ, ਜਿਹਦੇ ਕਰਕੇ ਨੈੱਟ ਜਿਹੜਾ ਜੋਬ ਲਾਸ ਹੋਇਆ ਉਹ 40,800 ਦਾ ਹੈ, ਪਰ ਫੁੱਲ ਟਾਈਮ ਜੋਬਸ ਜੇ ਤੁਸੀਂ ਦੇਖਦੇ ਹੋ ਤਾਂ 51,000 ਘੱਟ ਗਈਆਂ ਨੇ, ਤੇ ਪ੍ਰਾਈਵੇਟ ਸੈਕਟਰ ਦੇ ਵਿੱਚ 39,000 ਜੋਬਸ ਘਟੀਆਂ। ਇਹ ਜਿਹੜਾ ਨੰਬਰ ਆ ਪ੍ਰਾਈਵੇਟ ਸੈਕਟਰ ਵਾਲਾ, ਜੇ ਤੁਸੀਂ ਮਈ ਤੇ ਜੂਨ ਦੇ ਅੰਕੜੇ ਮਿਲਾ ਕੇ ਦੇਖੋਗੇ, ਪਿਛਲੇ ਜਿਹੜੇ 2 ਮਹੀਨੇ ਸੀ ਮਈ ਤੇ ਜੂਨ ਦੋਨੋਂ ਮਹੀਨਿਆਂ ਨੂੰ ਮਿਲਾ ਕੇ 107,000 ਪ੍ਰਾਈਵੇਟ ਜੋਬਸ ਐਡ ਹੋਈਆਂ ਸੀ, 107,000 ਜੋਬਸ ਐਡ ਹੋਈਆਂ ਸਨ 2 ਮਹੀਨਿਆਂ ਦੇ ਵਿੱਚ, ਤੇ ਹੁਣ ਜੁਲਾਈ ਦੇ ਵਿੱਚ 39,000 ਉਹਨਾਂ ਦੇ ਵਿੱਚੋਂ ਮਨਫੀ ਹੋ ਗਈਆਂ ਨੇ।
ਤੇ ਫੁੱਲ ਟਾਈਮ ਜੋਬਸ ਐਸ ਯੂ ਸੈਡ ਵਾਸੂ ਜੀ ਕਿ 51,000 ਫੁੱਲ ਟਾਈਮ ਜੋਬਸ ਦਾ ਚਲੇ ਜਾਣਾ, ਇਹ ਇੱਕ ਬਹੁਤ ਕੰਸਰਨਿੰਗ ਨੰਬਰ ਆ। ਅੱਛਾ, ਜੇ ਸਭ ਤੋਂ ਵੱਧ ਜੋਬ ਲੋਸ ਦੇਖਿਆ ਜਾਵੇ ਤਾਂ ਜਿਹੜਾ 15-24 ਸਾਲ ਵਾਲਾ ਉਮਰ ਵਰਗ ਆ ਉਹ ਸਭ ਤੋਂ ਜ਼ਿਆਦਾ ਪਿਸਦਾ ਪਿਆ ਇਸ ਜੋਬ ਮਾਰਕੀਟ ਦੇ ਵਿੱਚ, ਕਿਉਂਕਿ 15-24 ਈਅਰ ਓਲਡ ਦੇ ਵਿੱਚ ਬੇਰੁਜ਼ਗਾਰੀ ਦੀ ਦਰ 14.6% ਹੋ ਗਈ ਹੈ, ਜਿਹੜੀ ਕਿ 2010 ਤੋਂ ਬਾਅਦ ਸਭ ਤੋਂ ਹਾਈਐਸਟ ਨੰਬਰ ਆ। ਆਫਕੋਰਸ ਜੇ ਪੈਂਡੇਮਿਕ ਵਾਲੇ 2020 ਅਤੇ 2021 ਵਾਲੇ ਸਾਲਾਂ ਨੂੰ ਅਸੀਂ ਪਾਸੇ ਰੱਖ ਦਈਏ ਤਾਂ 2010 ਤੋਂ ਬਾਅਦ ਯੂਥ ਅਨਇੰਪਲੋਇਮੈਂਟ ਦਾ ਇਹ ਸਭ ਤੋਂ ਮਾੜਾ ਹਾਲ ਆ, ਉਹ ਵੀ ਯੂਥ ਅਨਇੰਪਲੋਇਮੈਂਟ 15-24 ਸਾਲ ਵਾਲੇ ਉਮਰ ਵਰਗ ਦੀ ਇੱਥੇ ਗੱਲ ਹੋ ਰਹੀ ਆ।
ਤੇ ਜੇ ਇਸੇ ਗਰੁੱਪ ਦੇ ਵਿੱਚ ਇੰਪਲੋਇਮੈਂਟ ਦੇਖੋਗੇ
ਜੀ
ਵੀ ਕਿੰਨੇ ਟੋਟਲ ਜਨਸੰਖਿਆ ਕਿੰਨੀ ਹੈ ਜਿਹੜੇ ਕੰਮ ਕਰ ਸਕਦੇ ਨੇ ਇਸ ਉਮਰ ਵਰਗ ਦੇ, ਤੇ ਉਹਨਾਂ ਵਿੱਚੋਂ ਕਿੰਨੇ ਕੰਮ ਤੇ ਲੱਗੇ ਹੋਏ ਨੇ, ਉਹ ਪਰਸੈਂਟੇਜ ਹੈ 53.6% ਇੰਪਲੋਇਮੈਂਟ ਪਰਸੈਂਟੇਜ। ਤੇ ਇਹ ਜੇ ਤੁਸੀਂ ਦੇਖੋਗੇ ਨਵੰਬਰ 1998 ਤੋਂ ਬਾਅਦ ਦਾ
ਸਭ ਤੋਂ ਮਾੜਾ ਨੰਬਰ,
ਸਭ ਤੋਂ ਮਾੜਾ ਨੰਬਰ ਆ। ਤੇ ਇਹਦੇ ਵਿੱਚ ਆਫਕੋਰਸ ਤੁਸੀਂ ਕੋਵਿਡ ਵਾਲੇ ਜਿਹੜੇ 2 ਸਾਲ 2020-2021 ਉਹ ਮਨਫੀ ਕਰ ਦਿਓ, ਫਿਰ ਇਹ ਨਵੰਬਰ 1998 ਤੋਂ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਸਭ ਤੋਂ ਮਾੜਾ ਨੰਬਰ ਆ।
ਜਿਹੜੀ ਵਾਸੂ ਜੀ ਓਵਰਆਲ ਬੇਰੁਜ਼ਗਾਰੀ ਦੀ ਦਰ ਹੈ ਮੁਲਕ ਦੇ ਵਿੱਚ ਉਹ 6.9% ਆ, ਸੋ ਬੇਰੁਜ਼ਗਾਰੀ ਦੀ ਦਰ ਉੱਥੇ ਹੀ ਸਟੈਡੀ ਆ, ਭਾਵੇਂ ਜੋਬ ਲੋਸਿਸ ਹੋਏ ਨੇ, ਆਲਮੋਸਟ 41,000 ਜੋਬਸ ਇਕੋਨਮੀ ਦੇ ਵਿੱਚੋਂ ਘਟੀਆਂ ਨੇ, ਫਿਰ ਵੀ ਬੇਰੁਜ਼ਗਾਰੀ ਦੀ ਦਰ 6.9% ਰਹਿਣ ਦਾ ਮਤਲਬ ਇਹ ਆ ਕਿ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਘੱਟ ਗਈ ਆ, ਜਾਂ ਤਾਂ ਇਹ ਕਹਿ ਲਓ ਵੀ ਓਵਰਆਲ ਕੀ ਉਹ ਵਰਕਿੰਗ ਏਜ ਪਾਪੂਲੇਸ਼ਨ ਘੱਟ ਰਹੀ ਹੈ ਜਾਂ ਜਿਹੜੇ ਲੋਕ ਕੰਮ ਲੱਭ ਰਹੇ ਪਹਿਲਾਂ ਲੱਭ ਰਹੇ ਸੀ ਉਹ ਇੰਨੇ ਅੱਕ ਚੁੱਕੇ ਨੇ ਉਹਨਾਂ ਨੇ ਕੰਮ ਲੱਭਣਾ ਹੀ ਬੰਦ ਕਰ ਦਿੱਤਾ ਇੰਨੇ ਨਿਰਾਸ਼ ਅਤੇ ਹਤਾਸ਼ ਹੋ ਗਏ ਨੇ
ਜਾਂ ਕੈਸ਼ 'ਤੇ ਕਰੀ ਜਾਂਦੇ
ਜਾਂ ਕੈ ਯੈਸ ਦੈਟਸ ਦੀ ਅਦਰ ਵਨ ਦੈਟ ਇਹ ਆਈ ਥਿੰਕ ਯੂ ਨੋ ਵਟ ਇਹ ਦਿਸ ਇਜ਼ ਪ੍ਰੋਬਬਲੀ ਦ ਰਾਈਟ ਆਬਜ਼ਰਵੇਸ਼ਨ ਜਾਂ ਕੈਸ਼ 'ਤੇ ਕੰਮ ਹੋ ਰਿਹਾ ਵਾਸੂ ਜੀ ਜਿਹੜੀ ਸਭ ਤੋਂ ਜ਼ਿਆਦਾ ਨੌਕਰੀਆਂ ਦਾ ਨੁਕਸਾਨ ਅੱਛਾ ਜੇ ਪ੍ਰੋਵਿੰਸ਼ੀਅਲੀ ਗੱਲ ਕਰੀਏ ਨਾ ਬੀ ਸੀ ਅਤੇ ਅਲਬਰਟਾ ਸਭ ਤੋਂ ਮਾੜਾ ਹਾਲ ਇੱਥੇ ਰਿਹਾ ਜੋਬ ਲੋਸਿਸ ਦਾ ਪ੍ਰੋਵਿੰਸ਼ੀਅਲੀ ਬ੍ਰਿਟਿਸ਼ ਕੋਲੰਬੀਆ ਦੀ ਇਕਾਨਮੀ ਅਤੇ ਅਲਬਰਟਾ ਦੀ ਇਕਾਨਮੀ ਦੇ ਵਿੱਚ ਨੌਕਰੀਆਂ ਬਹੁਤ ਜ਼ਿਆਦਾ ਘੱਟ ਰਹੀਆਂ ਨੇ ਅਲਬਰਟਾ ਦੇ ਵਿੱਚ ਉਹਦਾ ਇੱਕ ਰੀਜ਼ਨ ਦੱਸਿਆ ਜਾ ਰਿਹਾ ਮੇ ਬੀ ਵਾਇਲਡ ਫਾਇਰਸ ਹੋ ਸਕਦੀਆਂ ਨੇ ਪਰ ਬ੍ਰਿਟਿਸ਼ ਕੋਲੰਬੀਆ ਦੀ ਵੀ ਸਥਿਤੀ ਰਾਵਾਂਡੋਲ ਜਿਹੀ ਆ
ਸੋ ਅਲਬਰਟਾ ਦੇ ਵਿੱਚ 17,000 ਜੋਬਸ ਲੋਸਟ ਹੋਈਆਂ ਨੇ ਅਤੇ ਬੀ ਸੀ ਦੇ ਵਿੱਚ 16,000 ਜੋਬਸ ਘਟੀਆਂ ਨੇ
ਜੀ
ਅਤੇ ਸਸਕੈਚੁਅਨ ਦੇ ਵਿੱਚ ਥੋੜ੍ਹੀਆਂ ਜਿਹੀਆਂ 2,000-2,500 ਜੋਬ ਸ਼ਾਇਦ ਐਡ ਹੋਈਆਂ ਨੇ ਬਾਕੀ ਸੂਬਿਆਂ ਦੇ ਵਿੱਚ ਜੋਬ ਲੋਸਿਸ ਰਜਿਸਟਰ ਹੋਏ ਨੇ ਅਤੇ ਵਿਜੇ ਜੀ ਜੇਕਰ ਸੈਕਟਰ ਵਾਈਜ਼ ਦੇਖੀਏ ਤਾਂ ਕਹਿੰਦੇ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਦੇ ਵਿੱਚ ਜੋਬਸ ਜੁੜੀਆਂ ਨੇ
26,000
ਜੋਬਸ ਐਡ ਹੋਈਆਂ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਦੇ ਵਿੱਚ
ਯਾਰ ਜੇ ਟਰੱਕਿੰਗ ਆਉਣ ਨਾਲ ਗੱਲ ਕਰਾਂਗੇ ਉਹਨਾਂ ਨੇ ਸਾਰਿਆਂ ਨੇ ਕਹਿਣਾ ਟਰੱਕਿੰਗ ਦਾ ਸਲੋ ਬਹੁਤ ਆ ਫਿਰ ਇਹ ਉਹੀ ਚੱਕਰ ਆ ਦੇਖੋ ਇਹ ਗੱਲ ਇੱਧਰ ਵੀ ਜੁੜਦੀ ਹੈ
ਟਰੱਕਿੰਗ ਸਿੱਧੇ ਤੌਰ ਤੇ ਇਕਨੋਮੀ ਨਾਲ ਜੁੜੀ ਹੋਈ ਹੈ
ਤੇ
ਜੇ ਅਸੀਂ ਕਹਿੰਦੇ ਵੀ ਇਕਨੋਮਿਕ ਕੰਡੀਸ਼ਨਸ ਇਸ ਵੇਲੇ ਬੜੀਆਂ ਮਾੜੀਆਂ ਨੇ
ਜੀ
ਤੇ ਫਿਰ ਟਰੱਕਿੰਗ ਟਰੱਕਾਂ 'ਚ ਫਿਰ ਕੀ ਲੱਦ ਲੱਦ ਕੇ ਟਰੱਕ ਚਲਾਈ ਜਾਂਦੇ ਐਵੇਂ ਸੜਕਾਂ 'ਤੇ ਗੇੜੀਆਂ ਮਾਰੇ
ਟਰੱਕਾਂ ਦੇ 26,000 ਜੋਬਸ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਦੇ ਵਿੱਚ ਇਹ ਸਟੈਟ ਕੈਨੇਡਾ ਦੇ ਅੰਕੜੇ ਕਹਿੰਦੇ ਨੇ ਵੀ ਇਕੱਲੇ ਜੁਲਾਈ ਮਹੀਨੇ ਦੇ ਵਿੱਚ ਹੀ ਐਡ ਹੋਈਆਂ ਨੇ ਅੱਛਾ ਦੂਜਾ ਅਤੇ ਦੂਜੀ ਗੱਲ ਇਹਦੇ ਨਾਲ ਦੇਖੋ ਇਹ ਵੀ ਜੁੜਦੀ ਹੈ ਵਸੂ ਜੀ ਕਿ ਜੇ ਤੁਸੀਂ ਓਵਰਆਲ ਦੇਖਦੇ ਹੋ ਨਾ ਕਿ ਬੇਰੁਜ਼ਗਾਰੀ ਦੀ ਦਰ ਆ ਉਹ 6.9% ਆ ਜੇ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ 26,000 ਜੋਬਸ ਐਡ ਹੁੰਦੀਆਂ ਨੇ ਓਵਰਆਲ ਇਕਨੋਮਿਕ ਆਊਟਪੁੱਟ ਘਟਿਆ ਹੋਇਆ ਸੋ ਟਰਾਂਸਪੋਰਟੇਸ਼ਨ ਕਿਹੜੀ ਚੀਜ਼ ਦੀ ਹੋ ਰਹੀ ਹੈ ਕਿਹੜੇ ਸਮਾਨ ਦੀ ਹੋ ਰਹੀ
ਹੈ ਉਹ ਖਾਲੀ ਟਰੱਕ ਲੈ ਕੇ ਮੈਨੂੰ ਲੱਗਦਾ ਗੇੜੀਆਂ ਮਾਰੇ ਟਰੱਕ ਵਾਲੇ ਫਿਰ ਸਟੈਟ ਕੈਨ ਨੂੰ ਇਦਾਂ ਲੱਗਦਾ ਸ਼ਾਇਦ ਐਨੀਵੇਜ਼ ਸੋ ਜੇ ਜੋਬ ਲੋਸਿਸ ਦੇਖੀਏ ਕੰਸਟਰਕਸ਼ਨ ਦੇ ਵਿੱਚ ਕਹਿੰਦੇ 22,000 ਜੋਬਸ ਘੱਟ ਗਈਆਂ ਨੇ 22,000 ਇਹ ਕੋਈ ਸੈਕਟਰ ਹੈ ਇਨਫੋਰਮੇਸ਼ਨ ਕਲਚਰ ਰੀਕ੍ਰੀਏਸ਼ਨ ਸਾਰੀਆਂ ਜੋਬਸ ਜੋੜ ਕੇ ਇਹਨਾਂ ਨੇ ਬਣਾਇਆ ਹੋਣਾ ਨਾ
29,000
ਜੋਬਸ ਕਹਿੰਦੇ ਸਭ ਤੋਂ ਜ਼ਿਆਦਾ ਇਹਦੇ 'ਚ ਘਟੀਆਂ ਨੇ ਤੇ ਬਿਜ਼ਨਸ ਬਿਲਡਿੰਗ ਤੇ ਸਪੋਰਟ ਸਰਵਿਸਿਸ ਇੱਕ ਇਹਨਾਂ ਨੇ ਬਕਟ ਇਹ ਬਣਾਈ ਹੋਈ ਹੈ ਇਹਦੇ ਵਿੱਚ 19,000 ਜੋਬਸ ਘੱਟ ਗਈਆਂ ਨੇ
ਜਿਹੜੀ ਐਵਰੇਜ ਆਵਰਲੀ ਵੇਜ ਹੈ ਬਸ ਜੀ ਸਟੈਟ ਕੈਨੇਡਾ ਦਾ ਇਹ ਕਹਿਣਾ ਵੀ ਜੁਲਾਈ ਮਹੀਨੇ ਦੇ ਵਿੱਚ 3.5% ਦਾ ਉਹਦੇ ਵਿੱਚ ਵਾਧਾ ਹੋਇਆ ਤੇ $37.66 ਪਰ ਆਵਰ ਐਵਰੇਜ ਆਵਰਲੀ ਵੇਜ ਹੈਗੀ ਆ ਤੇ ਬੈਂਕ ਆਫ ਕੈਨੇਡਾ ਦਾ ਇਹਦੇ ਇੰਟਰਸਟ ਰੇਟ ਦੀ ਅਨਾਊਂਸਮੈਂਟ ਵੈਸੇ ਬੜੀ ਦੂਰ ਆ ਜੇ ਅੱਜ 8 ਅਗਸਤ ਆ ਬੈਂਕ ਆਫ ਕੈਨੇਡਾ ਦੀ ਅਗਲੀ ਮੀਟਿੰਗ 19 ਸਤੰਬਰ ਨੂੰ ਹੋਣੀ ਆ ਅੱਜ ਵਾਲਾ ਡੇਟਾ ਆਉਣ ਤੋਂ ਪਹਿਲਾਂ ਮਨੀ ਮਾਰਕੀਟ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਵੀ 35% ਚਾਂਸ ਆ ਕਿ 19 ਸਤੰਬਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਜੋਬ ਸੋਰੀ ਇੰਟਰਸਟ ਰੇਟ ਦੇ ਵਿੱਚ ਕੋਈ ਕਟੌਤੀ ਕੀਤੀ ਜਾਏਗੀ ਪਰ ਇੰਟਰਸਟ ਰੇਟ ਦੇ ਵਿੱਚ ਹੁਣ ਮੰਨਿਆ ਜਾ ਰਿਹਾ ਵੀ 38% ਚਾਂਸ ਆ ਸਤੰਬਰ ਦੇ ਵਿੱਚ ਕਟੌਤੀ ਹੋਣ ਦਾ ਪਰ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਔਰ ਬਾਏ ਦੀ ਐਂਡ ਆਫ ਦਿਸ ਈਅਰ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੇ ਜਾਣ ਦੇ ਹੁਣ ਬੜੇ ਮਜ਼ਬੂਤ ਆਸਾਰ ਨੇ ਅਗੇਨ ਅੱਜ ਵਾਲੇ ਨੰਬਰ ਦੇ ਆਧਾਰ 'ਤੇ ਇਹ ਗੱਲ
ਤੇ ਵਿਜੇ ਜੀ ਜਿਹੜੀ ਗੱਲ ਹੈ ਨਾ ਯੂਥ ਅਨਇੰਪਲੋਇਮੈਂਟ ਦੀ ਕਿ ਜਿਹੜੇ ਨੌਜਵਾਨ ਨੇ 15-24 ਸਾਲ ਦਰਮਿਆਨ ਵਾਲੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਲਾਈਕ ਮੈਨੀ ਪੇਰੈਂਟਸ ਸਾਡੇ ਇੱਕ ਲਿਸਨਰ ਨੇ ਸੁੱਖ ਜੀ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਉਹਨਾਂ ਦਾ ਬੇਟਾ 17 ਵਰਿਆਂ ਦਾ ਤੇ ਕਹਿੰਦੇ ਇਕੱਲੇ ਫਾਸਟ ਫੂਡ ਜਾਂ ਗਰੋਸਰੀ ਸਟੋਰ ਦੇ ਵਿੱਚ ਕਹਿੰਦੇ ਸਮਰ ਜੋਬ ਅਪਲਾਈ ਕੀਤੀ
ਨੋ ਜੋਬ
ਕਹਿੰਦੇ ਕਿਤੋਂ ਕੋਈ ਕਹਿੰਦੇ ਕੰਮ ਨਹੀਂ ਮਿਲਿਆ ਯਾ ਸੋ ਦੈਟਸ ਦਾ ਰਿਐਲਿਟੀ ਫੋਰ ਮੈਨੀ ਪੇਰੈਂਟਸ ਇਹਨਾਂ ਗਰਮੀਆਂ ਛੁੱਟੀਆਂ 'ਚ ਬਹੁਤ ਸਾਰੇ ਪੇਰੈਂਟਸ ਇਸ ਚੀਜ਼ ਤੋਂ ਬੜੇ ਪਰੇਸ਼ਾਨ ਰਹੇ ਕਿ ਬੱਚਿਆਂ ਨੂੰ ਕਿਤੇ ਵੀ ਸਮਰ ਜੋਬਸ ਮਿਲ ਹੀ ਨਹੀਂ ਰਹੀਆਂ ਇੱਕ ਹੋਰ ਮੈਸੇਜ ਆਇਆ ਕਹਿੰਦੇ ਵੀ ਜਿਹੜੇ ਲੋਕ ਇਸ ਵੇਲੇ ਜੋਬ ਮਾਰਕੀਟ ਵਿੱਚ ਹੈ ਨਹੀਂ ਜਿਹੜੇ ਕਹਿੰਦੇ ਵੀ ਲੈਸ ਪੀਪਲ ਆਰ ਲੁਕਿੰਗ ਫਾਰ ਜੋਬਸ ਨਾਓ ਕਹਿੰਦੇ ਉਹ ਬੈਰੀ ਤੋੜਨ ਲੱਗੇ ਹੋਏ ਨੇ
ਕੈਸ਼ ਤੇ ਯਾ ਬੈਂਕ ਆਫ ਕੈਨੇਡਾ ਦੀ ਮੀਟਿੰਗ 17 ਸਤੰਬਰ ਹੈ ਮੈਂ 19 ਕਹਿਤੀ ਸੀ 17 ਨੂੰ ਮੈਸੇਜ ਆਇਆ ਇੱਕ ਮੈਂ ਚਲੋ ਕਲੀਅਰ ਕਰ ਦਈਏ 17 ਸਤੰਬਰ ਨੂੰ ਆ 17 ਦਾ 19 ਕਿਤੇ ਹੋ ਗਿਆ
ਤੇ ਸਾਰੀ ਗੱਲ ਹੀ ਗਲਤ ਹੋ ਗਈ
ਸਾਰਾ ਕੁਝ ਗਲਤ ਹੋ ਗਿਆ ਫਿਰ ਸਾਰੇ ਨੰਬਰ
ਕਿਤੇ ਕਰੋ ਹੁਣ ਕੋਈ ਸਵੇਰ ਵਾਲਾ ਸ਼ੋਅ ਗਲਤ ਹੋ ਗਿਆ ਸਾਰਾ ਹੀ
ਤੁਸੀਂ ਐ ਕਰੋ ਮੈਂ ਜਾਣਾ ਤੁਸੀਂ
ਤੁਸੀਂ ਕਰ ਲਓ
ਮੈਂ ਸੋਮਵਾਰ ਨਹੀਂ ਆਉਣਾ
ਤੁਸੀਂ ਸਹੀ ਵਾਲਾ ਤੁਸੀਂ ਕਰ ਲਓ
ਪਰ ਮੈਂ ਨਾ ਜਿਹੜੀ ਪਹਿਲਾਂ ਹੀ ਗੱਲ ਕਰਨ ਲੱਗਾ ਸੀ ਬਸ ਆਈ ਲੋਸਟ ਮਾਈ ਟ੍ਰੇਨ ਆਫ ਥੌਟ ਐਟ ਦੈਟ ਪੁਆਇੰਟ ਯਾਰ ਜਿਹੜੇ ਰੋਇਟਰਸ ਵਾਲੇ ਵਿਚਾਰੇ ਮਾਹਰ ਨੇ ਉਹ ਕਹਿੰਦੇ ਸੀ ਵੀ 13,500 ਜੋਬਸ ਐਡ ਹੋਣਗੀਆਂ ਤੇ ਉਹਨਾਂ ਦਾ ਮੰਨਣਾ ਇਹ ਸੀ ਵੀ ਜੋਬ ਐਡੀਸ਼ਨ ਦੇ ਬਾਵਜੂਦ ਵੀ ਬੇਰੁਜ਼ਗਾਰੀ ਦੀ ਦਰ ਵਧੇਗੀ 7% ਹੋਏਗੀ ਪਰ ਹੋਇਆ ਕਿ ਜੋਬਸ ਘੱਟ ਗਈਆਂ ਸੋ ਉਹਨਾਂ ਦੇ ਐਸਟੀਮੇਟ ਦੇ ਮੁਤਾਬਕ ਜੇ ਵੇਖੀਏ ਕਿੱਥੇ 13,500 ਵਧਣ ਦਾ ਆਸਾਰ ਸੀ ਜੋਬਸ ਘੱਟ ਗਈਆਂ 40,800 ਸੋ ਮਤਲਬ ਆਲਮੋਸਟ ਇਹ 51,000 ਤੋਂ ਵੀ ਵੱਧ ਜੋਬਸ ਆ ਇਹਦੇ ਵਿੱਚ ਡਿਫਰੈਂਸ਼ੀਅਲ ਆ ਨੋ ਮੋਰ ਦੈਨ ਦੈਟ ਐਕਚੁਲੀ 53-54,000 ਜੋਬਸ ਦਾ ਫਰਕ ਆ
ਤੇ ਸੋਚ ਲਓ ਨਹੀਂ ਤਾਂ ਸਾਰੀ ਗੱਲ ਗਲਤ
ਸਾਰੀ ਗੱਲ ਗਲਤ ਹੋ ਜਾਣੀ ਤਕਰੀਬਨ 54,000 ਜੋਬਸ ਦਾ ਫਰਕ ਆ
ਹਾਂਜੀ
ਦੂਜੀ ਜਿਹੜੀ ਗੱਲ ਉਹਨਾਂ ਨੇ ਕਹੀ ਨਾ ਕਿ ਉਹਨਾਂ ਦਾ ਐਸਟੀਮੇਟ ਇਹ ਸੀ ਕਿ ਜੋਬਸ ਵਧਣਗੀਆਂ ਪਰ ਬੇਰੁਜ਼ਗਾਰੀ ਦੀ ਦਰ ਵੀ ਵਧੇਗੀ ਸੋ ਇਹਦਾ ਮਤਲਬ ਇਹ ਸੀ ਇਹਦਾ ਮਤਲਬ ਇਹ ਹੋਇਆ ਕਿ ਰੋਇਟਰਸ ਦੇ ਵੱਲੋਂ ਪੋਲ ਕੀਤੇ ਗਏ ਮਾਹਰ ਇਹ ਮੰਨਦੇ ਸੀ ਕਿ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਇਕਨੋਮੀ ਦੇ ਵਿੱਚ ਜ਼ਿਆਦਾ ਹੋਏਗੀ।
ਉਹਨਾਂ ਨੂੰ ਬੈਰੀ ਤੋੜਨ ਵਾਲਿਆਂ ਬਾਰੇ ਪਤਾ ਨਹੀਂ ਨਾ।
ਹਾਂ ਯਾ ਸੋ ਯਾਰ
ਸਾਡੇ ਲਿਸਨਰਸ ਉਹਨਾਂ ਤੋਂ ਵੱਡੇ ਇਕਨੋਮਿਸਟ ਨੇ
ਯਾਰ, ਗਰਾਊਂਡ ਰਿਐਲਿਟੀ ਹੈ ਜਿਹੜੀ। ਹੁਣ ਦੇਖੋ ਟਰੱਕਿੰਗ ਵਾਲੀ ਗੱਲ ਜ਼ਰੂਰ ਦੱਸਿਓ ਪਲੀਜ਼, ਕੋਈ ਮੈਸੇਜ ਕਰਕੇ ਕਿ ਕੀ ਸੱਚਮੁੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਵੇਲੇ ਜੋਬਸ ਦੇ ਵਾਰੇ ਨਿਆਰੇ ਹੋਏ ਨੇ। ਐਂਡ ਐਂਡ ਜਿਹੜਾ ਦਾ ਜ਼ਿਆਦਾ ਟਰੱਕਿੰਗ ਇੰਡਸਟਰੀ ਦੇ ਨਾਲ ਵਾਹ ਪੈਂਦਾ ਇਨ ਰੈਸਟ ਆਫ ਦ ਕੰਟਰੀ, ਕਿਉਂਕਿ ਕਈ ਵਾਰੀ ਅਸੀਂ ਸਿਰਫ ਆਪਣਾ ਜਿਹੜਾ ਲੋਕਲ ਜੋ ਸਿਚੁਏਸ਼ਨ ਆ ਉਹਨੂੰ ਦੇਖ ਕੇ ਅਸੀਂ ਹਿਸਾਬ ਲਾ ਲੈਂਦੇ ਹਾਂ ਕਿ ਜੀ ਇੱਥੇ ਤਾਂ ਕੰਮ ਫਲਾਨੀ ਇੰਡਸਟਰੀ ਦੇ ਵਿੱਚ ਬੜਾ ਸਲੋ ਆ, ਕਿੱਥੇ ਜੋਬਸ ਨੇ। ਪਰ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ, ਬਹੁਤਾ ਕੈਨੇਡਾ ਤਾਂ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਹੀ ਵੱਸਦਾ ਹੈ ਨਾ, ਮੈਟਰੋ ਵੈਨਕੂਵਰ ਤੋਂ ਬਾਹਰ ਵੱਸਦਾ। ਸੋ ਓਵਰਆਲ ਅਕਰੋਸ ਦ ਕੰਟਰੀ ਟਰੱਕਿੰਗ ਇੰਡਸਟਰੀ ਦੇ ਵਿੱਚ, ਵੇਅਰ ਹਾਊਸਿੰਗ ਸੈਕਟਰ ਦੇ ਵਿੱਚ ਕਿ ਸੱਚਮੁੱਚ ਇੰਨੀ ਜ਼ਿਆਦਾ ਐਕਟੀਵਿਟੀ ਆ ਕਿ 26,000 ਨੌਕਰੀਆਂ ਪਿਛਲੇ ਮਹੀਨੇ, ਇੱਕ ਮਹੀਨੇ ਦੇ ਅੰਦਰ ਅੰਦਰ ਇਸ ਸੈਕਟਰ ਦੇ ਵਿੱਚ ਐਡ ਹੋ ਗਈਆਂ। ਡੂ ਯੂ ਸੀ ਦੈਟ ਐਕਟੀਵਿਟੀ ਔਨ ਦ ਗਰਾਊਂਡ?
ਵਿਜੇ ਜੀ, ਹੁਣ ਦੂਜੀ ਸਾਈਡ ਇਸ ਪੂਰੀ ਆਰਗੂਮੈਂਟ ਇਹ ਆ, ਕਹਿੰਦੇ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਕੰਮ ਕਿਹਨੂੰ ਨਹੀਂ ਲੱਭ ਰਿਹਾ। ਕਹਿੰਦੇ ਅਸਲੀਅਤ ਇਹ ਹੈ ਵੀ ਕੋਈ ਕੰਮ ਕਰਕੇ ਰਾਜ਼ੀ ਨਹੀਂ ਕੈਨੇਡਾ ਦੇ ਵਿੱਚ। ਕਹਿੰਦੇ ਮੈਂ ਡੈਮੋਲਿਸ਼ਨ ਵਾਸਤੇ, ਕਹਿੰਦੇ ਆਈ ਐਮ ਲੁਕਿੰਗ ਫੋਰ ਵਰਕਰਸ ਫੋਰ ਡੈਮੋਲਿਸ਼ਨ, 9,00,000। ਕਹਿੰਦੇ ਜੇ ਕੋਈ ਮਿਲਦਾ ਤਾਂ ਇੱਕ ਦਿਨ ਆਉਂਦੇ ਆ, ਫਿਰ ਬਾਅਦ ਚ ਦੋ ਦਿਨਾਂ ਦੀ ਛੁੱਟੀ ਕਰ ਲੈਂਦੇ ਆ। ਸੋ ਇਹਨਾਂ ਦਾ ਕਹਿਣਾ, ਜਿਹੜੇ ਇੰਪਲੋਇਰਸ ਨੇ ਉਹ ਕਹਿੰਦੇ ਵੀ ਚੱਜ ਦੇ ਸਾਨੂੰ ਕੰਮ ਹੀ ਨਹੀਂ ਮਿਲ ਰਹੇ, ਕੋਈ ਕੰਮ ਕਰਕੇ ਰਾਜ਼ੀ ਨਹੀਂ ਕੈਨੇਡਾ ਦੇ ਵਿੱਚ।
ਸੋ ਪ੍ਰੋਬਲਮ ਲੈਕ ਆਫ ਵਰਕ ਹੈ ਜਾਂ ਲੈਕ ਆਫ ਵਰਕ ਐਥਿਕ ਆ? ਹਨਾ,
ਜਾਂ
ਇਕਨੋਮੀ ਚ ਕਾਮਿਆਂ ਦੀ ਘਾਟ ਹੈ ਕਿ ਕਾਮਿਆਂ ਚ ਕੰਮ ਕਰਨ ਦੀ ਮਨਸ਼ਾ ਦੀ ਘਾਟ ਆ?
ਕਹਿੰਦੇ ਟਰੱਕਿੰਗ ਦੇ ਵਿੱਚ ਕਹਿੰਦੇ ਕੋਈ ਜੋਬਸ ਨਹੀਂ ਹੈਗੀਆਂ, ਇਟਸ ਆਲ ਫੇਕ। ਇੱਕ ਮੈਸੇਜ ਆਇਆ ਕਹਿੰਦੇ ਜਿਹੜੀ ਸਕਿੱਡ ਕਹਿੰਦੇ ਪਹਿਲਾਂ $1,000 ਦੀ ਸੀ, ਇੱਦਾਂ ਕਰਕੇ ਉਹਨਾਂ ਨੇ ਲਿਖਿਆ, ਕਹਿੰਦੇ ਹੁਣ $500 ਦੇ ਵਿੱਚ ਉਹੀ ਲੋਡ ਡਿਲੀਵਰ ਕਰਨਾ ਪੈਂਦਾ
ਜੀ।
ਸੋ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ। ਯਾ ਤੇ ਇੱਕ ਹੋਰ, ਅੱਛਾ ਸਾਡੇ ਆਪਣੀ ਟੀਮ ਮੈਂਬਰ ਨੇ, ਉਹਨਾਂ ਨੇ ਕਿਹਾ ਕਹਿੰਦੇ ਵੀ ਬਹੁਤ ਸਾਰੇ ਲੋਕ ਹੁਣ ਆਨਲਾਈਨ ਡਿਲੀਵਰੀ ਕਰਨ ਲੱਗ ਗਏ ਨੇ
ਜੀ।
ਪਰ ਆਈ ਥਿੰਕ ਜੇ ਉਹ ਆਨਲਾਈਨ ਡਿਲੀਵਰੀ ਕਰਨਗੇ ਫਿਰ ਸੈਲਫ ਇੰਪਲੋਇਡ ਕੈਟਾਗਰੀ ਦੇ ਵਿੱਚ ਆ ਜਾਣਗੇ ਕੰਟਰੈਕਟਰ ਉਹ।
ਯਾ
ਤੇ ਉਹ ਵੀ ਜੋਬ ਨੰਬਰਸ ਦੇ ਵਿੱਚ,
ਉਹ ਵੀ ਜੋਬ ਨੰਬਰਸ ਦੇ ਵਿੱਚ ਹੀ ਐਡ ਹੁੰਦੇ।
ਯਾ ਸੋ ਜਿਹੜੇ ਅਕਾਊਂਟ ਨਹੀਂ ਹੁੰਦੇ ਉਹ ਜਿਹੜੇ ਅੰਡਰਗਰਾਊਂਡ ਇਕਨੋਮੀ ਦੇ ਵਿੱਚ ਨੇ ਕੈਸ਼ ਵਾਲੇ, ਉਹ ਅਕਾਊਂਟ ਨਹੀਂ ਹੁੰਦੇ।
ਜਿਹੜੇ ਜਿਹੜੇ ਓਵਰਆਲ ਲੌਜਿਸਟਿਕਸ ਦੀ ਇੰਡਸਟਰੀ ਆ, ਉਹਦੇ ਵਿੱਚ ਜਿਹੜੇ ਆ ਪੈਕੇਜ ਦੇ ਪਾਰਸਲ ਡਿਲੀਵਰੀ ਆ ਕਿ ਉਹ ਜੋਬਸ ਨੂੰ ਵਧਾ ਰਹੀ ਆ। ਪਰ ਫਿਰ ਉਹ ਬਸ ਜੀ ਉਹੀ ਗੱਲ ਆ ਨਾ, ਜੇ ਫੁੱਲ ਟਾਈਮ ਜੋਬਸ 51,000 ਜਾਂਦੀਆਂ ਲੱਗੀਆਂ, ਉਹਦੇ ਵਿੱਚੋਂ ਕਈ ਹਾਈ ਪੇਇੰਗ ਜੋਬਸ ਨੇ, ਪ੍ਰਾਈਵੇਟ ਸੈਕਟਰ ਦੀਆਂ ਜੋਬਸ ਨੇ, ਉਹਨਾਂ ਦੇ ਥਾਂ 'ਤੇ ਜਿੰਨੀਆਂ ਜੋਬਸ ਐਡ ਵੀ ਹੋ ਰਹੀਆਂ ਨੇ, ਇਹ ਤਾਂ ਗਿਗ ਇਕਨੋਮੀ ਵਾਲੀਆਂ ਜੋਬਸ ਹੋ ਗਈਆਂ ਨਾ ਕਈ 'ਤੇ ਫਿਰ। ਸੋ ਉਹ ਇਕਨੋਮੀ ਵਾਸਤੇ ਕੋਈ ਵਧੀਆ ਸ਼ਗਨ ਨਹੀਂ ਆ।
ਯੈਸ, ਅਤੇ ਇੱਕ ਮੈਸੇਜ ਆਇਆ ਵਿਜੇ ਜੀ, ਸੋ ਕਹਿੰਦੇ ਆਈ ਓਨ ਅ ਪੀਜ਼ਾ ਸ਼ਾਪ ਐਂਡ ਅ ਗਰਲ ਵਰਕਿੰਗ ਇਨ ਬਰਗਰ ਕਿੰਗ ਇਸ ਨਾਓ ਵਰਕਿੰਗ ਵਿਦ ਅਸ। ਪਹਿਲਾਂ ਬਰਗਰ ਕਿੰਗ ਚ ਲੜਕੀ ਕੰਮ ਕਰਦੀ ਹੋਏਗੀ, ਉਹਨੇ ਦੱਸਿਆ ਕਹਿੰਦੇ ਬਰਗਰ ਕਿੰਗ ਦੇ ਵਿੱਚ ਪਹਿਲਾਂ 20 ਇੰਪਲੋਈ ਸੀਗੇ ਤੇ ਹੁਣ ਕਹਿੰਦੇ ਸਿਰਫ 5 ਹੀ ਨੇ।
ਲੋਕ ਬਰਗਰ ਖਾਣੋਂ ਘੱਟ ਗਏ ਨੇ ਜਾਂ ਆਟੋਮੇਸ਼ਨ ਹੋ ਰਹੀ ਆ, ਇਹ ਵੀ ਨਹੀਂ ਪਤਾ। ਜਿਹੜੀਆਂ ਵੱਡੀਆਂ ਕੰਪਨੀਆਂ ਨੇ ਨਾ, ਦ ਬਿਗਰ ਕਾਰਪੋਰੇਸ਼ਨ, ਦ ਮਲਟੀ ਨੈਸ਼ਨਲ ਵਨਸ, ਇਹਨਾਂ ਨੇ ਬਸ ਜੀ ਦੇਖਿਓ ਆਹ ਜਿਹੜਾ ਓਵਰਆਲ ਆਟੋਮੇਸ਼ਨ ਵਾਲਾ ਪਹਿਲੂ ਹੈ, ਬਹੁਤ ਤੇਜ਼ੀ ਨਾਲ ਇਹਨਾਂ ਨੇ ਇਨਕਾਰਪੋਰੇਟ ਕਰਨਾ।
ਇੱਕ ਹੋਰ ਚੀਜ਼ ਕਿ ਵੀ ਜਿਹੜਾ ਕੰਮ ਪਹਿਲਾਂ 20 ਵਰਕਰਸ ਕਰਦੇ ਸੀ
ਉਹ ਹੁਣ 5 ਕਰੀ ਜਾਂਦੇ,
ਹੁਣ 5 ਦੇ ਕੋਲੋਂ LMIA ਦਵਾ ਕੇ ਕੈਸ਼ ਤੇ ਉਹਨਾਂ ਨੂੰ ਐਕਸਪਲੋਇਟ ਤਾਂ ਨਹੀਂ ਕੀਤਾ ਜਾ ਰਿਹਾ ਕਿਤੇ।
ਯਾ ਯਾ ਯਾ
ਕਿ 5 ਵਰਕਰਸ ਦੇ ਕੋਲੋਂ 20 ਦਾ ਕੰਮ ਲਿਆ ਜਾ ਰਿਹਾ, ਜਿਹੜੀ ਗੱਲ ਹੁੰਦੀ ਐਕਸਪਲੋਇਟੇਸ਼ਨ।
ਯਾ ਯਾ, ਇਹ ਵੀ ਹੋ ਸਕਦਾ। ਐਂਡ ਵੀ ਦਿਸ ਇਜ਼ ਨਾਟ ਅ ਕਮੈਂਟਰੀ ਔਨ ਅ ਸਪੈਸਿਫਿਕ ਬ੍ਰਾਂਡ, ਪਰ ਓਵਰਆਲ ਇਕਨੋਮੀ ਦੇ ਵਿੱਚ ਕਿਤੇ ਇਹੋ ਜੀ ਗੱਲ ਤੇ ਨਹੀਂ ਚੱਲਦੀ ਪਈ। ਯਾ ਫਿਰ ਇਹ ਹੈ ਵਾਸੂ ਜੀ ਕਿ ਪਹਿਲਾਂ ਜਿਹੜੇ 20 ਵਰਕਰ ਦਿਖਾਏ ਜਾ ਰਹੇ ਸੀ ਉਹਨਾਂ 20 ਦੇ ਵਿੱਚੋਂ ਕੀ 20 ਦੇ 20 ਸੱਚਮੁੱਚ ਕੰਮ ਤੇ ਵੀ ਆ ਰਹੇ ਸੀ ਕਿ ਨਹੀਂ?
ਯਾ,
ਕਈਆਂ ਦੇ ਪੇਰੋਲ ਦੇ ਉੱਪਰ ਇੰਨੇ ਜ਼ਿਆਦਾ ਮੁਲਾਜ਼ਮ ਸੀ ਕਿ ਜੇ ਤੁਸੀਂ ਦੇਖੋ ਵੀ ਟੀਮ ਮੈਂਬਰ ਕਿੰਨੇ ਨੇ ਜਿਨ੍ਹਾਂ ਦਾ ਪੇਰੋਲ ਬਣਦਾ ਪਿਆ।
ਪਰ ਜੇ ਕਿਸੇ ਵਰਕਰ ਨਹੀਂ ਦੱਸਿਆ ਕਿ ਪਹਿਲਾਂ ਉੱਥੇ 20 ਜਣੇ ਹੁੰਦੇ ਸੀ, ਫਿਰ ਉਹ ਆ ਹੀ ਰਹੇ ਹੋਣਗੇ।
ਪਰ ਜੇ ਉਹ ਵਰਕਰ ਅਕਾਊਂਟੈਂਟ ਆ, ਸ਼ਾਇਦ ਉਹਨਾਂ ਦਾ ਉਹਨੇ ਤਾਂ ਪੇਰੋਲ ਹੀ ਬਣਾਉਣਾ ਨਾ,
ਬਟ
ਮਤਲਬ ਅਗੇਨ ਦਿਸ ਇਜ਼ ਨਾਟ ਸਪੈਸੀਫਿਕਲੀ ਅਬਾਊਟ ਦੈਟ,
ਸਾਰੀ ਗੱਲ ਹੀ ਗਲਤ ਹੋ ਗਈ। ਮੈਸੇਜ ਆਇਆ ਇੱਕ, ਕਹਿੰਦੇ ਕਿ ਟੈਲਸ ਰੋਜਰਸ ਤੇ ਸਕੋਸ਼ੀਆ ਬੈਂਕ ਨੇ, ਸੋ ਟੈਲਸ ਰੋਜਰਸ ਕਮਿਊਨੀਕੇਸ਼ਨ ਸੈਕਟਰ ਵਿੱਚ, ਸਕੋਸ਼ੀਆ ਬੈਂਕ ਫਾਈਨੈਂਸ਼ੀਅਲ
ਸੈਕਟਰ,
ਦੇ ਹੈਵ ਆਫਸ਼ੋਰਡ ਦੇਅਰ ਜੋਬਸ ਟੂ ਇੰਡੀਆ ਐਂਡ ਲੈਟਿਨ ਅਮੈਰੀਕਾ। ਅ ਫਿਊ ਥਾਊਜ਼ੰਡ ਪੀਪਲ ਵਰ ਲੇਡ ਆਫ ਹੇਅਰ ਇਨ ਲੋਅਰ ਮੇਨਲੈਂਡ, ਅ ਫਿਊ ਥਾਊਜ਼ੰਡ ਪੀਪਲ। ਇਹਦੇ ਬਾਰੇ ਸਟੈਟਕਾ ਨੂੰ ਪਤਾ ਹੀ ਨਹੀਂ ਅਜੇ, ਇਫ ਅ ਫਿਊ ਥਾਊਜ਼ੰਡ ਜੋਬਸ ਵਰ ਲੋਸਟ ਇਨ ਲੋਅਰ ਮੇਨਲੈਂਡ
ਐਂਡ ਸਪੈਸ਼ਲੀ ਆ ਦੋ ਸੈਕਟਰਸ ਦੇ ਵਿੱਚੋਂ,
ਦੈਨ ਦੈਟ ਵੁੱਡ ਹੈਵ ਬੀਨ ਵਰਥ ਅ ਮੈਂਸ਼ਨ ਐਟ ਲੀਸਟ। ਪਰ ਇਹਦੇ 'ਚ ਕੋਈ ਜ਼ਿਕਰ ਹੈ ਨਹੀਂ। ਕਹਿੰਦੇ ਟੈਲਸ ਇਜ਼ ਐਗਜ਼ਿਟਿੰਗ ਅ ਕਪਲ ਆਫ ਬਿਲਡਿੰਗਸ ਦੇ ਯੂਜ਼ ਟੂ ਲੀਜ਼ ਬਿਫੋਰ ਫੋਰ ਕਸਟਮਰ ਸਰਵਿਸ। ਸੋ ਬੇਸਿਕਲੀ ਕਸਟਮਰ ਸਰਵਿਸ ਇਹ ਕਹਿ ਰਹੇ ਨੇ ਕਿ ਆਫਸ਼ੋਰ ਕੀਤੀ ਜਾ ਰਹੀ ਹੈ। ਆਊਟਸੋਰਸਿੰਗ ਹੋ ਰਹੀ ਆ।
ਆਈ ਕੈਨ ਐਕਚੁਲੀ ਮੈਂ ਇਹਨਾਂ ਵਿੱਚੋਂ ਇੱਕ ਮੈਂ ਕੰਪਨੀ ਦਾ ਨਾਂ ਨਹੀਂ ਲੈਣਾ, ਇਹਨਾਂ ਵਿੱਚੋਂ ਇੱਕ ਕੰਪਨੀ ਨਾਲ ਰਿਲੇਟਡ ਮੈਂ ਕੁਝ ਮੈਨੂੰ ਸਰਵਿਸ ਚਾਹੀਦੀ ਸੀ, ਮੈਂ ਫੋਨ ਕੀਤਾ ਕਾਲ ਸੈਂਟਰ ਤੇ ਤੇ ਜਿਹੜੇ ਭਾਈ ਸਾਹਿਬ
ਕੁਡ ਬੀ ਟਰੂ ਫੋਰ ਐਨੀ ਆਫ
ਦੀ ਐਨੀ ਆਫ ਦੀ ਜਿਹੜੇ ਭਾਈ ਸਾਹਿਬ ਨੇ ਅੱਗੇ ਫੋਨ ਚੱਕਿਆ, ਗੱਲਬਾਤ ਹੁੰਦੀ ਰਹੀ ਤੇ ਜਿਹੜੇ ਮੇਰਾ ਕੰਸਰਨ ਸੀ ਮੈਂ ਉਹਨਾਂ ਸਾਂਝਾ ਕੀਤਾ, ਫਿਰ ਉਹਨਾਂ ਨੇ ਨਾਮ ਦੇਖਿਆ ਤੇ ਇੱਕਦਮ
ਹਿੰਦੀ ਚ ਗੱਲ ਕਰਨ
ਲੱਗਾ, ਬਸੂ ਕਹਿੰਦੇ ਭਾਈ ਸਾਹਿਬ ਕੈਨੇਡਾ ਮੇ ਮੌਸਮ ਕੈਸਾ ਹੈ,
ਹਾਂ ਦੱਸੋ, ਕੱਚੇ ਲਾਤੀ ਹੈ,
ਮੈਂ ਕਿਹਾ ਠੀਕ ਹੈ ਜੀ ਬਾਰਿਸ਼ ਵਗੈਰਾ ਨਹੀਂ ਹੋ ਰਹੀ, ਗਰਮੀ ਹੈ, ਕਹਿੰਦੇ ਕਿਤਨੀ ਗਰਮੀ ਹੈ ਆਪਕੇ ਪਾਸ, ਇਹ ਕਿਤਨੀ ਕਹਿੰਦਾ ਕਿੰਨਾ ਟੈਂਪਰੇਚਰ ਕੀ ਆ, ਮੈਂ ਕਿਹਾ ਜੀ ਅੱਜ ਸਾਡੇ 28 ਡਿਗਰੀ ਉਹ ਪਿਛਲੇ ਦਿਨਾਂ ਦੀ ਗੱਲ ਆ, ਮੈਂ 27-28 ਡਿਗਰੀ ਟੈਂਪਰੇਚਰ ਆ, ਕਹਿੰਦਾ ਲੈ ਦਿੱਲੀ ਆਓ ਆਪਕੋ ਦਿਖਾਤੇ ਹੈ ਗਰਮੀ ਕਿਆ ਹੋਤੀ ਹੈ,
ਸਿੱਧਾ ਹੀ ਕੱਚੇ
ਸਿੱਧਾ ਹੀ ਆਸੂ ਜੀ ਸਿੱਧਾ ਹੀ, ਮੈਂ ਕਿਹਾ ਅੱਛਾ ਆਪ ਦਿੱਲੀ ਮੈਂ, ਕਹਿੰਦਾ ਹਾਂ ਦਿੱਲੀ ਮੈਂ, ਮੈਂ ਕਿਹਾ ਅੱਛਾ ਆਪਕੇ ਪਾਸ ਤੋਂ ਬਹੁਤ ਦੇਰ ਰਾਤ ਹੋ ਗਈ ਇਸ ਵਕਤ,
ਮੈਂ ਤੁਹਾਨੂੰ ਦੱਸਿਆ ਨਾ ਇੱਕ ਵਾਰੀ ਵਿਜੇ ਜੀ ਇੱਦਾਂ ਹੀ ਮੈਨੂੰ ਫੋਨ ਆਇਆ, ਉਹ ਬੰਦਾ ਹੈਲੋ ਹਾਏ ਸਿੱਧਾ ਹਿੰਦੀ 'ਚ ਸ਼ੁਰੂ ਹੋ ਗਿਆ, ਮੈਂ ਉਹਨੂੰ ਪਹਿਲਾਂ ਮੈਂ ਇੱਕ ਮਿੰਟ ਰੁਕ ਤੂੰ ਇੱਥੇ, ਪਹਿਲਾਂ ਮੈਨੂੰ ਇਹ ਦੱਸ ਵੀ ਇਹ ਕੈਨੇਡੀਅਨ ਫੋਨ ਨੰਬਰ ਆ, ਕੈਨੇਡਾ ਦੇ ਤੂੰ ਆਪਣੇ ਕਸਟਮਰ ਨੂੰ ਫੋਨ ਕਰ ਰਿਹਾ, ਉਹ ਵੀ ਇੱਦਾਂ ਹੀ ਕਹਿੰਦਾ ਮੈਂ ਕਿਸੇ ਵਨ ਆਫ ਦੀਜ਼ ਕੰਪਨੀਜ਼ ਤੋਂ ਫੋਨ ਕਰ ਰਿਹਾ, ਮੈਂ ਕਿਹਾ ਯਾਰ ਤੂੰ ਸਿੱਧਾ ਹੀ ਹਿੰਦੀ 'ਚ ਮੇਰੇ ਨਾਲ ਕਿਉਂ ਗੱਲ ਕਰਨ ਲੱਗ ਗਿਆ, ਚਲੋ ਦ ਨੈਕਸਟ ਲੋਜੀਕਲ ਸਟੈਪ ਡਾਊਨ ਵੁੱਡ ਹੈਵ ਬੀਨ ਵੇ ਤੂੰ ਪੰਜਾਬੀ ਜਾਂਦਾ, ਵੈਸੇ ਤਾਂ ਅੰਗਰੇਜ਼ੀ ਵਿੱਚ ਨੋਰਮਲੀ ਗੱਲ ਕਰਦੇ, ਤੂੰ ਕੈਨੇਡੀਅਨ ਕਸਟਮਰ ਨੂੰ ਫੋਨ ਕਰ ਰਿਹਾ ਵੀ ਤੂੰ ਸਿੱਧਾ ਹੀ ਹਿੰਦੀ 'ਚ ਕਿਉਂ ਸ਼ੁਰੂ ਹੋ ਗਿਆ, ਤੇ ਕਹਿੰਦਾ ਨਹੀਂ ਨਹੀਂ ਆਪਕਾ ਨਾਮ ਦੇਖਾ, ਯਾਰ ਇਹ ਤਾਂ ਬੜੀ ਗਲਤ ਗੱਲ ਆ, ਮੈਂ ਤੁਸੀਂ ਰੇਸ਼ਲ ਪ੍ਰੋਫਾਈਲਿੰਗ ਕਰ ਰਹੇ ਹੋ, ਇਹ ਤਾਂ ਗਲਤ ਗੱਲ ਆ,
ਸਹੀ ਗੱਲ ਆ, ਹੁਣ ਜੇ ਤੁਹਾਡਾ ਨਾਮ ਅਲੈਗਜ਼ੈਂਡਰ ਕੁਮਾਰ ਹੋਵੇ ਫਿਰ ਨਹੀਂ ਬੋਲੇ,
ਮੈਂ ਉਹਨੂੰ ਫਿਰ ਕਿਹਾ, ਫਿਰ ਕਹਿੰਦਾ ਅੱਛਾ ਜੀ ਚਲੋ, ਕਹਿੰਦਾ ਅੱਛਾ ਜੀ ਆ ਕੇ ਸੇ, ਫਿਰ ਉਹ ਇੰਗਲਿਸ਼ 'ਚ ਆ ਗਿਆ ਗੱਲ ਕਰਨ ਲੱਗਾ, ਮੈਂ ਨਹੀਂ, ਮੈਂ ਕਿਹਾ ਮੈਨੂੰ ਮੀਟਿੰਗ, ਮੈਂ ਬਿਜ਼ੀ ਹਾਂ ਮੈਂ
ਜੀ,
ਉਹ ਵੀ ਸੋਚਦਾ ਹੋਣਾ, ਕਹਿੰਦਾ ਇਹਦੇ ਵਾਸਤੇ ਤਾਂ ਕੋਈ ਟਾਈਮ ਸੀਗਾ ਕੰਮ ਦੀ ਗੱਲ ਸੁਣਨ ਵਾਸਤੇ, ਕਹਿੰਦਾ ਮੀਟਿੰਗ,
ਫਿਰ ਤੁਸੀਂ ਕਹਿੰਦੇ ਫਿਲੋਸਫੀ, ਬਹੁਤ ਹੀ ਫਿਲੋਸਫੀ ਨਹੀਂ ਮਾਰੀ ਦੀ ਹੁੰਦੀ,
ਗਲਤ ਗੱਲ, ਉਹ ਤਾਂ ਰੇਸ਼ਲ ਪ੍ਰੋਫਾਈਲਿੰਗ
ਆ, ਸਹੀ
ਕਰਕੇ ਤੁਸੀਂ ਸਿੱਧਾ ਹਿੰਦੀ 'ਚ ਗੱਲ ਕਰ, ਕਿਉਂ ਕਾਹਤੇ,
ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ, ਜਿਹੜੇ ਵੈਸੇ ਯਾਰ ਮੈਨੂੰ ਲੱਗਦਾ ਵੀ ਜਿਹੜੇ ਉਹ ਪਬਲਿਕ ਅਕਾਊਂਟਸ ਆਏ ਨੇ ਨਾ, ਉਹ ਉਹਦੇ ਵਿੱਚ ਇੰਨੇ ਪਹਿਲੂ ਨੇ, ਉਹਦੇ ਇੰਨੀਆਂ ਜ਼ਿਆਦਾ ਪਰਤਾਂ ਫਰੋਲਣ ਵਾਲੀਆਂ ਨੇ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਇੱਕ ਦੋ ਗੱਲਾਂ ਪਹਿਲਾਂ ਹੋਰ ਕਰ ਲਈਏ,
ਠੀਕ ਆ,
ਜਿਹੜੀ ਉਹ ਸਾਰੀ ਪਬਲਿਕ ਅਕਾਊਂਟਸ ਵਾਲੀ ਗੱਲ ਆ ਉਹ ਕਰਦੇ ਹਾਂ 8 ਵਜੇ ਵਾਲੀਆਂ ਖ਼ਬਰਾਂ ਦੇ ਬੁਲੇਟਿਨ ਤੋਂ ਬਾਅਦ,
ਠੀਕ ਹੈ,
ਫਿਰ ਜਦੋਂ ਤੱਕ ਉਹ ਗੱਲ ਖਤਮ ਹੋਏਗੀ ਤੁਸੀਂ ਕ੍ਰੋਨੋਲੋਜੀ ਕ੍ਰੋਨੋਲੋਜੀ ਹੈ ਨਾ, ਇਹ ਸਹੀ ਵੀ ਨਾਲ ਬੋਲਦੀ ਹੈ, ਆਦਤ ਪੈਣ ਦੀ ਨਹੀਂ ਤਾਂ ਗਲਤੀ ਇਹ ਆਮ ਹੋ ਜਾਂਦਾ, ਜਦੋਂ ਤੱਕ ਫਿਰ ਉਹ ਗੱਲ ਖਤਮ ਹੋਏਗੀ ਫਿਰ ਨਾਲ ਦੀ ਨਾਲ ਹੀ ਸਾਡੇ ਨਾਲ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਵੀ ਜੁੜ ਜਾਣਗੇ,
ਮੈਨੂੰ ਬਾਰਡਰ ਫਿਲਮ ਯਾਦ ਆ ਗਈ, ਉਹ ਕਹਿੰਦਾ ਸੁਬਹਾ ਕਾ ਨਾਸ਼ਤਾ ਜੋਧਪੁਰ ਮੈਂ ਕਰੇਂਗੇ, ਏਦਾਂ ਸੀ ਨਾ, ਫਿਰ ਪਤਾ ਨਹੀਂ ਕੀ ਜੈਸਲਮੇਰ ਮੈਂ
ਕਰੇਂਗੇ,
ਏਦਾਂ ਕੁਛ ਸੀ ਨਾ,
ਜੀ ਜੀ ਜੀ,
ਮੈਨੂੰ ਉਹ ਯਾਦ ਆ ਗਿਆ, ਬਾਰਡਰ ਫਿਲਮ
ਵੀ ਏਦਾਂ ਚੱਲਣਾ,
ਇਹ ਵਾਲੀ ਖਬਰ ਇੰਨੇ ਵਜੇ ਕਰਾਂਗੇ,
ਠੀਕ ਆ। ਵਾਸੂ ਜੀ, ਪੀਅਰ ਪੋਲੀਐਵ ਨੇ ਬਾਏ ਇਲੈਕਸ਼ਨ ਲੜਨਾ ਬੈਟਲ ਰਿਵਰ ਕਰੋਫੁੱਟ ਵਾਲੀ ਅਲਬਰਟਾ ਦੀ ਕੰਜ਼ਰਵੇਟਿਵ ਪਾਰਟੀ ਦੀ ਸੁਪਰ ਸੇਫ ਸੀਟ ਤੋਂ। 18 ਅਗਸਤ ਨੂੰ ਬਾਏ ਇਲੈਕਸ਼ਨ ਹੋਣਾ ਹੈ ਪਰ ਐਡਵਾਂਸ ਵੋਟਾਂ ਅੱਜ ਤੋਂ ਸ਼ੁਰੂ ਹੋ ਜਾਣੀਆਂ ਨੇ ਪੈਣੀਆਂ ਉੱਥੇ, ਅਤੇ ਪੀਅਰ ਪੋਲੀਐਵ ਹੁਣ ਜਿਉਂ ਜਿਉਂ ਬਾਏ ਇਲੈਕਸ਼ਨ ਨੇੜੇ ਆ ਰਿਹਾ, ਜਿਉਂ ਜਿਉਂ ਕਾਰਨੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਥੋੜ੍ਹੇ ਸਵਾਲ ਉੱਠ ਰਹੇ ਨੇ, ਕੱਲ੍ਹ ਵੀ ਆਪਾਂ ਗੱਲ ਕਰਦੇ ਸੀ ਵੈਨ ਯੂ ਮੈਨਸ਼ਨਡ ਕਿ ਪਰਸੋਂ 100 ਦਿਨ ਪੂਰੇ ਹੋ ਗਏ ਕਾਰਨੀ ਗਵਰਨਮੈਂਟ ਨੂੰ, ਅਤੇ 100 ਦਿਨਾਂ ਦੇ ਵਿੱਚ ਪੁਖਤਾ ਤੌਰ 'ਤੇ ਕਿਹੜੇ ਕਦਮ ਚੁੱਕੇ ਗਏ ਨਾ, ਕੱਲ੍ਹ ਬੜੀ ਡਿਟੇਲ 'ਚ ਤੁਸੀਂ ਗੱਲ ਕੀਤੀ ਸੀ। ਪੀਅਰ ਪੋਲੀਐਵ ਨੇ ਕੱਲ੍ਹ ਗੱਲ ਇਹ ਆਖੀ ਆ, ਉਹਨਾਂ ਨੇ ਵੀ ਸਵਾਲ ਇਹੀ ਉਠਾਏ, ਕਹਿੰਦੇ ਵੀ ਜਿਹੜਾ ਜਿਸ ਤਰ੍ਹਾਂ ਦਾ ਮੋਮੈਂਟਮ ਪ੍ਰੋਮਿਸ ਕੀਤਾ ਸੀ ਮਾਰਕ ਕਾਰਨੀ ਨੇ ਇਲੈਕਸ਼ਨ ਕੈਂਪੇਨ ਦੌਰਾਨ, ਵੀ ਉਹ ਮੋਮੈਂਟਮ ਦੇਖਣ ਨੂੰ ਕਿਤੇ ਮਿਲਦਾ ਨਹੀਂ, ਜਿਹੜਾ ਇਹਨਾਂ ਦਾ ਡਿਵੈਲਪਮੈਂਟ ਦਾ ਏਜੰਡਾ ਸੀ ਉਹ ਤਾਂ ਐਂ ਲੱਗਦਾ ਵੀ ਜਿਵੇਂ ਬਿਲਕੁਲ ਪੂਰੀ ਤਰ੍ਹਾਂ ਸਟਾਲ ਹੋ ਗਿਆ ਹੋਵੇ, ਉਹ 'ਚ ਖੜੋਤ ਆ ਗਈ ਹੋਵੇ। ਫਿਰ ਪੋਲੀਐਵ ਨੇ ਇੱਕ ਸੁਝਾਅ ਦਿੱਤਾ ਕਿ 15 ਸਤੰਬਰ ਤੋਂ ਜਦੋਂ ਪਾਰਲੀਮੈਂਟ ਰਿਜ਼ਿਊਮ ਹੋਏਗੀ ਤਾਂ ਕੰਜ਼ਰਵੇਟਿਵਸ ਇੱਕ ਮਤਾ ਪੇਸ਼ ਕਰਨਗੇ ਦ ਕੈਨੇਡੀਅਨ ਸੋਵਰਨਟੀ ਐਕਟ।
ਯਾ ਸੋ ਕਹਿੰਦੇ ਉਹਦੇ ਵਿੱਚ ਕਹਿੰਦੇ ਅਸੀਂ ਉਹ ਬਿੱਲ ਪਹਿਲਾਂ ਪੇਸ਼ ਕਰਕੇ ਉਹਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਨੂੰ ਕਿਸੇ ਹੋਰ ਇੱਕ ਪਾਰਟੀ ਦੇ ਸਮਰਥਨ ਦੀ ਲੋੜ ਪਏਗੀ, ਬਲੋਕ ਦੇ ਸਮਰਥਨ ਦੀ ਹੀ ਲੋੜ ਪਏਗੀ, ਅਤੇ ਉਸ ਤੋਂ ਬਿਨਾਂ ਇਹਨੂੰ ਪਾਸ ਕਰਾਉਣਾ ਔਖਾ ਹੋਏਗਾ ਇਹਨਾਂ ਲਈ
ਜੀ।
ਸੋ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਅਸੀਂ ਇਹ ਲਿਖ ਦੇਣਾ ਕਿ ਕਾਨੂੰਨ ਬਣਾ ਦੇਣਾ ਕਿ ਅਗਲੇ ਸਾਲ ਦੀ 14 ਮਾਰਚ ਤੋਂ ਪਹਿਲਾਂ 14 ਮਾਰਚ ਇਸ ਕਰਕੇ ਕਿਉਂਕਿ ਮਾਰਕ ਕਾਰਨੀ ਪਹਿਲੀ ਵਾਰ ਪ੍ਰਧਾਨ ਮੰਤਰੀ 14 ਮਾਰਚ ਨੂੰ ਬਣੇ ਸੀ
ਜੀ।
ਉਸ ਤੋਂ ਬਾਅਦ ਫਿਰ ਜਦੋਂ ਪਹਿਲਾਂ ਉਹ ਲੀਡਰ ਬਣੇ ਲਿਬਰਲ ਪਾਰਟੀ ਦੇ, ਫਿਰ ਬਾਏ ਡਿਫਾਲਟ ਉਹ ਪ੍ਰਾਈਮ ਮਿਨਿਸਟਰ ਬਣ ਗਏ। ਉਸ ਤੋਂ ਬਾਅਦ ਫਿਰ ਉਹਨਾਂ ਨੇ ਅਰਲੀ ਇਲੈਕਸ਼ਨ ਕਾਲ ਕੀਤਾ, 28 ਅਪ੍ਰੈਲ ਨੂੰ ਇਲੈਕਸ਼ਨ ਹੋਇਆ, ਫਿਰ 13 ਮਈ ਨੂੰ ਜਾ ਕੇ ਇਹਨਾਂ ਨੇ ਆਪਣੀ ਕੈਬਨਿਟ ਦੀ ਸਹੁੰ ਚੁਕਾਈ। ਸੋ
ਜੀ ਜੀ ਜੀ,
ਉਹ ਫਿਰ ਉਹ ਸਾਰੀ ਗੱਲ। ਸੋ 14 ਮਾਰਚ ਨੂੰ ਪਹਿਲੀ ਵਾਰ ਇਹਨਾਂ ਨੇ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕੀ ਸੀ। ਸੋ ਇਸ ਕਰਕੇ ਕਹਿੰਦੇ ਵੀ ਇਹਨਾਂ ਨੂੰ 1 ਸਾਲ ਪੂਰਾ ਹੋ ਜਾਣਾ ਪ੍ਰਧਾਨ ਮੰਤਰੀ ਬਣਿਆ ਨੂੰ 14 ਮਾਰਚ ਅਗਲੇ ਸਾਲ। ਉਸ ਤੋਂ ਪਹਿਲਾਂ ਕਹਿੰਦੇ ਵੀ ਸਰਕਾਰ ਕਮਿਟਮੈਂਟ ਕਰੇ ਵੀ 2 ਨਵੀਆਂ ਪਾਈਪਲਾਈਨਸ, 1 ਨਵਾਂ LNG ਪ੍ਰੋਜੈਕਟ ਤੇ ਓਨਟੈਰੀਓ ਦੀ ਰਿੰਗ ਆਫ ਫਾਇਰ ਵਾਸਤੇ ਸੜਕ, ਕਹਿੰਦੇ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਦੀ ਉਸਾਰੀ ਅਪਰੂਵਲ ਨਹੀਂ,
ਅਪਰੂਵਲ
ਇਹਨਾਂ ਦੀ ਕੰਸਟਰਕਸ਼ਨ 14 ਮਾਰਚ 2026 ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਹੈ।
ਸੋ ਪੋਲੀਐਵ ਨੇ ਕੱਲ੍ਹ ਇਹ ਗੱਲ ਵੀ ਆਖੀ ਕਿ ਅਜੇ ਤੱਕ ਜਿਹੜੇ ਵਾਅਦੇ ਕੀਤੇ ਗਏ ਸੀ ਕਾਰਨੀ ਵੱਲੋਂ ਇਲੈਕਸ਼ਨ ਕੈਂਪੇਨ ਦੌਰਾਨ, ਵੀ ਉਹਨਾਂ ਦੇ ਉੱਪਰ ਕੋਈ ਬਹੁਤਾ ਪੁਖਤਾ ਕੰਮ ਨਹੀਂ ਕੀਤਾ ਗਿਆ। ਵੀ ਭਾਵੇਂ ਲਾਅ ਪਾਸ ਕਰ ਲਿਆ ਕਿ ਅਸੀਂ ਜੀ ਕੁਝ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨਾ, ਅਜੇ ਤੱਕ ਕਿਹੜੀ ਅਜਿਹੀ ਪਾਈਪਲਾਈਨ ਆ, ਕਿਹੜਾ ਅਜਿਹਾ ਨਵਾਂ ਐਲ ਐਨ ਜੀ ਪ੍ਰੋਜੈਕਟ ਹੈ ਜਿਹਨੂੰ ਕਿ ਕਾਰਨੀ ਸਰਕਾਰ ਨੇ ਆਈਡੈਂਟੀਫਾਈ ਕੀਤਾ ਹੋਵੇ ਕਿ ਜੀ ਇਸ ਪ੍ਰੋਜੈਕਟ 'ਤੇ ਅਸੀਂ ਕੰਮ ਕਰਾਂਗੇ?
ਲਿਸਟ ਹੀ ਨਹੀਂ ਬਣੀ,
ਕੋਈ ਲਿਸਟ ਨਹੀਂ ਬਣੀ, ਸੋ ਪਤਾ ਅਜੇ ਕੁਝ ਨਹੀਂ। ਬਾਕੀ ਵਾਸਤੂ ਜੀ ਜਿਹੜਾ ਇਹ ਕੈਨੇਡੀਅਨ ਸੋਵਰਨਟੀ ਐਕਟ ਆ, ਉਹਦੇ ਵਿੱਚ ਪੋਲੀਐਵ ਦੇ ਕੁਝ ਹੋਰ ਵੀ ਵਾਅਦੇ ਨੇ ਇਸ ਲੈਜਿਸਲੇਸ਼ਨ ਦੇ ਵਿੱਚ। ਘੱਟੋ ਘੱਟ 6 ਹੋਰ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਉਹ ਇਹ ਲੈਜਿਸਲੇਸ਼ਨ ਜੇ ਪਾਸ ਹੋ ਜਾਂਦੀ ਆ ਤਾਂ ਕਾਰਵਾਈ ਹੋਏਗੀ। ਇੱਕ ਤਾਂ ਹੈਗਾ ਇਹ ਬੇਸਿਕਲੀ ਕੰਜ਼ਰਵੇਟਿਵਸ ਵੱਲੋਂ, ਪੀਅਰ ਪੋਲੀਐਵ ਵੱਲੋਂ ਇਲੈਕਸ਼ਨ ਕੈਂਪੇਨ ਦੌਰਾਨ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਨੂੰ ਇੱਕ ਲੈਜਿਸਲੇਸ਼ਨ ਦੀ ਸ਼ਕਲ ਵਿੱਚ ਪੇਸ਼ ਕਰਨ ਦਾ ਇਹ ਇੱਕ ਉਪਰਾਲਾ ਹੋਏਗਾ।
ਇਹ ਬੇਸਿਕਲੀ ਉਪਰਾਲਾ ਹੈ ਕਿ ਕੈਨੇਡੀਅਨਸ ਨੂੰ ਯਾਦ ਕਰਾਇਆ ਜਾਵੇ ਇੱਕ ਵਾਰੀ
ਵੀ ਇਹ ਕੰਮ ਹੋ ਸਕਦਾ ਸੀ,
ਇਹ ਕੰਮ ਹਾਂ ਵੀ ਤੁਮ ਹੋਤੀ ਤੋ ਯੂੰ ਹੋਤਾ, ਉਹ ਵਾਲੀ ਗੱਲ ਆ
ਵੀ ਕਭੀ ਮੇਰੇ ਦਿਲ ਮੇਂ
ਹਾਂ ਜੇ ਤੁਸੀਂ ਵੀ ਕੰਸਰਵੇਟਿਵਸ ਨੂੰ ਵੋਟ ਪਾਈ ਹੁੰਦੀ, ਪੀਅਰ ਪੋਲੀਐਵ ਨੂੰ ਪ੍ਰਧਾਨ ਮੰਤਰੀ ਬਣਾਇਆ ਹੁੰਦਾ ਤਾਂ ਫਿਰ ਇੱਦਾਂ ਇੱਦਾਂ ਹੋ ਜਾਣਾ ਸੀ। ਉਹ ਹੁੰਦਾ ਕਿ ਨਹੀਂ ਹੁੰਦਾ ਪਤਾ ਨਹੀਂ, ਪਰ ਉਹ ਇੱਕ ਵਾਰੀ ਯਾਦ ਕਰਾ ਰਹੇ ਨੇ ਤੁਹਾਨੂੰ।
ਆਪੋਜੀਸ਼ਨ 'ਚ ਰਹਿ ਕੇ ਜਿਹੜੀਆਂ ਉਹ ਗੱਲਾਂ ਨੇ ਉਹ ਕਰਨੀਆਂ ਥੋੜੀਆਂ
ਬਹੁਤ ਸੌਖੀਆਂ
ਹੁੰਦੀਆਂ ਨੇ। ਇੱਕ ਤਾਂ ਹੈ ਵਾਸੂ ਜੀ ਵੀ ਬਿੱਲ C-69 ਜਾਂ ਜਿਹੜਾ ਇੰਪੈਕਟ ਅਸੈਸਮੈਂਟ ਐਕਟ ਆ ਜਿਹਨੂੰ ਕਿ ਜੇਸਨ ਕੈਨੀ ਨੇ ਇੱਕ ਸਮੇਂ ਕਿਹਾ ਸੀ ਕਿ ਨੋ ਮੋਰ ਪਾਈਪਲਾਈਨਸ ਐਕਟ, ਵੀ ਉਹਨੂੰ ਰਿਪੀਲ ਕਰ ਦੇਣਾ, ਇਹ ਇਸ ਕੈਨੇਡੀਅਨ ਸੋਵਰਨਟੀ ਐਕਟ ਦਾ ਹਿੱਸਾ ਹੋਏਗਾ। ਫਿਰ ਦੂਜੀ ਗੱਲ ਹੈਗੀ ਆ ਕਿ ਵੈਸਟ ਕੋਸਟ ਜਿਹੜਾ ਆਇਲ ਟੈਂਕਰ ਦਾ ਬੈਨ ਆ ਉਹ ਕੈਂਸਲ ਕਰ ਦੇਣਾ, ਹਟਾ ਦੇਣਾ। ਇਹਦੇ ਬਾਰੇ ਅੱਗੇ ਚੱਲ ਕੇ ਥੋੜ੍ਹੀ ਹੋਰ ਗੱਲ ਕਰਦੇ ਹਾਂ। ਅਤੇ ਨਾਲ ਹੀ ਹੈਗਾ ਇੰਡਸਟਰੀਅਲ ਕਾਰਬਨ ਟੈਕਸ ਵੀ ਖਤਮ ਕਰ ਦੇਣਾ, ਉਹਨੂੰ ਐਲੀਮੀਨੇਟ ਕਰ ਦੇਣਾ, ਉਹ ਵੀ ਇਸ ਬਿੱਲ ਦਾ ਹਿੱਸਾ ਰਹੇਗਾ।
ਅਤੇ ਇਲੈਕਟ੍ਰਿਕ ਵਹੀਕਲ ਸੇਲਸ ਮੈਂਡੇਟਸ ਜੋ ਨੇ ਜਿਹਨਾਂ ਦੇ ਤਹਿਤ ਅਗਲੇ ਸਾਲ ਤੋਂ ਜਿਹੜੀਆਂ ਨਵੀਆਂ ਗੱਡੀਆਂ ਵਿਕਣ ਘੱਟੋ ਘੱਟ 20% ਜ਼ੀਰੋ ਐਮਿਸ਼ਨ ਹੋਣੀਆਂ ਚਾਹੀਦੀਆਂ ਨੇ, ਫਿਰ 2035 ਵਿੱਚ 100% ਸਾਰੀਆਂ ਗੱਡੀਆਂ ਨਵੀਆਂ ਜਿਹੜੀਆਂ ਵਿਕਣ ਉਹ ਜ਼ੀਰੋ ਐਮਿਸ਼ਨ ਹੋਣ, ਜਿਹੜਾ ਉਹ ਮੈਂਡੇਟ ਆ ਕਹਿੰਦੇ ਉਹ ਵੀ ਅਸੀਂ ਖਤਮ ਕਰ ਦੇਣਾ। ਫਿਰ ਜਿਹੜਾ ਸਿੰਗਲ ਯੂਜ਼ ਪਲਾਸਟਿਕਸ ਬੈਨ ਆ ਕਹਿੰਦੇ ਉਹ ਵੀ ਖਤਮ ਕਰਾਂਗੇ। ਅਤੇ ਨਾਲ ਇਹਨਾਂ ਨੇ ਇਹ ਵੀ ਗੱਲ ਕੀਤੀ ਸੀ ਕੈਂਪੇਨ ਦੌਰਾਨ ਕਿ ਕੈਪੀਟਲ ਗੇਨਸ ਟੈਕਸ ਜਿਹੜਾ ਲੱਗਦਾ ਹੈ ਵੀ ਤੁਸੀਂ ਆਪਣੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਕੋਈ ਇਨਵੈਸਟਮੈਂਟ ਵੇਚੀ ਉਹ ਤੋਂ ਜਿਹੜਾ ਮੁਨਾਫਾ ਹੋਇਆ ਉਹਦੇ ਇੱਕ ਹਿੱਸੇ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪੈਂਦਾ। ਜੇ ਤੁਸੀਂ ਉਹ ਮੁਨਾਫਾ ਵਾਪਸ ਰੀਇਨਵੈਸਟ ਕਰ ਦਿਓ ਕਿਸੇ ਕੈਨੇਡੀਅਨ ਕੰਪਨੀ ਦੇ ਵਿੱਚ ਹੀ ਤਾਂ ਕੋਈ ਟੈਕਸ ਨਹੀਂ ਲੱਗੇਗਾ,
ਫਿਰ ਕੈਪੀਟਲ ਗੇਨ ਟੈਕਸ ਨਹੀਂ ਦੇਣਾ
ਲੱਗੇਗਾ ਹੀ ਨਹੀਂ
ਜੀ।
ਸੋ ਇਹ ਉਹਨਾਂ ਨੇ ਕਿਹਾ ਵੀ ਅਸੀਂ ਇਸ ਚੀਜ਼ ਨੂੰ ਵੀ ਲਾਗੂ ਕਰਾਂਗੇ, ਬੇਸਿਕਲੀ ਰਿਵੀਜ਼ਨ ਕਰਾਤੀ ਉਹਨਾਂ ਨੇ ਆਪਣੇ ਪਲੇਟਫਾਰਮ ਦੀ।
ਹਾਂ, ਕਿ ਜੇ ਤੁਸੀਂ ਕੰਜ਼ਰਵੇਟਿਵ ਨੂੰ ਚੁਣਿਆ ਹੁੰਦਾ ਤਾਂ ਹੁਣ ਤੱਕ ਅਸੀਂ ਇਹ ਕੰਮ ਕਰ ਦੇਣੇ ਸੀ। ਅੱਛਾ, ਜਿਹਦੇ ਵਿੱਚੋਂ ਕਈ ਜਿਹੜੇ ਕੰਮ ਨੇ ਵਾਸੂ ਜੀ ਉਹ ਲੈਜਿਸਲੇਸ਼ਨ ਪਾਸ ਕਰਨ ਦੇ ਆਧਾਰ 'ਤੇ ਹੀ ਹੋਣੇ ਨੇ ਕਿ ਦੇਖੋ ਬਿੱਲ C-69 ਰਿਪੀਲ ਕਰਕੇ ਕੀ ਸੱਚਮੁੱਚ ਪਾਈਪਲਾਈਨਸ ਸ਼ੁਰੂ ਹੋ ਜਾਂਦੀਆਂ ਨੇ ਬਣਨੀਆਂ, ਕੀ ਸੱਚੀ ਮੰਨ ਲਓ ਜੇ ਕੰਜ਼ਰਵੇਟਿਵ ਦੀ ਸਰਕਾਰ ਵੀ ਹੋਵੇ ਤਾਂ ਕੀ 14 ਮਾਰਚ 2026 ਤੱਕ 2 ਨਵੀਆਂ ਪਾਈਪਲਾਈਨਸ ਅਤੇ 1 ਨਵੇਂ ਐਲ ਐਨ ਜੀ ਪ੍ਰੋਜੈਕਟ 'ਤੇ ਸੱਚਮੁੱਚ ਕੰਮ ਸ਼ੁਰੂ ਹੋ ਸਕਦਾ ਸੀ ਇੰਨੀ ਛੇਤੀ? ਕਿਉਂਕਿ ਪੋਲੀਐਵ ਦਾ ਇਹ ਕਹਿਣਾ ਕਿ ਜਿਹੜੀ ਇਹ ਨਵੀਂ ਲੈਜਿਸਲੇਸ਼ਨ ਹੋਏਗੀ ਇਹਨੇ ਬੇਸਿਕਲੀ ਪਾਈਪਲਾਈਨਸ ਨੂੰ ਲੀਗਲ ਕਰ ਦੇਣਾ ਕਿ ਕੈਨੇਡਾ ਦੇ। ਫਿਰ ਜਿਹੜੀ ਉਹਨਾਂ ਨੇ ਤੰਜ਼ ਕੀਤਾ, ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ 'ਤੇ ਵੀ ਨਿਸ਼ਾਨਾ ਸਾਧਿਆ ਕੱਲ੍ਹ ਪੀਅਰ ਪੋਲੀਐਵ ਨੇ, ਉਹਨਾਂ ਨੇ ਕਿਹਾ ਵੀ ਇੱਕ ਬੰਦਾ ਨਹੀਂ ਪਾਈਪਲਾਈਨ ਨੂੰ ਬਲੌਕ ਕਰ ਸਕਦਾ। ਦੇਖੋ ਜਦੋਂ ਕਦੇ ਵੀ ਐਲਬਰਟਾ ਤੋਂ ਬੀ ਸੀ ਦੇ ਨੌਰਥ ਕੋਸਟ ਵੱਲ ਕੱਚੇ ਤੇਲ ਦੀ ਪਾਈਪਲਾਈਨ ਵਿਛਾਉਣ ਦੀ ਗੱਲ ਆਉਂਦੀ ਆ ਤਾਂ ਫਿਰ ਉਹ ਗੱਲ ਜਾ ਕੇ ਜੁੜਦੀ ਆ ਜਿਹੜਾ ਬੀ ਸੀ ਦੇ ਨੌਰਥ ਕੋਸਟ ਤੋਂ ਆਇਲ ਟੈਂਕਰ ਬੈਨ ਲੱਗਿਆ ਹੋਇਆ ਕਿ ਜੇ ਕੋਈ ਪਾਈਪਲਾਈਨ ਬਣ ਵੀ ਜਾਏਗੀ ਉਸ ਪਾਈਪਲਾਈਨ ਦੇ ਵਿੱਚ ਆਇਆ ਕੱਚਾ ਤੇਲ ਅੱਗੇ ਕਿਸੇ ਸ਼ਿਪ ਦੇ ਵਿੱਚ ਪੰਪ ਕਰਕੇ ਤੁਸੀਂ ਭੇਜ ਨਹੀਂ ਸਕਦੇ ਕਿਉਂਕਿ ਬੀ ਸੀ ਦੇ ਨੌਰਥ ਕੋਸਟ 'ਤੇ ਕਿਟੀਮੈਟ ਵਾਲੇ ਪਾਸੇ ਅਪ ਨੌਰਥ ਜਿਹੜਾ ਸਮੁੰਦਰ ਲੱਗਦਾ ਉਹਦੇ 'ਚ ਤੁਸੀਂ ਉਹਦੇ 'ਚ ਤੁਸੀਂ ਕਿਸੇ ਵੀ ਸਮੁੰਦਰੀ ਬੇੜੇ 'ਚ ਕੱਚਾ ਤੇਲ ਲੱਦ ਕੇ ਨਹੀਂ ਭੇਜ ਸਕਦੇ। ਸੋ ਜੇ ਕੱਚਾ ਤੇਲ ਲੱਦ ਕੇ ਅੱਗੇ ਭੇਜਿਆ ਹੀ ਨਹੀਂ ਜਾ ਸਕਦਾ ਉੱਥੇ ਤੱਕ ਕੋਈ ਪਾਈਪਲਾਈਨ ਵੀ ਨਹੀਂ ਵਿਛਾਏਗਾ। ਪਿਛਲੇ ਸਮੇਂ 'ਚ ਜਦੋਂ ਕਦੇ ਵੀ ਗੱਲ ਇਹ ਹੁੰਦੀ ਰਹੀ ਜਦੋਂ ਆਹ ਗੱਲ ਹੋ ਰਹੀ ਆ ਡੇਵਿਡ ਈਬੀ ਨੂੰ ਪੁੱਛਿਆ ਜਾਂਦਾ ਕਿ ਜੀ ਨਵੀਂ ਪਾਈਪਲਾਈਨ ਬੀ ਸੀ ਦੇ ਨੌਦਰਨ ਰੀਜਨ ਤੱਕ ਲਿਆਉਣ ਬਾਰੇ ਤੁਹਾਡਾ ਕੀ ਵਿਚਾਰ ਆ, ਉਹ ਕਹਿੰਦੇ ਕੋਈ ਪ੍ਰਾਈਵੇਟ ਕੰਪਨੀ ਆਵੇ ਤਾਂ ਸਹੀ, ਕੋਈ ਪ੍ਰਾਈਵੇਟ ਕੰਪਨੀ ਆਪਣੀ ਪ੍ਰਪੋਜ਼ਲ 'ਤੇ ਰੱਖੇ, ਅਸੀਂ ਹਾਈਪੋਥੈਟੀਕਲ ਚੀਜ਼ਾਂ ਬਾਰੇ ਗੱਲ ਕਰਕੇ ਕਿਉਂ ਵਕਤ ਜ਼ਾਇਆ ਕਰੀਏ। ਕੰਸਿਸਟੈਂਟਲੀ ਪ੍ਰੀਮੀਅਰ ਡੇਵਿਡ ਈਬੀ ਦਾ ਇੱਕ ਤਾਂ ਜਵਾਬ ਇਹ ਰਿਹਾ ਹੈ ਅਤੇ ਇਸ ਜਵਾਬ ਨੂੰ ਕੱਲ੍ਹ ਨਲੀਫਾਈ ਕੀਤਾ ਪੀਅਰ ਪੋਲੀਐਵ ਨੇ ਜਿਹੜੀ ਗੱਲ ਆਖੀ ਚਿਕਨ ਐਂਡ ਦਾ ਐਗ ਵਾਲਾ ਰੈਫਰੈਂਸ ਦੇ ਕੇ।
ਕਹਿੰਦੇ ਚਿਕਨ ਐਂਡ ਦਾ ਐਗ ਡਿਸਟਰੈਕਸ਼ਨ ਹੈ, ਕਹਿੰਦੇ ਵੀ ਤੁਸੀਂ ਕਹੀ ਜਾਂਦੇ ਹੋ ਵੀ ਕੋਈ ਪ੍ਰਾਈਵੇਟ ਕੰਪਨੀ ਆ ਹੀ ਨਹੀਂ ਰਹੀ ਇਹ ਪ੍ਰੋਜੈਕਟ ਬਣਾਉਣ ਵਾਸਤੇ, ਕੋਈ ਪ੍ਰਪੋਜ਼ ਹੀ ਨਹੀਂ ਕਰ ਰਹੀ, ਕੋਈ ਪ੍ਰਪੋਨੈਂਟ ਹੀ ਨਹੀਂ ਆ। ਕਹਿੰਦੇ ਉਹ ਕਿਉਂ ਨਹੀਂ ਕਰ ਰਹੀ? ਕਿਉਂਕਿ ਤੁਸੀਂ ਕਹਿੰਦੇ ਕਾਨੂੰਨ ਹੀ ਇੱਦਾਂ ਦੇ ਬਣਾਏ ਹੋਏ ਨੇ, ਤੁਹਾਡੇ ਰੂਲਸ ਅਤੇ ਰੈਗੂਲੇਸ਼ਨਸ ਪਾਈਪਲਾਈਨਸ ਬਣਨ ਹੀ ਨਹੀਂ ਦਿੰਦੇ। ਉਹਨਾਂ ਨੇ ਇਸ਼ਾਰਾ ਕੀਤਾ ਫਿਰ ਤੋਂ ਬਿੱਲ C-69 ਵਾਲਾ। ਕਹਿੰਦੇ ਇਸੇ ਕਰਕੇ ਮੈਂ ਕਹਿ ਰਿਹਾ ਵੀ ਆਪਾਂ ਉਹਨਾਂ ਨੂੰ ਰਿਪੀਲ ਕਰਨਾ
ਕਿ ਪਹਿਲਾਂ ਆਪਾਂ ਕਾਨੂੰਨ ਹੀ ਹਟਾ ਦਈਏ, ਪਹਿਲਾਂ ਰਾਹ ਪੱਧਰਾ ਕਰੀਏ, ਪ੍ਰਾਈਵੇਟ ਕੰਪਨੀ ਆ ਜਾਊਗੀ।
ਸੋ ਫਿਰ ਪੁੱਛਿਆ ਗਿਆ ਡੇਵੀ ਡੀ ਬੀ ਬਾਰੇ ਹੋਰ, ਤੇ ਉਹ ਕਹਿੰਦੇ ਵੀ ਵਨ ਸਿੰਗਲ ਪਰਸਨ ਕੈਨੋਟ ਬਲੋਕ ਅ ਪਾਈਪਲਾਈਨ। ਡੇਵੀ ਡੀ ਬੀ ਬਾਰੇ ਇਹ ਵੀ ਗੱਲ ਕਹੀ ਆ ਕਿ ਵੀ ਇੱਕੋ ਹੀ ਵਿਅਕਤੀ ਆ ਪੂਰੇ ਮੁਲਕ ਵਿੱਚ ਕਹਿੰਦੇ ਜਿਹੜਾ ਪਾਈਪਲਾਈਨ ਦੇ ਖਿਲਾਫ ਆ। ਬ੍ਰਿਟਿਸ਼ ਕੋਲੰਬੀਅਨਸ ਵੀ ਪਾਈਪਲਾਈਨ ਚਾਹੁੰਦੇ ਨੇ, ਐਲਬਰਟਨਸ ਵੀ ਪਾਈਪਲਾਈਨ ਚਾਹੁੰਦੇ ਨੇ, ਸਾਰੇ ਕੈਨੇਡੀਅਨਸ ਪਾਈਪਲਾਈਨ ਚਾਹੁੰਦੇ ਨੇ। ਇਹ ਗੱਲ ਪੀਅਰ ਪੋਲੀਅਬ ਨੇ ਗੱਲ ਕਹੀ ਤੇ ਕਹਿੰਦੇ ਵੀ ਇੱਕ ਵਿਅਕਤੀ ਜੇਕਰ ਅਪੋਜ਼ ਕਰ ਰਿਹਾ ਮਤਲਬ ਪ੍ਰੀਮੀਅਰ ਡੇਵੀ ਡੀ ਬੀ, ਤੇ ਕਹਿੰਦੇ ਉਹ ਇਕੱਲੇ ਪਾਈਪਲਾਈਨ ਬਲੋਕ ਨਹੀਂ ਕਰ ਸਕਦੇ।
ਜਦੋਂ ਮਾਸਟਰ ਜੀ ਪਿਛਲੇ ਦਿਨੀ ਪ੍ਰੀਮੀਅਰ ਈ ਬੀ ਇੱਥੇ ਸਟੂਡੀਓ ਆਏ ਸੀ ਪ੍ਰੋਗਰਾਮ 'ਚ, ਉਹਨਾਂ ਨਾਲ ਗੱਲਬਾਤ ਹੋਈ ਸੀ, ਉਹਨਾਂ ਨੂੰ ਇਹ ਸਵਾਲ ਮੈਂ ਪੁੱਛਿਆ ਸੀ ਕਿ ਜੀ ਨਵੀਂ ਪਾਈਪਲਾਈਨ ਬਾਰੇ ਤੁਹਾਡਾ ਕੀ ਕਹਿਣਾ, ਉਹਨਾਂ ਨੇ ਕਿਹਾ ਵੀ ਉਹੀ ਪਹਿਲਾਂ ਵੀ ਕੋਈ ਪਹਿਲਾਂ ਕੋਈ ਪ੍ਰਾਈਵੇਟ ਸੈਕਟਰ ਦਾ ਪ੍ਰੋਪੋਨੈਂਟ ਆਵੇ। ਪਰ ਦੂਜੀ ਗੱਲ ਜਿਹੜੀ ਉਹਨਾਂ ਨੇ ਥੋੜ੍ਹਾ ਜਿਹਾ ਆਪਣੀ ਸਟ੍ਰੈਟਜੀ ਇਸ ਮੈਸੇਜਿੰਗ ਦੀ ਤਬਦੀਲ ਕੀਤੀ ਆ ਨਾ ਪਿਛਲੇ ਦਿਨਾਂ 'ਚ, ਉਹਨਾਂ ਨੇ ਕਿਹਾ ਵੀ ਦੇਖੋ ਜਿਹੜੀ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਈ ਆ ਵੀ ਪਹਿਲਾਂ ਅਸੀਂ ਉਹਦੀ ਕਪੈਸਿਟੀ ਮੈਕਸੀਮਾਈਜ਼ ਕਰੀ ਅਸੀਂ ਇਹਦੇ ਬਾਰੇ ਕਿੰਨੀ ਵਾਰ ਗੱਲ ਕੀਤੀ ਆ। ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਕੀ ਉਹ ਆਲਰੇਡੀ ਕੀ ਤੁਸੀਂ ਇਹ ਕਹਿ ਰਹੇ ਹੋ ਵੀ ਉਹਦੇ ਨਾਲ ਨਾਲ ਇੱਕ ਹੋਰ ਪਾਈਪਲਾਈਨ ਵਿਛਾ ਦਿੱਤੀ ਜਾਵੇ ਆਲਰੇਡੀ ਜਿਹੜਾ ਰੂਟ ਬਣਿਆ ਹੋਇਆ? ਉਹ ਕਹਿੰਦੇ ਨਹੀਂ, ਜਿਹੜੀ ਐਗਜ਼ਿਸਟਿੰਗ ਪਾਈਪਲਾਈਨ ਹੈਗੀ ਆ ਉੱਤੇ ਹੋਰ ਕੰਪਰੈਸਿੰਗ ਸਟੇਸ਼ਨਸ ਲਗਾ ਕੇ ਉਹਦੇ ਵਿੱਚ ਹੋਰ ਜ਼ਿਆਦਾ ਤੇਲ ਅਜੇ ਭੇਜਿਆ ਜਾ ਸਕਦਾ ਅਤੇ ਉਹ ਸਸਤਾ ਵੀ ਹੋਏਗਾ, ਉਹ ਛੇਤੀ ਵੀ ਹੋ ਜਾਣਾ ਕੰਮ, ਉਹ ਤੇਜ਼ ਵੀ ਹੋ ਜਾਣਾ। ਨਵੀਂ ਪਾਈਪਲਾਈਨ ਵਿਛਾਉਣ ਵਾਲਾ ਤਾਂ ਪੂਰਾ ਕਾਰਵਾਈ ਉਹ ਕਿਤੇ ਲੰਬਾ ਪ੍ਰੋਸੈਸ ਆ। ਸੋ ਪ੍ਰੀਮੀਅਰ ਡੇਵੀ ਡੀ ਬੀ ਦਾ ਇਹ ਕਹਿਣਾ, ਪਰ ਸਾਨੂੰ ਇਹ ਵੀ ਪਤਾ ਪਿਛਲੇ ਦਿਨੀ ਅਲਬਰਟਾ ਦੀ ਪ੍ਰੀਮੀਅਰ, ਹੁਣ ਤਾਂ ਮਹੀਨਾ ਡੇਢ ਮਹੀਨਾ ਹੀ ਹੋ ਚੱਲਿਆ ਮੇਰੇ ਖਿਆਲ, ਜਦੋਂ ਉਹਨਾਂ ਨੇ ਕਿਹਾ ਸੀ ਵੀ ਬੀ ਸੀ ਦੇ ਨੌਰਥ ਕੋਸਟ ਤੱਕ ਪਾਈਪਲਾਈਨ ਵਿਛਾਉਣ ਦੇ ਲਈ ਆ ਪ੍ਰਾਈਵੇਟ ਕੋਈ ਪ੍ਰਪੋਜ਼ਲ ਬਸ ਆ ਹੀ ਲਓ, ਅਜੇ ਤੱਕ ਤਾਂ ਬਸ ਵੀ ਪ੍ਰਪੋਜ਼ਲ ਆਈ ਨਹੀਂ ਕੋਈ।
ਯਾ ਕਿਉਂਕਿ ਟੀ ਸੀ ਐਨਰਜੀ ਵਾਲਿਆਂ ਨੇ ਪਿਛਲੇ ਦਿਨ ਹੀ ਕਿਹਾ ਨਾ, ਕਹਿੰਦੇ ਵੀ ਅਮਰੀਕਾ ਦੇ ਵਿੱਚ ਹੀ ਕਹਿੰਦੇ ਅਸੀਂ ਆਪਣੀਆਂ ਇਨਵੈਸਟਮੈਂਟਸ ਨੂੰ ਫੋਕਸ ਕਰਾਂਗੇ।
ਕਰੈਕਟ,
ਵੀ ਕਿਉਂਕਿ ਅਜੇ ਵੀ ਜੇ ਰਿਸਕ ਅਸੈਸਮੈਂਟ ਕਰੀਏ ਤਾਂ ਅਮਰੀਕਾ 'ਚ ਕਿਤੇ ਘੱਟ ਹੈ ਅਤੇ ਕੈਨੇਡਾ ਦੇ ਵਿੱਚ ਰਿਸਕ ਅਜੇ ਵੀ ਬਹੁਤ ਜ਼ਿਆਦਾ ਹੈ। ਰਿਸਕ ਮਤਲਬ ਜਿਹੜਾ ਇੰਡੀਜਨਸ ਭਾਈਚਾਰਿਆਂ ਵੱਲੋਂ ਵਿਰੋਧ ਕੀਤਾ ਜਾਂਦਾ ਅਤੇ ਪ੍ਰੋਜੈਕਟ ਜਿਹੜਾ ਡਿਲੇਅ ਹੋ ਜਾਂਦਾ, ਵਾਇਬਿਲਿਟੀ ਜਿਹੜੀ ਆ ਉਹ ਖਤਰੇ 'ਚ ਪੈ ਜਾਂਦੀ ਆ। ਸੋ ਇਹ ਸਾਰੇ ਕਾਰਨ ਨੇ। ਬਾਕੀ ਜਿਹੜੀ ਵਿਜੇ ਜੀ ਉਹ ਡੇਵੀ ਡੀ ਬੀ ਗੱਲ ਕਰਦੇ ਨੇ ਕਿ ਜੀ ਆਪਾਂ ਪਹਿਲਾਂ ਇਹਨੂੰ ਜਿਹੜੀ ਟ੍ਰੇਨਿੰਗ ਕੀਤੀ ਆ ਵੀ ਇਹਦੀ ਪਹਿਲਾਂ ਕਪੈਸਿਟੀ ਨੂੰ ਆਪਾਂ ਮੈਕਸੀਮਾਈਜ਼ ਕਰ ਲਈਏ, ਫੁੱਲ ਪੋਟੈਂਸ਼ੀਅਲ ਇਹਦੀ ਆਪਾਂ ਐਕਸਟ੍ਰੈਕਟ ਕਰ ਲਈਏ, ਉਹ ਗੱਲ ਠੀਕ ਆ। ਪਰ ਇਹ ਤਾਂ ਉਹ ਗੱਲ ਹੋਈ ਨਾ ਵੀ ਜਦੋਂ ਸਾਨੂੰ ਨਜ਼ਰ ਆ ਰਿਹਾ ਵੀ ਇੱਕ ਸਕੂਲ ਦੇ ਵਿੱਚ ਵੀ ਹੁਣ ਦੋ ਹੀ ਸੀਟਾਂ ਐਕਸਟਰਾ ਨੇ ਅਤੇ ਬਾਹਰ ਬੱਚੇ ਖੜੇ ਨੇ 10,
ਹਾਂ,
ਤੇ ਕਹਿੰਦੇ ਪਹਿਲਾਂ ਦੋ ਸੀਟਾਂ ਭਰ ਲਈਏ
ਫਿਰ ਉਹ ਤੋਂ ਬਾਅਦ 8
ਫਿਰ ਨਵਾਂ ਸਕੂਲ ਬਣਾਉਣਾ ਸ਼ੁਰੂ ਕਰਾਂਗੇ।
ਜੀ ਕਰੈਕਟ,
ਤੁਹਾਨੂੰ ਨਜ਼ਰ ਆ ਰਿਹਾ ਵੀ 8 ਬੱਚੇ ਤਾਂ ਅਜੇ ਹੋਰ ਆ ਰਹੇ ਨੇ।
ਜੀ ਜੀ ਜੀ,
ਤੇ ਵੀ ਬਸ ਉਹ 5 ਮਿੰਟ 'ਚ ਪਹੁੰਚਣ ਵਾਲੇ ਨੇ, ਮਤਲਬ ਤੁਹਾਨੂੰ ਇੱਕ ਬੜੀ ਸਿੰਪਲਿਸਟਿਕ ਐਗਜ਼ਾਮਪਲ ਦੇ ਰਿਹਾ ਵੀ ਉਹਨਾਂ ਨੂੰ ਵੀ ਬਿਠਾਉਣਾ ਹੀ ਪੈਣਾ।
ਜੀ
ਤੁਸੀਂ ਕਹਿੰਦੇ ਕੋਈ ਨਹੀਂ ਕੋਈ ਨਹੀਂ, 2 ਮਿੰਟ ਬਾਅਦ ਫਿਰ ਦੇਖਾਂਗੇ, ਜਦੋਂ ਪਹੁੰਚ ਜਾਣਗੇ ਫਿਰ ਆਪਾਂ ਨਵਾਂ ਸਕੂਲ ਬਣਾਉਣਾ ਸ਼ੁਰੂ ਕਰਾਂਗੇ।
ਜੀ ਜੀ ਜੀ,
ਯੂ ਕਲੀਅਰਲੀ ਨੋ ਦੈਟ ਦ ਪੋਟੈਂਸ਼ੀਅਲ ਇਨ ਕਰੂਡ ਆਇਲ ਇਜ਼ ਵੇ ਮੋਰ, ਕਿ ਕਿਤੇ ਜ਼ਿਆਦਾ ਕਰੂਡ ਆਇਲ ਅਸੀਂ ਅਜੇ ਵੀ ਐਕਸਪੋਰਟ ਕਰ ਸਕਦੇ ਹਾਂ।
ਅਤੇ ਜੇ
ਪਾਈਪਲਾਈਨ ਜਿਹੜੀ ਹੈ ਉਹ ਆਲਰੇਡੀ ਕਈ ਜਿਹੜੇ ਐਨਾਲਿਸਟ ਨੇ, ਚਲੋ ਮਾਹਰ ਨਹੀਂ ਪਰ ਕਈ ਕਹਿ ਰਹੇ ਨੇ ਆਲਰੇਡੀ ਉਹ 90% 95% ਤੇ ਕਹਿੰਦੇ ਉਹ ਭਰੀ ਹੋਈ ਹੈ। ਜਿਸ ਤਰੀਕੇ ਨਾਲ ਉਹਨੂੰ ਰਿਸਪੋਂਸ ਮਿਲਿਆ, ਜਿਸ ਤਰੀਕੇ ਅਸੀਂ ਚਾਈਨਾ ਨੂੰ ਤੇਲ ਭੇਜਣਾ ਸ਼ੁਰੂ ਕੀਤਾ ਵੱਧ, ਸੋ ਬਹੁਤ ਜ਼ਿਆਦਾ ਡਿਮਾਂਡ ਆ ਉਹਦੇ ਵਾਸਤੇ।
ਅਤੇ ਐਗਜ਼ਿਸਟਿੰਗ ਰਿਸੋਰਸਿਸ ਦੀ ਮੈਕਸੀਮਾਈਜੇਸ਼ਨ ਵਾਲੀ ਜਿਹੜੀ ਇਹ ਸੋਚ ਆ, ਜੇ ਸੱਚਮੁੱਚ ਇਸੇ ਤਰ੍ਹਾਂ ਲਾਗੂ ਕੀਤੀ ਜਾਵੇ ਬੀ ਸੀ ਦੀ ਆਪਣੀ ਸਰਕਾਰ 'ਤੇ, ਤਾਂ ਡੈਫੀਸਿਟ ਉਹੋ ਜਿਹਾ ਨਹੀਂ ਹੋਣਾ, ਬੀ ਸੀ ਦੀ ਸਰਕਾਰ ਸਿਰ ਕਰਜ਼ਾ ਉਹੋ ਜਿਹਾ ਨਹੀਂ ਚੜਿਆ ਹੋਣਾ ਜਿਹੋ ਜਿਹਾ ਚੜ੍ਹ ਚੁੱਕਾ। ਖਬਰਾਂ ਦੇ ਬੁਲੇਟਿਨ ਤੋਂ ਬਾਅਦ ਅੱਗੇ ਚੱਲ ਕੇ ਉਹਦੇ ਬਾਰੇ ਗੱਲ ਕਰਦੇ ਹਾਂ, ਕਿਉਂਕਿ ਇਹ ਜਿਹੜਾ ਦੇਖਿਓ ਇਹ ਇੱਕ ਸਟਿਕਿੰਗ ਪੁਆਇੰਟ, ਇਨਫਲੈਕਸ਼ਨ ਪੁਆਇੰਟ ਬਹੁਤ ਤਗੜਾ ਬਣਨ ਵਾਲਾ ਵਾ ਸੂਰੀ, ਇਹ ਬਿਟਵੀਨ ਦ ਬੀ ਸੀ ਗਵਰਨਮੈਂਟ ਐਂਡ ਦ ਰੈਸਟ ਆਫ ਦ ਗਵਰਨਮੈਂਟ। ਸੋ ਜਿਹੜੀ ਟੀਮ ਕੈਨੇਡਾ ਅਪਰੋਚ ਦੇ ਵਿੱਚ ਤਰੇੜਿਆਂ ਦੀ ਗੱਲ ਆਪਾਂ ਕੀਤੀ ਆ ਨਾ ਪਿਛਲੇ ਦਿਨੀ, ਆ ਕਿਤੇ ਬੀ ਸੀ ਦਾ ਸਟੈਂਸ ਉਹਦੇ ਵਿੱਚ ਇੱਕ ਹੋਰ ਇੱਕ ਨਵਾਂ ਫੰਬੂ ਨਾ ਕੱਢ ਦੋ।
ਵਿਜੇ ਜੀ, ਇਕੱਲਾ ਇਨਫਰਾਸਟ੍ਰਕਚਰ ਪਾਈਪਲਾਈਨ ਥੋੜੀ ਹੁੰਦੀਆਂ ਨੇ, ਸੜਕਾਂ ਕਿੰਨੀਆਂ ਬਣਾ ਦਿੱਤੀਆਂ, ਬ੍ਰਿਜ ਕਿੰਨੇ ਬਣਾ ਦਿੱਤੇ,
ਕਿੰਨੇ ਬਣੇ,
ਕਿੰਨੇ ਸਾਰੇ ਬਣੇ, ਲੈ
10 ਪੁਆਇੰਟ,
ਕਿੰਨੇ ਸਾਰੇ ਹਸਪੀਟਲ ਬਣ ਗਏ, ਕਿੰਨੇ ਸਕੂਲ ਬਣ ਗਏ, ਇਨਫਰਾਸਟ੍ਰਕਚਰ ਬਹੁਤ ਬਣਾਇਆ, ਕੈਪੀਟਲ ਐਕਸਪੈਂਡੀਚਰ ਬਹੁਤ ਹੋਇਆ, ਇਨਵੈਸਟਮੈਂਟਸ ਹੋਈਆਂ ਨੇ, ਤਾਂ ਕਰਕੇ ਸਾਡਾ ਕਰਜ਼ਾ ਵਧਿਆ, ਇੱਦਾਂ ਨਾ ਕਰਿਆ ਕਰੋ।
ਐਕਸਪੈਂਡੀਚਰ ਤਾਂ ਹੋਇਆ ਪਰ ਕੀ ਇਨਫਰਾਸਟ੍ਰਕਚਰ ਉਹਦੇ ਬਰਾਬਰ ਦਾ ਬਣਿਆ?
ਕੈਪੀਟਲ ਵਿੱਚੋਂ ਹੋਇਆ ਨਾ, ਵਿਕਟੋਰੀਆ ਤੋਂ ਕੀਤਾ ਖਰਚਾ, ਕੈਪੀਟਲ ਐਕਸਪੈਂਡੀਚਰ ਉਹਨੂੰ ਕਹਿੰਦੇ, ਹੁਣ ਨਵੀਂ ਡੈਫੀਨੇਸ਼ਨ ਆ
ਗਈ ਹੋਣੀ। ਹਾਂ ਸਹੀ ਗੱਲ ਆ,
ਜਿਹੜਾ ਰਾਜਧਾਨੀ 'ਚ ਖਰਚਾ ਕੀਤਾ ਜਾਵੇ।
ਯਾਰ ਕੁਇਕਲੀ ਗੱਲ ਇਹ ਵੀ ਕਰ ਲਈਏ, ਫਟਾਫਟ ਕਰਾਂਗੇ ਪਰ ਗੱਲ ਇਹ, ਮਾਰਕ ਕਾਰਨੀ ਕੱਲ੍ਹ ਮੇਟੀ ਭਾਈਚਾਰੇ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਮਿਲ ਕੇ ਆਏ ਨੇ। ਅਸੀਂ ਕੱਲ੍ਹ ਵੀ ਗੱਲ ਇਹ ਕਰ ਰਹੇ ਸੀ ਕਿ ਮੇਟੀ ਭਾਈਚਾਰੇ ਦੇ ਜਿਹੜੇ ਰੈਪ੍ਰਜੈਂਟੇਟਿਵਸ ਨੇ ਉਹ ਸਾਰੇ ਵੀ ਇੱਕ ਮਤ ਨਹੀਂ ਹੈਗੇ, ਕਈ ਇਸ ਕਰਕੇ ਨਾਰਾਜ਼ ਹੋ ਗਏ, ਸਾਨੂੰ ਕਿਹਾ ਵੀ ਤੁਸੀਂ ਔਨਲਾਈਨ ਹੀ ਜੁਆਇਨ ਕਰ ਲਓ, ਸਾਨੂੰ ਸੱਦਿਆ ਨਹੀਂ ਆਟਵਾ। ਪਰ ਜਿਹੜਾ ਉਹ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਮਾਰਕ ਕਾਰਨੀ ਦੀ ਸਰਕਾਰ ਨੇ ਪਾਸ ਕੀਤਾ, ਉਹ ਤੋਂ ਬਾਅਦ ਇੰਡੀਜਨਸ ਭਾਈਚਾਰਿਆਂ ਦੇ ਮਨ ਮੁਟਾਵ ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਮਾਰਕ ਕਾਰਨੀ ਪਿਛਲੇ ਹਫ਼ਤਿਆਂ ਦੌਰਾਨ ਮੀਟਿੰਗਸ ਕਰਦੇ ਆ ਰਹੇ ਨੇ। ਫਸਟ ਨੇਸ਼ਨਸ ਨਾਲ ਮੀਟਿੰਗ ਹੋ ਗਈ, ਇਨਵੈਟ ਭਾਈਚਾਰੇ ਨਾਲ ਮੀਟਿੰਗ ਹੋ ਗਈ, ਅਤੇ ਹੁਣ ਤਾਂ ਮੇਟੀ ਭਾਈਚਾਰੇ ਨਾਲ ਵੀ ਮੀਟਿੰਗ ਹੋ ਗਈ ਆ। ਮੇਟੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਕੀ ਆਖਿਆ ਵਾ ਸੋ ਜੀ, ਫਟਾਫਟ ਦੱਸ ਦਿਓ।
ਸੋ ਇਹੀ ਗੱਲ ਹੋਈ ਹੈ ਐਕਚੁਲੀ ਉਹਨਾਂ ਨੇ ਕਿਸੇ ਨੇ ਵੀ ਕੋਈ ਬਹੁਤਾ ਵਿਰੋਧ ਵਿਅਕਤ ਨਹੀਂ ਕੀਤਾ ਤੇ ਸਾਰੇ ਇੱਦਾਂ ਸਾਰੇ ਸਹਿਮਤ ਜਿਹੀ ਲੱਗੇ ਕਹਿੰਦੇ ਜੋ ਮਾਰਕਾਰਡੀ ਨੇ ਕਿਹਾ ਵੀ ਸਾਡੇ ਨਾਲ ਕੰਸਲਟੇਸ਼ਨ ਕਰਦੇ ਰਹਿਣ ਜੋ ਕਹਿ ਰਹੇ ਨੇ ਉਹ ਕਰਦੇ ਵੀ ਰਹਿਣ ਤਾਂ ਠੀਕ ਆ ਫਿਰ
ਘੁੰਮ ਫਿਰ ਕੇ ਚਾਹ ਪਕੌੜੇ
ਜੋ ਵੀ ਆ ਤੇ ਮੈਨੀਟੋਬਾ ਵਾਲੇ ਨਹੀਂ ਸੀ ਆਏ ਤੇ ਕਿਉਂਕਿ ਉਹ ਕਹਿੰਦੇ ਸੀ ਓਨਟੈਰੀਓ ਵਾਲਿਆਂ ਨੂੰ ਸੱਦਿਆ ਤੁਸੀਂ ਤੇ ਇਹ ਤਾਂ ਮੇਟੀ ਭਾਈਚਾਰੇ ਨੂੰ ਰੈਪ੍ਰਜੈਂਟ ਹੀ ਨਹੀਂ ਕਰਦੇ ਇਹ ਤਾਂ ਇੰਡੀਜਨਸ ਆਈਡੈਂਟੀ ਚੋਰੀ ਕਰਕੇ ਬੈਠੇ ਨੇ ਤੇ ਕਹਿੰਦੇ ਇਹਨਾਂ ਨੂੰ ਸੱਦਿਆ ਅਸੀਂ ਨਹੀਂ ਆਉਣਾ ਨਾਰਾਜ਼ ਹੋ ਗਏ ਫੁੱਫੜ ਵਾਂਗ ਤੇ ਪਰ ਫਿਰ ਮਾਰਕਾਰਨੀ ਨੇ ਦੱਸਿਆ ਕਹਿੰਦੇ ਵੀ ਮੈਨੀਟੋਬਾ ਵਾਲਿਆਂ ਨੂੰ ਵੀ ਕਹਿੰਦੇ ਮੈਂ ਰਾਤ ਨੂੰ ਹੀ ਕਹਿੰਦੇ ਫੋਨ ਤੇ ਗੱਲਬਾਤ ਉਹਨਾਂ ਨਾਲ ਕਰ ਲਈ ਸੀ ਆਲ ਇਜ਼ ਵੈਲ ਉਹ ਵੀ ਕਹਿੰਦੇ ਠੀਕ ਹੈ
ਠੀਕ ਹੈ
ਠੀਕ ਹੀ ਹੈ
ਚਲੋ ਚੰਗੀ ਗੱਲ ਆਲ ਇਜ਼ ਵੈਲ
ਹਾਂਜੀ
ਵਾਸੂ ਜੀ F-35 ਫਾਈਟਰ ਜੈਟ ਜਿਹੜੇ ਕੈਨੇਡਾ ਨੇ ਖਰੀਦਣੇ ਨੇ ਜਿਹੜੇ ਕੈਨੇਡਾ ਕੋਲ ਇਸ ਵੇਲੇ ਫਾਈਟਰ ਜੈਟ ਨੇ CF-18 ਜਿਹੜੇ ਹੌਰਨੈਟਸ ਨੇ ਉਹ 1982 ਤੋਂ ਸਰਵਿਸ ਦੇ ਵਿੱਚ ਨੇ ਸਾਨੂੰ ਪਤਾ ਵੀ ਜਹਾਜ਼ ਉਹ ਪੁਰਾਣੇ ਹੋਈ ਜਾਂਦੇ ਨੇ ਅਤੇ ਨਵੇਂ ਜਹਾਜ਼ਾਂ ਨੂੰ ਖਰੀਦਣ ਦਾ ਜਿਹੜਾ ਵੈਸੇ ਇਹ ਓਵਰਆਲ ਕਾਰਵਾਈ ਸੀ ਇਹ ਅਨਾਊਂਸ ਕੀਤਾ ਗਿਆ ਸੀ 2010 ਦੇ ਵਿੱਚ
ਹਾਂਜੀ
ਫਿਰ ਉਸ ਤੋਂ ਬਾਅਦ ਸਰਕਾਰੀ ਪੱਧਰ 'ਤੇ ਕੋਈ ਚੇਂਜਿਸ ਹੋਏ ਫਿਰ ਉਸ ਤੋਂ ਬਾਅਦ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣ ਗਏ ਫਿਰ ਪੈਂਡੈਮਿਕ ਆ ਗਿਆ ਚੱਲਦੇ ਚੱਲਦੇ ਇਹ ਪ੍ਰੋਗਰਾਮ ਅੱਗੇ ਤੋਂ ਅੱਗੇ ਡਿਲੇਅ ਹੁੰਦਾ ਰਿਹਾ ਸੋ 2010 ਦੇ ਵਿੱਚ ਕੀਤਾ ਇਹ ਐਲਾਨ ਕਿ ਜੀ ਅਸੀਂ ਆਪਣੇ ਪੁਰਾਣੇ ਹੋ ਰਹੇ ਲੜਾਕੂ ਜਹਾਜ਼ਾਂ ਨੂੰ ਤਬਦੀਲ ਕਰਾਂਗੇ 15 ਸਾਲ ਗੁਜ਼ਰ ਗਏ ਨੇ ਅਜੇ ਤੱਕ ਲੜਾਕੂ ਜਹਾਜ਼ ਤਬਦੀਲ ਕੋਈ ਨਹੀਂ ਹੋਇਆ ਜਿਹੜਾ ਪਹਿਲਾ ਕੋਈ ਇਹਨਾਂ CF-18 ਜਿਹੜੇ F-35 ਦੇ ਵਿੱਚੋਂ ਜਿਹੜਾ ਪਹਿਲਾ ਕੋਈ ਜਹਾਜ਼ ਕੈਨੇਡਾ ਪਹੁੰਚੇਗਾ ਵੀ ਉਹ ਵੀ ਵਾਸੂ ਜੀ ਉਹਦਾ ਅਰਾਈਵਲ ਲੇਟ 2028 ਦੇ ਵਿੱਚ ਹੋਣਾ ਕੈਨੇਡਾ 'ਚ ਕਿਉਂਕਿ ਉਸ ਤੋਂ ਪਹਿਲਾਂ ਅਗਲੇ ਸਾਲ ਕਿਤੇ 4 ਜਹਾਜ਼ ਅਮਰੀਕਾ ਦੇ ਮਿਲਟਰੀ ਬੇਸਿਸ ਨੂੰ ਡਿਲੀਵਰ ਹੋਣੇ ਨੇ ਉੱਥੇ ਟ੍ਰੇਨਿੰਗ ਟਰੂਨਿੰਗ ਹੋਊਗੀ ਉਸ ਤੋਂ ਬਾਅਦ ਫਿਰ ਕੈਨੇਡਾ ਦੇ ਸਪੁਰਦ ਕੀਤੇ ਜਾਣਗੇ ਲੇਟ 2028 ਦੇ ਵਿੱਚ ਇਸ ਵੇਲੇ ਦੀ ਜਿਹੜੀ ਟਾਈਮਲਾਈਨ ਆ ਉਹ ਇਹ ਕਹਿੰਦੀ ਆ ਕਿ 2028 ਤੋਂ ਲੈ ਕੇ 2033 ਦੇ ਵਿਚਕਾਰ ਜਿਹੜੇ ਸਾਰੇ ਦੇ ਸਾਰੇ ਇਹ F-35 ਨੇ 88 ਆਫ ਦੈਮ ਉਹ ਕੈਨੇਡਾ ਨੂੰ ਡਿਲੀਵਰ ਕੀਤੇ ਜਾਣੇ ਨੇ ਸਭ ਕੁਝ ਠੀਕ ਠਾਕ ਇਸ ਮੁਤਾਬਕ ਚਲੋ ਚੱਲੀ ਜਾਂਦਾ ਸੀ ਆਪਣੀ ਮੱਠੀ ਮੱਠੀ ਜਿਹੀ ਰਫ਼ਤਾਰ 'ਤੇ ਫਿਰ ਡੋਨਲਡ ਟਰੰਪ ਆ ਗਏ ਟਰੰਪ ਨੇ ਆ ਕੇ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀਆਂ ਗੱਲਾਂ ਟ੍ਰੇਡ ਵਾਰ ਦੀਆਂ ਗੱਲਾਂ ਜਦੋਂ ਕੀਤੀਆਂ ਅਤੇ ਮਾਰਕ ਕਾਰਨੀ ਨੇ ਫਿਰ ਇਸ ਸਾਲ ਮਾਰਚ ਦੇ ਵਿੱਚ ਇਹ ਗੱਲ ਆਖੀ ਸੀ ਕਿ ਭਾਈ ਰਿਵਿਊ ਕਰੋ ਅਸੀਂ ਤਾਂ ਅਮਰੀਕਾ ਤੋਂ ਆਪਣੀ ਡਿਪੈਂਡੈਂਸ ਘੱਟ ਕਰਨੀ ਆ ਆਹ ਜਿਹੜੇ ਅਸੀਂ ਲੜਾਕੂ ਜਹਾਜ਼ ਅਮਰੀਕਾ ਤੋਂ ਖਰੀਦਣ ਦੀ ਗੱਲ ਕਰ ਰਹੇ ਹਾਂ ਵੀ 88 ਦੇ ਵਿੱਚੋਂ 16 ਦੀ ਤਾਂ ਅਸੀਂ ਕਰ ਚੁੱਕੇ ਹਾਂ ਡਾਊਨ ਪੇਮੈਂਟ ਜੀ ਡਿਪੋਜ਼ਿਟ ਦੇ ਚੁੱਕੇ ਹਾਂ ਪਰ ਜਿਹੜੇ ਬਾਕੀ ਦੇ 72 ਜਹਾਜ਼ ਨੇ ਰਿਵਿਊ ਕਰੋ ਆਪਾਂ ਹੋ ਸਕਦਾ ਅਮਰੀਕਾ ਤੋਂ ਇਹ ਜਹਾਜ਼ ਨਾ ਖਰੀਦੀਏ
ਕੈਨੇਡੀਅਨਸ ਕਿੰਨੇ ਖੁਸ਼ ਹੋਏ
ਹਾਂ
ਕਹਿੰਦੇ ਵਾਹ ਕਹਿੰਦੇ ਪ੍ਰਾਈਮ ਮਿਨਿਸਟਰ ਨੇ ਕਿੰਨਾ ਵਧੀਆ ਸਟੈਂਡ ਲਿਆ ਐਲਬੋਜ਼ ਅਪ ਹਨਾ ਵੀ ਹੁਣ ਆਉਂਦਿਆਂ ਸਾਰ ਪਹਿਲਾ ਕੰਮ ਹੀ ਇਹ ਕੀਤਾ ਡਿਫੈਂਸ ਮਿਨਿਸਟਰ ਨੂੰ ਕਿਹਾ ਵੀ ਆਪਾਂ ਖਰੀਦਣੇ ਨਹੀਂ ਅਮਰੀਕਾ ਤੋਂ ਜਹਾਜ਼ ਤੁਸੀਂ ਰਿਵਿਊ ਕਰੋ ਆਪਾਂ ਯੂਰਪ ਤੋਂ ਖਰੀਦਾਂਗੇ ਗ੍ਰਿਪਨ ਲੈ ਲਾਂਗੇ ਸਾਫ ਵਾਲਿਆਂ ਦੇ ਜਾਂ ਫਿਰ ਸਾਊਥ ਕੋਰੀਆ ਵਾਲਿਆਂ ਨੇ ਵੀ ਫੋਨ ਕੀਤਾ ਸੀ ਵੀ ਅਸੀਂ ਆਪਣੇ ਜਹਾਜ਼ ਤੁਹਾਨੂੰ ਥੋੜੇ ਰੈਟਰੋਫਿਟ ਜੇ ਕਰਕੇ ਤੁਹਾਡੇ ਮੁਤਾਬਕ ਬਣਾ ਕੇ ਵੇਚ ਦੇਵਾਂਗੇ ਸੋ ਕਹਿੰਦੇ ਤੁਸੀਂ ਰਿਵਿਊ ਕਰੋ ਯਾਰ ਆਪਾਂ ਇਹ ਸਾਡੇ ਨਾਲ ਠੀਕ ਨਹੀਂ ਕਰ ਰਹੇ ਅਸੀਂ ਵੀ ਫਿਰ ਦੇ ਗਾਹਕ ਨਹੀਂ ਬਣ ਕੇ ਰਹਿਣਾ
ਸੋ ਹੁਣ ਰਿਵਿਊ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਰੋਇਟਰਸ ਵੱਲੋਂ ਵਾਸੂ ਜੀ ਇੱਕ ਰਿਪੋਰਟ ਦਿੱਤੀ ਜਾ ਰਹੀ ਆ ਕਿ ਜਿਹੜੇ ਡਿਫੈਂਸ ਅਧਿਕਾਰੀ ਇਸ ਮਾਮਲੇ ਦਾ ਰਿਵਿਊ ਕਰਨ 'ਤੇ ਲੱਗੇ ਹੋਏ ਨੇ ਉਹਨਾਂ ਨੇ ਸਿਫਾਰਿਸ਼ ਇਹੀ ਕਰ ਦੇਣੀ ਆ ਵੀ ਛੱਡੋ ਪਰੇ ਆਹ F-35 ਵੀ ਖਰੀਦੋ ਅਮਰੀਕਾ ਵਾਲੇ ਕਿਉਂਕਿ ਜਿਹੜੀ ਸਾਡੀ ਇੱਕ ਓਵਰਆਲ ਇੰਟੀਗ੍ਰੇਸ਼ਨ ਹੈਗੀ ਆ ਅਮੈਰੀਕਨ ਆਰਮਡ ਫੋਰਸਿਸ ਨਾਲ ਉਹ ਇਸ ਕਦਰ ਆ ਕਿ ਜੇ ਅਸੀਂ ਅਮਰੀਕਨ ਜਹਾਜ਼ ਤੋਂ ਇਲਾਵਾ ਕੋਈ ਵੀ ਹੋਰ ਜਹਾਜ਼ ਖਰੀਦਿਆ ਤਾਂ ਫਿਰ ਸਾਡੀ ਜਿਹੜੀ ਉਹ ਕੰਪੈਟੀਬਿਲਿਟੀ ਆ ਅਮੈਰੀਕਨ ਫੋਰਸਿਸ ਦੇ ਨਾਲ ਉਹ ਪ੍ਰਭਾਵਿਤ ਹੋ ਜਾਣੀ ਆ
ਵੈਸੇ ਵੀ 16 ਦਾ ਖਰੀਦਣੇ ਹੀ ਪੈਣੇ
16 ਦਾ ਲੈਣੇ
ਉਹਨਾਂ ਵਾਸਤੇ ਇਨਫਰਾਸਟ੍ਰਕਚਰ ਹੈਂਗਰਸ ਯੇ ਵੋ ਸਾਰੇ ਜੋ ਮੇਨਟੇਨੈਂਸ ਸਪਲਾਈਜ਼ ਟ੍ਰੇਨਿੰਗ ਉਹ ਸਾਰਾ ਉਹਦਾ ਬੰਦੋਬਸਤ ਕਰਨਾ ਪੈਣਾ
ਉਹਦੇ ਨਾਲ ਸ਼ੁਰੂ ਹੋ ਰਿਹਾ ਕੰਮ ਹੈ ਨਾ
ਯੈਸ ਐਗਜ਼ੈਕਟਲੀ
ਪਿਛਲੇ ਦਿਨ ਹੀ ਗੱਲ ਕੀਤੀ ਸੀ
ਹੈਂਗਰਸ ਦੀ ਜਿਹੜੀ ਕੰਸਟਰਕਸ਼ਨ ਆ ਸ਼ੁਰੂ ਹੋ ਰਹੀ ਹੈ ਤੇ ਉਦੋਂ ਵੀ ਇਹ ਖਬਰ ਆਈ ਸੀ ਕਿ ਵੀ ਇੱਧਰ ਭਾਵੇਂ ਰਿਵਿਊ ਟ੍ਰਿਗਰ ਕੀਤਾ ਹੋਇਆ ਪਰ ਹੈਂਗਰਸ ਦੀ ਕੰਸਟਰਕਸ਼ਨ ਰਿਗਾਰਡਲੈਸ ਸ਼ੁਰੂ ਕੀਤੀ ਜਾ ਰਹੀ ਹੈ ਸੋ ਪਹਿਲਾਂ ਤੋਂ ਹੀ ਵਿਜੇ ਜੀ ਇਹ ਪਤਾ ਹੀ ਸੀ ਕਿ ਇਹ ਰਿਵਿਊ ਸਿਰਫ ਇੱਕ ਦਿਖਾਵਾ ਸੀ ਕਿ ਜਿਹਨਾਂ ਲੋਕਾਂ ਨੇ ਫੈਸਲਾ ਕੀਤਾ ਕੈਨੇਡੀਅਨ ਆਰਮ ਫੋਰਸਿਸ ਨੇ ਹੀ ਫੈਸਲਾ ਕੀਤਾ ਉਹਨਾਂ ਦੇ ਮਾਹਰਾਂ ਨੇ ਹੀ ਫੈਸਲਾ ਕੀਤਾ ਕਿ ਆਪਾਂ F-35 ਹੀ ਪ੍ਰੋਕਿਓਰ ਕਰਨੇ ਨੇ ਉਹਨਾਂ ਨੂੰ ਹੀ ਰਿਵਿਊ ਕਰਨ ਲਈ ਕਹਿ ਦਿੱਤਾ ਗਿਆ ਤੇ ਉਹਨਾਂ ਨੇ ਤਾਂ ਪਹਿਲਾਂ ਹੀ ਸੋਚ ਸਮਝ ਕੇ ਫੈਸਲਾ ਜੇ ਹੁਣ ਉਹ ਕਹਿੰਦੇ ਕਿ ਨਹੀਂ ਜੀ ਆਪਾਂ ਸਾਫ ਦੇ ਗ੍ਰਿਪਨ ਖਰੀਦ ਲਈਏ ਉਹਨਾਂ ਦੀ ਹਾਂ ਉਹਨਾਂ ਦੇ ਪਹਿਲੇ ਵਾਲੇ ਫੈਸਲੇ ਦੇ ਉੱਤੇ ਸਵਾਲ ਖੜਾ ਹੋ ਜਾਣਾ ਸੀ ਪਹਿਲਾਂ ਤੁਸੀਂ ਗਲਤ ਫੈਸਲਾ ਕੀਤਾ ਦਾ ਮਤਲਬ ਉਹ ਜਿਹਨਾਂ ਨੇ ਹੁਣ ਪਹਿਲਾਂ ਫੈਸਲਾ ਕੀਤਾ ਉਹ ਆਪਣੇ ਫੈਸਲੇ ਨੂੰ ਸਹੀ ਕਹਿਣਗੇ ਹੀ ਐਂਡ ਆਲਸੋ ਇਨ ਆਲ ਫੇਅਰਨੈਸ F-35 ਪੂਰੇ ਵਿਸ਼ਵ ਦਾ ਸਭ ਤੋਂ ਜ਼ਿਆਦਾ ਐਡਵਾਂਸਡ ਫਾਈਟਰ ਜੈਟ ਕਿਹਾ ਜਾਂਦਾ ਤੇ ਜਿੰਨੇ ਵੀ ਯੂਰੋਪੀਅਨ ਸਾਡੇ ਐਲਾਈਜ਼ ਨੇ ਅਮਰੀਕਾ ਇਟਸੈਲਫ ਵੀ ਇਹ ਸਾਰੇ F-35 ਵੀ ਇਸਤੇਮਾਲ ਕਰਦੇ ਨੇ
ਸਪੇਨ ਵਾਲਿਆਂ ਨੇ ਹੁਣ ਇਹ ਪਿਛਲੇ ਦਿਨ ਕਿਹਾ ਸੀ ਵੀ ਅਸੀਂ ਭਾਈ ਨਹੀਂ ਖਰੀਦਣੇ F-35 ਉਹਨਾਂ ਨੇ ਦੁਬਾਰਾ ਤੋਂ ਉਸ ਗੱਲ ਨੂੰ ਰਿਪੀਟ ਕੀਤਾ ਕਿ ਜੀ ਅਸੀਂ ਕੋਈ ਯੂਰੋਪੀਅਨ ਜਿਹੜਾ ਫਾਈਟਰ ਜੈਟ ਆ ਆਲਟਰਨੇਟਿਵ ਉਹ ਲਵਾਂਗੇ ਪਰ ਵਾਸੂ ਜੀ ਉੱਧਰ ਯੂਰੋਪੀਅਨ ਯੂਨੀਅਨ ਦੇ ਨਾਲ ਜਿਹੜੀ ਡੀਲ ਵੀ ਹੋਈ ਹੈ ਅਮਰੀਕਾ ਦੀ ਉਹਦੇ ਵਿੱਚ ਇੱਕ ਇਹ ਵੀ ਗੱਲ ਹੋਈ ਸੀ ਕਿ ਜਿਹੜਾ ਯੂਕਰੇਨ ਨੂੰ ਹਥਿਆਰ ਵਗੈਰਾ ਹੁਣ ਅਮਰੀਕਾ ਨੇ ਸਪਲਾਈ ਕਰਨੇ ਨੇ ਸਪਲਾਈ ਅਮਰੀਕਾ ਕਰੂਗਾ ਪੈਸੇ ਯੂਰੋਪੀਅਨ ਯੂਨੀਅਨ ਦੇਊਗੀ ਤੇ ਹੁਣ ਉਸ ਡੀਲ ਦੇ ਵਿੱਚ ਸਪੇਨ ਵੱਲੋਂ ਜਾਂ ਕਿਸੇ ਵੀ ਹੋਰ ਯੂਰੋਪੀਅਨ ਮੁਲਕ ਵੱਲੋਂ EU ਦੇ ਮੈਂਬਰ ਵੱਲੋਂ F-35 ਦੀ ਆਪਣੀ ਪਰਚੇਜ਼ ਨੂੰ ਕੈਂਸਲ ਕਰ ਦੇਣਾ, ਉਹਨੂੰ ਟਰੰਪ ਕਿਵੇਂ ਐਡਰੈਸ ਕਰਨਗੇ ਦੇਖਦੇ ਨੇ, ਇਹ ਵੀ ਦੇਖਣ ਵਾਲੀ ਗੱਲ ਆ।
ਸੋ ਹੁਣ ਇਹ ਜਿਹੜਾ ਰਿਵਿਊ ਕੀਤਾ ਜਾ ਰਿਹਾ ਸੀ ਕੈਨੇਡਾ ਵੱਲੋਂ, ਹਮੇਸ਼ਾ ਪਿਛਲੇ ਹੁਣ ਅਸੀਂ ਤਕਰੀਬਨ ਇੱਕ ਡੇਢ ਮਹੀਨੇ ਤੋਂ ਇਹ ਸੁਣ ਰਹੇ ਹਾਂ ਮਿਨਿਸਟਰ ਵੱਲੋਂ, ਦ ਰਿਪੋਰਟ ਇਜ਼ ਕਮਿੰਗ ਸੂਨ, ਵੀ ਉਹ ਰਿਵਿਊ ਦਾ ਨਤੀਜਾ ਕੀ ਨਿਕਲਿਆ। ਸੋ ਰੋਇਟਰਸ ਨੇ ਉਹਨੇ ਕਿਹਾ ਕਿ ਉਹ ਨਤੀਜਾ ਇਹੀ ਨਿਕਲਣਾ ਕਿ ਜਿਹੜੇ ਡਿਫੈਂਸ ਅਫੀਸਰਸ ਨੇ ਉਹਨਾਂ ਨੇ ਬਹੁਤ ਸਟਰੋਂਗਲੀ ਰੈਕਮੈਂਡ ਕੀਤਾ ਕਿ ਆਪਾਂ ਇਹ ਪਰਚੇਜ਼ ਪੂਰੀ ਕਰੀਏ, 88 ਦੇ 88 ਜਹਾਜ਼ ਲੋਕਹੀਡ ਮਾਰਟਿਨ ਤੋਂ ਅਮਰੀਕਾ ਤੋਂ F-35 ਹੀ ਖਰੀਦੇ ਜਾਣ। ਤੇ ਹੁਣ ਵਿਜੇ ਜੀ ਇਸ ਰਿਪੋਰਟ ਨੂੰ ਬਹੁਤ ਖੁਸ਼ੀ ਖੁਸ਼ੀ ਮਾਰਕ ਕਾਰਨੀ ਐਕਸੈਪਟ ਵੀ ਕਰ ਲੈਣਗੇ, ਕਿਉਂਕਿ ਹੁਣ ਜਿਹੜਾ ਸਾਡੇ ਐਲਬੋਜ਼ ਅਪ ਨਹੀਂ ਰਹੇ,
ਕਾਰਨੀ ਨੇ ਆਪਣੀ ਟੋਨ ਬੜੀ ਹੁਣ ਨਰਮ ਕਰ ਲਈ,
ਚੇਂਜ ਹੋ ਗਈ ਆ। ਸੋ 21 ਜੁਲਾਈ ਤੱਕ ਡੀਲ ਕਰਨੀ ਸੀ ਨਹੀਂ ਹੋਈ, 1 ਅਗਸਤ ਤੱਕ ਕਰਨੀ ਸੀ ਨਹੀਂ ਹੋਈ, ਟੈਰਿਫ ਵੱਧ ਗਈਆਂ, ਹੁਣ ਟੈਰਿਫ ਸ਼ਾਇਦ ਲੱਗੀਆਂ ਹੀ ਰਹਿਣ, ਤੇ ਫਿਰ ਉਸ ਤੋਂ ਬਾਅਦ ਡੀਲ ਹੋਵੇ ਵੀ ਨਾ ਹੋਵੇ ਪਤਾ ਨਹੀਂ। ਸੋ ਇਸ ਕਰਕੇ ਇਸ ਮਾਹੌਲ ਦੇ ਵਿੱਚ ਅਸੀਂ ਫਿਰ DST ਵੀ ਹਟਾਇਆ, ਹੋਰ ਕਨਸੈਸ਼ਨਸ ਦੇ ਰਹੇ ਹਾਂ, ਸੋ ਇਹ ਵੀ ਇੱਕ ਕਨਸੈਸ਼ਨ ਹੋਏਗੀ, ਡੋਨਲਡ ਟਰੰਪ ਇਹਦੇ ਨਾਲ ਖੁਸ਼ ਹੋ ਜਾਣਗੇ। ਅੱਜ ਮਾਰਕ ਕਾਰਨੀ CFB ਟ੍ਰੈਂਟਨ ਦੇ ਵਿੱਚ ਇੱਕ ਇਵੈਂਟ ਕਰਨ ਜਾ ਰਹੇ ਨੇ, ਉੱਥੇ ਮਿਲਟਰੀ ਸੰਬੰਧੀ ਉਹਨਾਂ ਨੇ ਕੋਈ ਅਨਾਊਂਸਮੈਂਟ ਕਰਨੀ ਹੈ। ਸੋ ਹੋ ਸਕਦਾ ਹੈ ਕਿ ਹੁਣੇ ਜਦੋਂ ਰਿਪੋਰਟ ਮੀਡੀਆ ਦੇ ਵਿੱਚ ਲੀਕ ਹੋ ਗਈ ਤੇ ਉਹਨਾਂ ਨੇ ਫਟਾਫਟ ਕਿਹਾ ਹੋਵੇ ਵੀ ਆਪਾਂ ਇਹ ਅਨਾਊਂਸ ਹੀ ਕਰ ਦਈਏ ਕਿ ਅਸੀਂ F-35 ਜਹਾਜ਼ ਹੀ ਖਰੀਦਣੇ ਨੇ, ਤੇ ਹੋ ਸਕਦਾ ਕਿ ਡਿਫੈਂਸ ਸਪੈਂਡਿੰਗ ਸੰਬੰਧੀ ਵੀ ਕੋਈ ਅਨਾਊਂਸਮੈਂਟ ਕੀਤੀ ਜਾਵੇ, ਕਿਉਂਕਿ ਹਾਲ ਹੀ ਵਿੱਚ ਜਿਹੜਾ 2% ਦਾ ਟਾਰਗੇਟ ਪੂਰਾ ਕਰਨ ਵਾਸਤੇ ਅਸੀਂ ਕਿਹਾ ਵੀ ਹਰ ਸਾਲ ਅਸੀਂ $9 billion ਐਕਸਟਰਾ
ਜਿਹੜੀ ਅਮਰੀਕਾ ਤੋਂ ਆਹ ਸਾਰਾ ਸਮਾਨ ਸਮੂਨ ਖਰੀਦਣ ਦੀ ਗੱਲ ਆ, ਅਜੇ ਟੈਰਿਫ ਦੀ ਵੀ ਗੱਲ ਹੈ ਨਾ, ਇੱਕ ਨੈਰੇਟਿਵ ਹੁਣ ਇਹ ਵੀ ਫਲੋਟ ਹੋ ਰਿਹਾ ਕਿ ਹੋ ਸਕਦਾ ਕਿ ਕੋਈ ਵੀ ਡੀਲ ਨਾ ਹੋਣੀ, ਸਭ ਤੋਂ ਵਧੀਆ ਗੱਲ ਆ ਕਿ 35% ਟੈਰਿਫ ਜਿਹੜਾ ਇਸ ਵੇਲੇ ਇੰਪੈਕਟ ਕਰ ਰਿਹਾ ਥੋੜੇ ਜਿਹੇ ਪ੍ਰੋਡਕਟਸ ਨੂੰ ਹੀ ਕਰ ਰਿਹਾ, ਕਿਉਂਕਿ ਅਮਰੀਕਾ ਅਜੇ ਤੱਕ ਲਾਰਜਲੀ ਫਰੀ ਟ੍ਰੇਡ ਅਗਰੀਮੈਂਟ ਨੂੰ ਆਨਰ ਕਰ ਰਿਹਾ, ਉਹਦਾ ਸਤਿਕਾਰ ਕੀਤਾ ਜਾ ਰਿਹਾ। ਅਸੀਂ ਕੱਲ ਪਰਸੋਂ ਵੀ ਇਹ ਗੱਲ ਕਰਦੇ
ਸੀ, ਜੇ ਇਹ ਗੱਲ ਸਹੀ ਹੈ ਜੋ ਕਿ ਲੱਗਦਾ ਵੀ ਸਹੀ ਹੈ,
ਫਿਰ ਕਹਿ ਦਿਓ
ਪਹਿਲਾਂ ਤੁਹਾਨੂੰ ਅਸੀਂ ਜਨਵਰੀ ਤੋਂ ਲੈ ਕੇ ਹੁਣ ਤੱਕ ਝੂਠ ਹੀ ਬੋਲਦੇ ਆਏ ਹਾਂ ਕਿ ਆਹ ਟੈਰਿਫਸ ਲੱਗ ਗਈਆਂ ਇਹਦੇ ਨਾਲ ਤਾਂ ਜੀ ਅਸੀਂ ਮਾਰੀ ਜਾਣਾ, ਸਾਡੀ ਇਕਾਨਮੀ ਬਿਲਕੁਲ ਖਤਮ ਹੀ ਹੋ ਜਾਣੀ ਹੈ, ਫਿਰ ਉਹਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਿਆ, ਸਾਰਾ ਇਲੈਕਸ਼ਨ ਜਿੱਤਿਆ, ਸਾਰੀਆਂ ਜਿਹੜੇ ਤੁਹਾਡੇ ਬੁਨਿਆਦੀ ਜਿਹੜੇ ਤੁਹਾਡੇ ਘਰੇਲੂ ਮਸਲੇ ਸੀਗੇ ਉਹ ਸਾਰੇ ਤੁਹਾਨੂੰ ਭੁਲਾ ਤੇ, ਤੇ ਤੁਹਾਨੂੰ ਸਮਝਾ ਤਾ ਕਿ ਜੀ ਟੈਰਿਫਸ ਹੀ ਨੰਬਰ ਇੱਕ ਇਸ਼ੂ ਹੈ ਤੇ ਇਹਦੇ ਆਧਾਰ ਤੇ ਹੀ ਵੋਟ ਪਾਉਣੀ, ਤੁਸੀਂ ਇਹਦੇ ਆਧਾਰ ਤੇ ਅਗਲੀ ਸਰਕਾਰ ਚੁਣਨੀ ਹੈ, ਤੇ ਫਿਰ ਉਹ ਫਿਰ ਸਭ ਝੂਠ ਹੀ ਸੀ, ਇੱਕ ਸ਼ਗੂਫਾ ਸੀ
ਉਹ ਤਾਂ। ਫਿਰ
ਜੇਕਰ ਸਾਨੂੰ ਸਾਡਾ ਫਰੀ ਟ੍ਰੇਡ ਅਗਰੀਮੈਂਟ ਪ੍ਰੋਟੈਕਟ ਕਰ ਰਿਹਾ ਤੇ ਜਿਹੜੇ ਇਹ ਮਾਹਰ ਨੇ ਜਿਹੜੇ ਸਾਡੇ ਸਰਕਾਰੀ ਜਿਹੜੇ ਸਾਡੇ ਨੁਮਾਇੰਦੇ ਨੇ ਇਹਨਾਂ ਦੇ ਜਿਹੜੇ ਅੱਗੋਂ ਬਿਊਰੋਕਰੈਟਸ ਨੇ ਇਹਨਾਂ ਦੇ ਜਿਹੜੇ ਪਬਲਿਕ ਸਰਵੈਂਟਸ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਨਾ, ਚਲੋ ਸਾਡੇ ਵਰਗੇ ਜਿਹੜੇ ਲੇ ਪਰਸਨਸ ਨੇ ਉਹਨਾਂ ਨੂੰ ਤਾਂ ਨਹੀਂ ਪਤਾ ਹੋਏਗਾ,
ਸਾਡੇ ਕੋਲ ਸੁਰੱਖਿਆ ਕਵਚ ਆਲਰੇਡੀ ਐਗਜ਼ਿਸਟ
ਕਰਦਾ ਸੀ ਤੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਤਾਂ ਹੋਏਗੀ ਨਾ, ਤੇ ਤੁਸੀਂ ਵੀ ਸਾਨੂੰ ਪਹਿਲਾਂ ਝੂਠ ਹੀ ਬੋਲਦੇ ਰਹੇ, ਤੁਸੀਂ ਪਹਿਲਾਂ ਸਾਨੂੰ ਇਹ ਦੱਸਿਆ ਹੀ ਨਹੀਂ ਕਿ ਜਿਹੜੇ ਡੋਨਲਡ ਟਰੰਪ ਦੇ ਇਹ ਤੀਰ ਨੇ ਇਸ ਕਵਚ ਨੂੰ ਇਹ ਨਹੀਂ ਤੋੜ ਸਕਦੇ,
ਇਹਚੋਂ ਪਾਰ ਨਹੀਂ ਲੰਘ ਸਕਦੇ, ਇਹਚੋਂ
ਲੰਘ ਹੀ ਨਹੀਂ ਸਕਦੇ।
ਬਸੋ ਜੀ ਕਿੰਨੇ ਹੁਣ ਇਹ ਜਿਹੜਾ ਨੈਰੇਟਿਵ ਆ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਕੁਝ ਓਵਰਆਲ ਜਿਹੜੀ ਸਰਕਾਰੀ ਬਿਆਨਬਾਜ਼ੀ ਦੇ ਵਿੱਚ ਨਾ ਕਿਤੇ ਅਫੀਸ਼ੀਅਲ ਲੈਵਲ ਤੇ ਇਹ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਮੇ ਬੀ ਨੋ ਡੀਲ ਇਜ਼ ਬੈਟਰ ਦੈਨ ਅ ਡੀਲ, ਵੀ ਠੀਕ ਆ ਹੁਣ ਆਪਾਂ ਤਾਂ ਇੱਦਾਂ ਹੀ ਠੀਕ ਆ, ਆਪਾਂ ਇੱਦਾਂ ਹੀ ਚੱਲਦੇ ਹਾਂ। ਦੇਖੋ ਬਾਕੀ ਭਾਵੇਂ ਕਹਿਣ ਨੂੰ 35% ਟੈਰਿਫ ਆ ਪਰ ਬਹੁਤਾ ਸਮਾਨ ਤੇ ਸਾਡਾ ਸ਼ੀਲਡਿਡ ਆ ਉਹਦੇ ਤੋਂ, ਪਰ ਜਿਹੜੇ ਸੈਕਟੋਰਲ ਟੈਰਿਫਸ ਨੇ ਡੱਗ ਫੋਰਡ ਇੰਨਾ ਕਿਉਂ ਤਿਲ ਮਿਲਾਉਂਦੇ ਨੇ, ਕਿਉਂਕਿ ਜਿਹੜੇ ਸੈਕਟੋਰਲ ਟੈਰਿਫਸ ਨੇ ਉਹਨਾਂ ਦੇ ਸੂਬੇ ਦੇ ਵਿੱਚ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਬਹੁਤ ਸਿੱਧੇ ਸਿੱਧੇ ਤੌਰ 'ਤੇ ਬੁਰੀ ਤਰ੍ਹਾਂ ਇੰਪੈਕਟ ਕਰਦੇ ਪਏ ਨੇ,
ਸਟੀਲ ਅਤੇ ਆਟੋਮੋਬਾਈਲ
ਸਪੈਸ਼ਲੀ ਆਟੋਮੋਬਾਈਲ 'ਤੇ ਲੱਗਿਆ ਟੈਰਿਫ ਉਹ ਇੱਕ ਅਜਿਹੀ ਚੀਜ਼ ਆ। ਦੇਖੋ ਉਹ ਖਤਰਾ ਇਹ ਹੈ ਨਾ ਵੀ ਆਟੋਮੋਬਾਈਲ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਨੇ ਆਪਣੇ ਕਾਰਖਾਨੇ ਚੱਕ ਕੇ ਅਮਰੀਕਾ ਲੈ ਜਾਣੇ ਨੇ, ਕਈਆਂ ਨੇ ਆਪਣੀਆਂ ਸ਼ਿਫਟਸ ਅਮਰੀਕਾ 'ਚ ਆਲਰੇਡੀ ਵਧਾ ਲਈਆਂ। ਐਲਬਰਟਾ ਵਾਲੇ ਡੈਨੀਅਲ ਸਮਿਥ ਕਿਉਂ ਕਹਿੰਦੇ ਨੇ ਕਿ ਭਾਈ ਟੈਰਿਫ ਟੂਰਿਫ ਨਾ ਲਾਇਓ, ਇੱਦਾਂ ਜਿਹੜਾ ਤੇਲ ਆ ਉਹ ਜੇ ਜਿਹੜੀ ਐਨਰਜੀ ਐਲਬਰਟਾ ਤੋਂ ਅਮਰੀਕਾ ਨੂੰ ਚਾਹੀਦੀ ਆ ਉਹ ਤਾਂ ਐਲਬਰਟਾ 'ਚੋਂ ਐਕਸਟ੍ਰੈਕਟ ਹੋ ਕੇ ਜਾਏਗੀ ਨਾ, ਉਹ ਇੱਦਾਂ ਤਾਂ ਹੋਣ ਨਹੀਂ ਲੱਗਾ ਵੀ ਜਿਹੜੀ ਜ਼ਮੀਨ ਦੇ ਵਿੱਚ ਉਹ ਤੇਲ ਆਇਲ ਸੈਂਡਸ ਐਗਜ਼ਿਸਟ ਕਰਦੀਆਂ ਨੇ ਵੀ ਕੰਪਨੀਆਂ ਉਹ ਆਇਲ ਸੈਂਡਸ ਪੂਰੀਆਂ ਚੱਕ ਕੇ ਜ਼ਮੀਨ ਹੀ ਉੱਧਰ ਲੈ ਜਾਣਗੀਆਂ, ਪਰ ਜਿਹੜਾ ਮੈਨੂਫੈਕਚਰਿੰਗ ਦਾ ਹੱਬ ਓਨਟੇਰੀਓ ਬਣਿਆ ਹੋਇਆ ਉਹ ਮੈਨੂਫੈਕਚਰਿੰਗ ਉੱਧਰ ਜ਼ਰੂਰ ਸ਼ਿਫਟ ਹੋ ਸਕਦੀ ਹੈ। ਸੋ ਉਹਨਾਂ ਨੂੰ ਤਿਲ ਮਿਲਾਹਟ ਅਤੇ ਜਿਹੜੀ ਹੁਚਕੂ ਤੁਚਕੂ ਆ ਉਸ ਗੱਲ ਦੀ ਆ ਡੱਗ ਫੋਰਡ ਨੂੰ। ਵਾਸੂ ਜੀ 2024-2025 ਵਾਲਾ ਵਿੱਤੀ ਵਰ੍ਹਾ ਇਹ ਹੁਣ ਪਹਿਲਾਂ ਵਧਾਈਆਂ ਤੋਂ ਗੱਲ ਸ਼ੁਰੂ ਕਰੀਏ ਵੀ ਕਮਾਲ ਹੋ ਗਈ ਕਿ ਜਿੰਨਾ ਜ਼ਿਆਦਾ ਘਾਟਾ ਪੈਣ ਦੀ ਗੱਲ ਦੱਸੀ ਗਈ ਸੀ ਉਨਾ ਘਾਟਾ ਨਹੀਂ ਪਿਆ ਵਾਸੂ ਜੀ, $7.3 billion ਦੇ ਘਾਟੇ ਨਾਲ ਹੀ ਸਰ ਗਿਆ, ਜਿਹੜਾ ਕਿ ਓਰਿਜਨਲੀ ਜਿਹੜਾ ਦੱਸਿਆ ਗਿਆ ਸੀ ਵੀ ਕਿੰਨਾ ਘਾਟਾ ਪੈਣਾ ਉਹਤੋਂ ਵੀ $564 million ਘਾਟਾ।
ਸੋ ਪਿਛਲੇ ਸਾਲ ਦੇ ਬਜਟ ਵਿੱਚ ਸਰਕਾਰ ਨੇ ਕਿਹਾ ਸੀ ਵੀ ਤਕਰੀਬਨ $7.9 billion ਦਾ ਸਾਡਾ ਫਿਸਕਲ ਡੈਫਿਸਿਟ ਹੋਏਗਾ ਇਸ ਵਿੱਤੀ ਵਰ੍ਹੇ ਵਿੱਚ 2024-25 ਵਿੱਚ, ਤੇ ਕਹਿੰਦੇ ਉਹ ਰਿਹਾ ਸਾਡਾ 7.3 million ਹੀ। ਸਰਕਾਰ ਦੇਖੋ ਕਿੰਨੀ ਚੰਗੀ ਹੈ, ਸਰਕਾਰ ਨੇ ਇਹ ਨਹੀਂ ਕਿਹਾ ਵੀ ਅਸੀਂ ਤਾਂ ਪਹਿਲਾਂ ਪਿਛਲੇ ਸਾਲ ਫਾਲ ਦੇ ਵਿੱਚ ਅਸੀਂ $9.4 billion ਅਸੀਂ ਪ੍ਰੋਜੈਕਟ ਕੀਤਾ ਸੀ, ਇਸ ਸਾਲ ਦੇ ਬਜਟ ਵਿੱਚ ਅਸੀਂ $9.1 billion ਵਿੱਤੀ ਘਾਟਾ ਪ੍ਰੋਜੈਕਟ ਕੀਤਾ ਸੀ 2024-25 ਵਾਸਤੇ। ਉਹਦੇ ਨਾਲ ਕੰਪੇਅਰ ਕਰਕੇ ਸਰਕਾਰ ਨੇ ਤੁਹਾਨੂੰ ਇਹ ਨਹੀਂ ਕਿਹਾ
ਵੀ $2 billion
ਤੁਹਾਡਾ ਬਚਾਤਾ। ਸਰਕਾਰ ਦੇਖੋ ਕਿੰਨੀ ਰੀਜਨੇਬਲ ਆ, ਸਰਕਾਰ ਨੇ ਸਿਰਫ ਇਹ ਕਿਹਾ ਵੀ ਪਿਛਲੇ ਸਾਲ ਜੋ ਅਸੀਂ $7.9 billion ਕਹਿੰਦੇ ਸੀ ਵੀ ਉਹ ਅਸੀਂ $7.3 billion ਦੇ ਵਿੱਚ ਹੀ ਤੁਹਾਡਾ ਕੰਮ ਸਾਰ ਦਿੱਤਾ,
ਪਰ ਬਸ
ਤਕਰੀਬਨ 600 million ਅਸੀਂ ਬਚਾ।
ਇਹ ਵੀ ਰਿਕਾਰਡ ਤੋੜ ਡੈਫੀਸਿਟ ਆ। ਇਸ ਤੋਂ ਪਹਿਲਾਂ ਜੇ BC ਦਾ ਸਭ ਤੋਂ ਵੱਡਾ ਕੋਈ ਡੈਫੀਸਿਟ ਕਿਸੇ ਵੀ ਵਿੱਤੀ ਵਰ੍ਹੇ ਦੇ ਵਿੱਚ ਦਰਜ ਕੀਤਾ ਗਿਆ ਸੀ ਉਹ $5.6 billion ਸੀ। ਸੋ ਹੁਣ ਦਾ ਡੈਫੀਸਿਟ ਉੱਥੋਂ $1.7 billion ਜ਼ਿਆਦਾ ਹੈ
ਤੇ ਉਹ ਕੋਵਿਡ ਵੇਲੇ ਸੀ,
ਉਹ ਕੋਵਿਡ ਵੇਲੇ ਸੀ, ਬੜੇ ਬਿਲਕੁਲ ਹੀ ਅਨਸਰਟਨ ਜਿਹੜੇ ਇਕਨੋਮਿਕ ਟਾਈਮ ਸੀਗੇ। ਸੋ ਰਿਕਾਰਡ ਤੋਂ ਡੈਫੀਸਿਟ ਆ
ਤੇ ਉਸ ਤੋਂ ਬਾਅਦ ਅਸੀਂ ਵਾਪਸ ਸਰਪਲਸ ਦੇ ਵਿੱਚ ਆ ਗਏ ਸੀ।
ਕਰੈਕਟ,
$5.7 billion ਦਾ ਸਰਪਲਸ ਦੇ ਕੇ ਗਏ ਸੀ ਜੌਨ ਹੋਰਗਨ।
ਜੌਨ ਹੋਰਗਨ ਤੇ ਵਾਸੂ ਜੀ, ਇਹ ਜਿਹੜਾ ਲੋਅਰ ਦੈਨ ਪ੍ਰੋਜੈਕਟਡ ਡੈਫੀਸਿਟ ਹੈ ਇਹਦੇ ਪਿੱਛੇ ਰੀਜ਼ਨ ਕੀ ਰਿਹਾ ਕਿ ਜੀ ICBC ਤੇ ਜਿਹੜੇ ਬਾਕੀ ਕਰਾਊਨ ਕਾਰਪੋਰੇਸ਼ਨ ਨੇ, ਲਾਰਜਲੀ ICBC, ਇਹਨਾਂ ਦੀਆਂ ਅਰਨਿੰਗਸ ਐਂਟੀਸੀਪੇਸ਼ਨ ਨਾਲੋਂ ਬਿਹਤਰ ਰਹੀਆਂ।
ਤੇ ਸਰਕਾਰ ਦਾ ਜਿਹੜਾ ਰੈਵਨਿਊ ਹੈ ਓਵਰਆਲ $2.5 billion ਐਕਸਪੈਕਟਡ ਤੋਂ ਜ਼ਿਆਦਾ ਰਿਹਾ,
ਜ਼ਿਆਦਾ ਰਿਹਾ। ਨੈਚੁਰਲ ਰਿਸੋਰਸਿਸ ਦੇ ਰੈਵਨਿਊ ਜ਼ਰੂਰ ਘਟੇ ਨੇ ਥੋੜ੍ਹੇ ਜਿਹੇ, ਅਤੇ ਫਿਰ ਬਸ ਜੀ ਇਨਫਰਾਸਟ੍ਰਕਚਰ ਦੇ ਕਹਿੰਦੇ ਦੇਖੋ ਅਸੀਂ ਬੜਾ ਖਰਚਾ ਕੀਤਾ।
ਤੁਸੀਂ ਸਰਕਾਰ ਨੇ ਆਪਣੀ ਗੱਲ ਹੀ ਸਾਰੀ ਇੱਥੋਂ ਸ਼ੁਰੂ ਕੀਤੀ ਹੈ, ਕਹਿੰਦੇ ਬਾਵਜੂਦ ਇਸ ਦੇ ਕਿ ਕੋਸਟ ਕਹਿੰਦੇ ਬਹੁਤ ਵਧੀਆ ਹੋਈਆਂ ਨੇ, ਸਾਰੇ ਕੰਮ ਕਰਨੇ ਬਹੁਤ ਮਹਿੰਗੇ ਹੋ ਗਏ ਨੇ, ਬਾਵਜੂਦ ਇਸ ਦੇ ਕਿ ਕਲਾਈਮੇਟ ਐਮਰਜੈਂਸੀਜ਼ ਬਹੁਤ ਜ਼ਿਆਦਾ ਆ ਰਹੀਆਂ ਨੇ, ਬਾਵਜੂਦ ਇਸ ਦੇ ਕਿ ਅਸੀਂ ਇੰਨੇ ਸਾਰਾ ਕੈਪੀਟਲ ਇਨਵੈਸਟਮੈਂਟਸ ਕੀਤੀਆਂ, ਸਕੂਲ ਬਣਾਤੇ, ਕਾਲਜ ਬਣਾਤੇ, ਬ੍ਰਿਜ ਬਣਾਤੇ, ਹੌਸਪੀਟਲ ਬਣਾਤੇ, ਕਹਿੰਦੇ ਕਮਾਲਾਂ ਕਰਤੀਆਂ, ਉਹਦੇ ਬਾਵਜੂਦ ਤੁਹਾਡਾ ਜਿਹੜਾ ਵਿੱਤੀ ਘਾਟਾ ਹੈ, ਫਿਸਕਲ ਡੈਫੀਸਿਟ, ਉਹ $7.9 billion ਨਹੀਂ, ਉਹ $7.3 billion ਹੀ ਰਿਹਾ।
ਵਾਸੂ ਜੀ, $10.4 billion ਇਨਫਰਾਸਟ੍ਰਕਚਰ ਦੀ ਇਨਵੈਸਟਮੈਂਟ ਹੋਈ।
ਹਾਂਜੀ,
ਹੁਣ ਜਿਹੜਾ ਇਹਦੀ ਮਾੜੀ ਜੀ ਪੁਣ ਛਾਣ ਕਰੀਏ, ਸਰਕਾਰ ਨੇ ਵਾਅਦਾ ਤਾਂ ਇਹ ਕੀਤਾ ਸੀ ਕੈਪੀਟਲ ਪਲਾਨ 'ਚ ਵੀ ਅਸੀਂ $14 billion ਖਰਚਾਂਗੇ, $14 billion ਦਾ ਇਨਵੈਸਟਮੈਂਟ ਕਰਨੀ ਸੀ ਆਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ। ਖਰਚਾ ਹੋਇਆ $10.4 billion ਦਾ, ਮਤਲਬ ਕਿ ਜਿੰਨੇ ਪੈਸੇ ਤੁਸੀਂ ਸੋਚੇ ਸੀ ਖਰਚਾਂਗੇ ਉਹ ਤੋਂ ਘੱਟ ਖਰਚੇ ਗਏ ਨੇ,
$2.6 billion ਇੱਥੋਂ ਬਚਦਾ
ਹੈ, ਉੱਥੋਂ ਘੱਟ ਖਰਚੇ ਗਏ। ਇਹਦਾ ਮਤਲਬ ਇਹ ਹੋਏਗਾ ਕਿ ਜੇ ਤੁਸੀਂ ਜਿੰਨੀ ਕੰਸਟਰਕਸ਼ਨ ਸੋਚੀ ਸੀ, ਜਿੰਨੀ ਤੁਸੀਂ ਕੰਸਟਰਕਸ਼ਨ ਸੋਚੀ ਸੀ ਵੀ ਕਰਾਂਗੇ, ਉੱਥੋਂ ਜੇ ਘੱਟ ਹੋਈ ਆ ਫਿਰ ਤਾਂ ਤੁਹਾਡਾ ਕਰਜ਼ਾ ਵੀ ਘੱਟ ਹੋਣਾ ਚਾਹੀਦਾ। ਪਰ ਵਾਸੂ ਜੀ, ਡੈਟ ਵੱਧ ਗਈ, ਇਨਫਰਾਸਟ੍ਰਕਚਰ ਦੀ ਸਪੈਂਡਿੰਗ ਘਟੀ ਹੈ, ਜਿੰਨੀ ਮਿੱਥੀ ਸੀ ਉਹ ਤੋਂ ਘੱਟ ਆ, ਪਰ ਡੈਟ ਫਿਰ ਵੀ ਵੱਧ ਗਈ, ਡੈਟ ਕਾਹਦੇ ਵਧੀ। ਹੁਣ ਪੰਗਾ ਇਹ ਹੈ ਵਾਸੂ ਜੀ ਕਿ BC ਦੀ ਸਰਕਾਰ ਨੂੰ ਆਪਣੇ ਖਰਚੇ ਚੱਲਦੇ ਰੱਖਣ ਦੇ ਵਾਸਤੇ ਵੀ ਕਰਜ਼ਾ ਚੁੱਕਣਾ ਪੈ ਰਿਹਾ, ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਵਾਸਤੇ, ਪ੍ਰੋਗਰਾਮਸ ਨੂੰ ਚੱਲਦਾ ਰੱਖਣ ਲਈ। ਇਸ ਵੇਲੇ ਜਿਹੜੀ ਮੇਨ ਸਟੋਰੀ ਲੱਗਦੀ ਹੈ ਨਾ ਸਾਰੇ ਕੱਲ੍ਹ ਵਾਲੇ ਨੰਬਰਾਂ 'ਚੋਂ, ਦਾ ਮੇਨ ਸਟੋਰੀ ਇਜ਼ ਦਾ ਪ੍ਰੋਵਿੰਸ਼ੀਅਲ ਡੈਟ। ਜਦੋਂ ਵਾਸੂ ਜੀ ਤੁਸੀਂ ਜਿਵੇਂ ਹਵਾਲਾ ਦਿੱਤਾ ਵੀ ਜਦੋਂ ਜੌਨ ਹੋਰਗਨ ਸਾਰੀ ਵਾਗਡੋਰ DVDB ਦੇ ਹਵਾਲੇ ਕਰਕੇ ਉਹਨਾਂ ਨੇ ਕੀਤੀ ਸੀ, ਉਦੋਂ ਉਸ ਵਿੱਤੀ ਵਰ੍ਹੇ ਦੇ ਵਿੱਚ $5.7 billion ਦਾ ਸਰਪਲਸ ਸੀਗਾ। ਓਵਰਆਲ ਉਸ ਵੇਲੇ ਸੂਬੇ ਦੇ ਸਿਰ ਜਿਹੜੀ ਡੈਟ ਸੀਗੀ,
ਕਰਜ਼ਾ
ਜਿਹੜਾ ਕਰਜ਼ਾ ਸੀ ਟੋਟਲ, ਉਹ $89 billion ਸੀ।
ਸੋ ਦਿਸ ਇਜ਼ ਟੋਟਲ ਪ੍ਰੋਵਿੰਸ਼ੀਅਲ ਡੈਟ, ਇਟਸ ਡਿਫਰੈਂਟ ਫਰੋਮ ਟੈਕਸ ਪੇਅਰ ਸਪੋਰਟਡ ਡੈਟ। ਸੋ ਇਹ ਟੋਟਲ ਪ੍ਰੋਵਿੰਸ਼ੀਅਲ ਡੈਟ ਹੈ ਜੋ ਜੌਨ ਹੋਰਗਨ ਵੇਲੇ $89 billion
$89 billion ਸੀ। ਅਤੇ ਇਹਦੇ ਵਿੱਚ 2.5 ਸਾਲਾਂ ਦੇ ਅੰਦਰ ਅੰਦਰ, 2.5 ਸਾਲ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜਾ ਹੁਣ ਨੰਬਰ ਆਪਾਂ ਅਗਲਾ ਕਹਿਣ ਲੱਗੇ ਹਾਂ ਇਹ 31 March 2025 ਤੱਕ ਦਾ, 31 March ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਟਾਈਮ ਹੈ, ਜਿਹੜਾ ਆਹ ਕਰੰਟ ਵਿੱਤੀ ਵਰਾ, ਇਹਦੇ ਵਿੱਚ ਤਾਂ ਹੋਰ ਡੈਟ ਇਹਦੇ 'ਚ ਐਡ ਹੋਣੀ ਆ। 2.5 ਸਾਲ ਦੇ ਅੰਦਰ ਅੰਦਰ ਵਾਸੂ ਜੀ, DVDB ਦੀ ਪ੍ਰੀਮੀਅਰਸ਼ਿਪ ਦੌਰਾਨ $44 billion ਇਸ ਡੈਟ ਦੇ ਵਿੱਚ ਐਡ ਹੋ ਗਏ ਨੇ। ਅਤੇ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਦੋ ਹਿੱਸੇ ਹੁੰਦੇ ਨੇ ਪ੍ਰੋਵਿੰਸ਼ੀਅਲ ਡੈਟ ਦੇ, ਇੱਕ ਸੋ ਜਿਹੜੀ ਹੁਣ 100 ਟੋਟਲ ਡੈਟ ਆ ਉਹ $133.9 billion ਆ, ਉਹਦੇ ਵਿੱਚੋਂ
ਡੇਢਾ ਹੋ ਗਿਆ ਕਰਜ਼ਾ। ਸੋ 99 billion ਤੋਂ 134 billion ਹੋ ਗਿਆ,
134 ਆਲਮੋਸਟ ਯੈਸ। ਅਤੇ ਇਹਦੇ ਵਿੱਚੋਂ ਵਾਸੂ ਜੀ ਇੱਕ ਤਾਂ ਪੋਰਸ਼ਨ ਹੁੰਦਾ ਟੈਕਸ ਪੇਅਰ ਸਪੋਰਟਡ ਡੈਟ ਦਾ, ਉਹ ਹੈਗਾ $99.1 billion। ਦੂਜਾ ਹੁੰਦਾ ਨੋਨ ਟੈਕਸ ਪੇਅਰ ਸਪੋਰਟਡ ਡੈਟ, ਉਹ ਕੀ ਆ ਕਿ ਜਿਹੜੇ ਰੈਵਨਿਊ ਅਰਨਿੰਗ ਕਰਾਊਨ ਕਾਰਪੋਰੇਸ਼ਨਸ ਨੇ, ਜਿਹੜੇ ਸਰਕਾਰੀ ਜਿਵੇਂ ICBC ਹੋਇਆ, BC ਹਾਈਡਰੋ, ਬਾਕੀ ਜਿਹੜੇ ਕਰਾਊਨ ਕਾਰਪੋਰੇਸ਼ਨਸ ਨੇ, ਉਹਨਾਂ ਨੇ ਜਿਹੜਾ ਕੋਈ ਕਰਜ਼ਾ ਲਿਆ ਕਿਉਂਕਿ ਉਹ ਉਹਨਾਂ ਦੀ ਆਪਣੀ ਆਮਦਨ ਦੇ ਸਰੋਤ ਵੀ ਹੈਗੇ ਨੇ, ਉਹ ਆਪਣੀ ਆਮਦਨ ਦੇ ਵਿੱਚੋਂ ਉਸ ਕਰਜ਼ੇ ਦੀ ਅਦਾਇਗੀ ਕਰਦੇ ਨੇ। ਸੋ ਜਿਹੜੀ ਨੋਨ ਟੈਕਸ ਪੇਅਰ ਸਪੋਰਟਡ ਡੈਟ ਆ ਉਹਦੇ ਵਿੱਚ ਵੀ ਪਿਛਲੇ ਸਾਲ ਦੌਰਾਨ $2.7 billion ਦਾ ਵਾਧਾ ਹੋਇਆ, ਅਤੇ ਉਹ ਵੀ ਵੱਧ ਕੇ $34.8 billion ਹੋ ਗਈ ਆ ਰਫਲੀ। ਸੋ 99.1 ਪਲੱਸ 34.8 ਇਹ 133.9 billion ਜਾਂ 134 billion ਦੇ ਨੇੜੇ ਇਹ ਪ੍ਰੋਵਿੰਸ਼ੀਅਲ ਡੈਟ ਆ ਜਿਹੜੀ ਇਸ ਵੇਲੇ ਪਹੁੰਚ ਜਾਂਦੀ ਆ।
ਸੋ ਜਿਹੜਾ ਟੋਟਲ ਟੈਕਸ ਪੇਅਰ ਸਪੋਰਟਡ ਡੈਟ ਆ ਜਿਹਦਾ ਬੋਝ ਤੁਹਾਡੇ ਮੇਰੇ ਸਾਰੇ ਟੈਕਸ ਪੇਅਰ ਦੇ ਸਿਰ 'ਤੇ ਪੈਣਾ
ਜੀ,
ਉਹ ਵਿਜੇ ਜੀ ਜਦੋਂ ਵਿੱਤੀ ਵਰ੍ਹਾ ਸ਼ੁਰੂ ਹੋਇਆ ਉਦੋਂ 75 billion ਸੀ, ਤੇ ਜਦੋਂ ਵਿੱਤੀ ਵਰ੍ਹਾ ਖਤਮ ਹੋਇਆ ਇਹ 99.1 billion ਹੋ ਗਈ ਹੈ ਤੇ ਇਹ ਤੁਸੀਂ ਸਮਝ ਲਓ ਵੀ ਜਿਹੜਾ ਇਫੈਕਟਿਵਲੀ ਜੇ ਤੁਸੀਂ ਡੈਸੀਮਲ ਪਲੇਸਿਸ ਸਾਰੀਆਂ ਨਾਲ ਜੋੜ ਕੇ ਐਗਜੈਕਟ ਨੰਬਰ ਜੋ ਵਾਧਾ ਹੋਇਆ ਟੈਕਸਪੇਅਰ ਸਪੋਰਟਡ ਡੈਟ ਦੇ ਵਿੱਚ ਉਹ $23.7 billion ਦਾ ਹੋਇਆ। ਵਿਜੇ ਜੀ ਜਦੋਂ ਜੌਨ ਹਾਰਗਨ ਪ੍ਰੀਮੀਅਰ ਸੀਗੇ ਉਦੋਂ ਸਾਡੇ ਇੱਥੇ ਡੈਟ ਜਿਹੜਾ ਮਤਲਬ ਆਪਣੇ ਓਪਰੇਟਿੰਗ ਐਕਸਪੈਂਸਿਸ ਨੂੰ ਪੂਰਾ ਕਰਨ ਵਾਸਤੇ ਜਿਹੜਾ ਸਰਕਾਰ ਕਰਜ਼ਾ ਚੁੱਕਿਆ ਉਹ ਜ਼ੀਰੋ ਸੀ। ਜੌਨ ਹਾਰਗਨ ਵੇਲੇ ਕਦੇ ਵੀ ਸਰਕਾਰ ਕਰਜ਼ਾ ਚੁੱਕ ਕੇ ਆਪਣੇ ਖਰਚੇ ਨਹੀਂ ਸੀ ਪੂਰੇ ਕਰਦੀ,
ਤਨਖਾਹਾਂ ਦੇਣ ਲਈ ਕਰਜ਼ਾ ਨਹੀਂ ਲੈਣਾ ਪਿਆ,
ਆਪਣੇ ਸਿਸਟਮ ਨੂੰ ਚੱਲਦਾ ਰੱਖਣ ਲਈ, ਮਿਨਿਸਟਰੀਆਂ ਦੇ ਬਜਟ ਨੂੰ ਟੌਪ ਅਪ ਕਰਨ ਲਈ, ਉਹਦੇ ਵਾਸਤੇ ਕਦੇ ਵੀ ਜਿਹੜੇ ਓਪਰੇਟਿੰਗ ਐਕਸਪੈਂਸਿਸ ਹੁੰਦੇ ਨੇ ਉਹਦੇ ਵਾਸਤੇ ਕਰਜ਼ਾ ਨਹੀਂ ਸੀ ਚੁੱਕਦੀ, ਉਹ ਜ਼ੀਰੋ ਸੀ। 2 ਸਾਲਾਂ ਬਾਅਦ ਵਿਜੇ ਜੀ ਓਪਰੇਟਿੰਗ ਡੈਟ ਹੁਣ 24.5 billion ਹੋ ਗਿਆ।
ਸੋ ਇਨ ਅਦਰ ਵਰਡਸ ਇਹ ਕਹਿ ਲਓ ਕਿ ਡੇਵੀ ਡੀਬੀ ਦੀ ਪ੍ਰੀਮੀਅਰਸ਼ਿਪ ਵਿੱਚ ਜੇ ਟੋਟਲ ਕਰਜ਼ਾ $44 billion ਵਧਿਆ, ਉਹ $44 billion ਦੇ ਵਿੱਚੋਂ $24.5 billion ਸਰਕਾਰ ਦੇ ਖਰਚੇ ਚੱਲਦੇ ਰੱਖਣ ਲਈ ਵਧਿਆ।
ਐਗਜੈਕਟਲੀ, ਸੋ 44.9 billion ਦੇ ਵਿੱਚੋਂ 24.5 billion ਓਪਰੇਟਿੰਗ ਡੈਟ ਆ।
ਹਾਇਰਿੰਗ ਫਰੀਜ਼ ਕਰਤੀ, ਇਹ ਤੁਸੀਂ ਜਿਵੇਂ ਇੱਕ ਐਨਾਲੋਜੀ ਦਿੱਤੀ ਜਾਂਦੀ ਆ ਨਾ ਕਿ ਜੇ ਤੁਸੀਂ ਘਰ ਖਰੀਦਣ ਲਈ ਕਰਜ਼ਾ ਲੈ ਰਹੇ ਹੋ, ਤੁਸੀਂ ਕੋਈ ਹੋਰ ਐਸੈਟ ਕਾਰ ਖਰੀਦਣ ਲਈ ਕਰਜ਼ਾ ਲੈ ਰਹੇ ਹੋ, ਫਿਰ ਠੀਕ ਹੈ ਵੀ ਤੁਸੀਂ ਉਹ ਇੱਕ ਵੱਡਾ ਐਸੈਟ ਖਰੀਦਿਆ, ਪਰ ਜੇ ਤੁਹਾਨੂੰ ਆਪਣੀ ਗਰੋਸਰੀ ਖਰੀਦਣ ਦੇ ਵਾਸਤੇ ਵੀ ਕਰਜ਼ਾ ਲੈਣਾ ਪੈ ਜਾਵੇ ਤਾਂ ਫਿਰ ਇਹ ਸਥਿਤੀ ਉਹ ਬਣੀ ਹੋਈ ਆ।
ਹਾਂਜੀ, ਸੋ ਵਿਜੇ ਜੀ ਸਿਰਫ ਗੱਲ ਇੱਥੇ ਖਤਮ ਨਹੀਂ ਹੁੰਦੀ। ਡੇਵਿਡ ਈਬੀ ਵੇਲੇ ਤੋਂ ਅਸੀਂ ਦੇਖਿਆ ਕਿ ਇੱਕ ਨਵੀਂ ਪਿਰਤ ਪੈ ਗਈ ਸਾਡੇ ਸੂਬੇ ਵਿੱਚ, ਕੰਟੀਨਜੈਂਸੀ ਦੇ ਵਿੱਚ $4 billion ਰੱਖ ਦਿਓ।
ਟੋਟਲ $12 billion ਪਿਛਲੇ 3 ਸਾਲਾਂ ਚ ਕੰਟੀਨਜੈਂਸੀ ਚ ਰੱਖਤਾ ਇਹਨਾਂ ਨੇ,
ਨਹੀਂ ਸੋ ਅਗਲੇ ਜਿਹੜੇ 3 ਸਾਲ ਨਾ, ਸੋ ਵੀ ਸੋ ਦਿਸ ਈਅਰ, ਨੈਕਸਟ ਈਅਰ ਐਂਡ ਦ ਈਅਰ ਆਫਟਰ ਦੈਟ। ਸੋ ਜਿਹੜਾ ਇਸ ਸਾਲ ਦਾ ਜਿਹੜਾ ਹੁਣ ਬਜਟ ਆਇਆ, 3 ਸਾਲਾਂ ਦਾ ਪਲਾਨ ਹੁੰਦਾ ਜਿਹੜਾ ਫਾਈਨੈਂਸ਼ੀਅਲ ਪਲਾਨ ਆ, ਉਹਦੇ ਵਿੱਚ 4-4-4 ਕਰਕੇ $12 billion ਰੱਖੇ ਹੋਏ ਨੇ। ਜਿਹੜਾ ਪਿਛਲਾ ਵਿੱਤੀ ਵਰ੍ਹਾ ਸੀ ਉਹਦੇ ਵਾਸਤੇ ਵੀ $3.9 billion ਇਹਨਾਂ ਨੇ ਕੰਟੀਨਜੈਂਸੀ ਵਿੱਚ ਰੱਖੇ ਹੋਏ ਸੀ। $3.9 billion ਦੇ ਵਿੱਚੋਂ ਸਾਰੇ ਇਹਨਾਂ ਨੇ ਖਰਚ ਕਰਤੇ, ਕਹਿੰਦੇ ਚਲੋ ਕੋਈ ਗੱਲ ਨੀ। ਕੰਟੀਨਜੈਂਸੀ ਖਰਚਾ ਕਾਹਦੇ ਵਾਸਤੇ ਹੁੰਦਾ? ਕੋਈ ਅਨਫੋਰਸੀਨ ਐਕਸਪੈਂਡੀਚਰ, ਵੀ ਕੋਈ ਅਚਾਨਕ ਕੋਈ ਖਰਚਾ ਆ ਗਿਆ, ਜਿਵੇਂ ਕੋਈ ਕਲਾਈਮੇਟ ਐਮਰਜੈਂਸੀ, ਜਿਹਦਾ ਉਹਨਾਂ ਨੇ ਹਵਾਲਾ ਦਿੱਤਾ ਵੀ ਕਲਾਈਮੇਟ ਐਮਰਜੈਂਸੀਜ਼ ਦੇ ਬਾਵਜੂਦ ਵੀ ਅਸੀਂ ਤੁਹਾਡਾ ਫਿਸਕਲ ਡੈਫਿਸਿਟ ਇੰਨਾ ਘੱਟ ਰੱਖਿਆ। ਸੋ ਉਹਨਾਂ ਚੀਜ਼ਾਂ ਵਾਸਤੇ ਕੰਟੀਨਜੈਂਸੀ ਫੰਡ ਹੁੰਦਾ ਆਮ ਤੌਰ 'ਤੇ, ਕਿ ਅਚਾਨਕ ਜਿਹੜਾ ਉਮੀਦ ਨਾਲੋਂ ਜ਼ਿਆਦਾ ਖਰਚਾ ਆ ਜਾਏ, ਉਹਦੇ ਵਾਸਤੇ $3.9 billion ਰੱਖਿਆ ਸੀ। ਕੰਟੀਨਜੈਂਸੀ ਫੰਡ ਦੇ ਵਿੱਚੋਂ ਕੱਢ ਕੱਢ ਕੇ ਮਿਨਿਸਟਰੀਆਂ ਨੂੰ ਟੌਪ ਅਪ ਦਿੱਤੇ ਗਏ ਨੇ। ਸੋ ਇਹਦੇ ਵਿੱਚ ਜਿਹੜੇ ਤੁਸੀਂ ਇਹਦਾ ਬ੍ਰੇਕਡਾਊਨ ਦੇਖੋਗੇ ਜੋ ਪਬਲਿਕ ਅਕਾਊਂਟਸ ਵਿੱਚ ਲਿਖਿਆ ਹੋਇਆ, ਸੋ ਪਬਲਿਕ ਸੈਕਟਰ ਵਰਕਰਸ ਦੀਆਂ ਤਨਖਾਹਾਂ ਵਧਾਉਣ ਵਾਸਤੇ $262 million ਕੰਟੀਨਜੈਂਸੀ ਵਿੱਚੋਂ ਦੇ ਦਿੱਤੇ ਗਏ।
ਟ੍ਰਾਂਸਲਿੰਕ ਵਾਸਤੇ $300 million ਕੰਟੀਨਜੈਂਸੀ ਵਿੱਚੋਂ ਦਿੱਤੇ ਗਏ ਨੇ।
ਫਿਊਚਰ ਰੈਡੀ ਜੌਬ ਟ੍ਰੇਨਿੰਗ ਪ੍ਰੋਗਰਾਮ, ਇਹ ਕਿੱਦਾਂ ਦੀ ਕੰਟੀਨਜੈਂਸੀ ਆ? ਇਹਦੇ ਵਾਸਤੇ $50 million ਦੇ ਦਿੱਤੇ ਗਏ। ਵਿਜੇ ਜੀ ਸਰਕਾਰ ਦਾ ਕਮਿਊਨੀਕੇਸ਼ਨ ਜਿਹੜਾ ਦਫ਼ਤਰ, ਉਹਦਾ ਬਜਟ $9 million ਟੌਪ ਅਪ ਕਰ ਦਿੱਤਾ ਗਿਆ ਕੰਟੀਨਜੈਂਸੀ ਫੰਡ ਵਿੱਚੋਂ ਕੱਢ ਗਏ।
ਸੋ ਕਮਿਊਨੀਕੇਸ਼ਨ ਮਤਲਬ ਇਹ ਕਿ ਵੱਖੋ ਵੱਖਰੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਪ੍ਰੈਸ ਰਿਲੀਜ਼ ਭੇਜਣੀਆਂ, ਅਸੀਂ ਕਿੰਨੀ ਵਾਰ ਮੈਂ ਦੁਬਾਰਾ ਇਹ ਗੱਲ ਕਰਨੀ ਆ, ਟ੍ਰਾਂਸਲੇਸ਼ਨਾਂ ਹੋ ਗਏ ਜਿਹੜੀਆਂ ਆਉਂਦੀਆਂ, ਭਾਈ ਅਸੀਂ ਨਹੀਂ ਯੂਜ਼ ਕਰ ਰਹੇ ਉਹਨਾਂ ਨੂੰ, ਮੋਸਟ ਕੋਈ ਬ੍ਰੌਡਕਾਸਟਰ ਉਹਨਾਂ ਦੀ ਵਰਤੋਂ ਨਹੀਂ ਕਰਦਾ ਪਿਆ, ਸਗੋਂ ਜਿਹੜੀ ਤੁਹਾਡੀ ਅੰਗਰੇਜ਼ੀ ਦੀਆਂ ਕਈ ਪੋਸਟ, ਕੋਈ ਜਿਹੜੇ ਕਿਸੇ ਮਿਨਿਸਟਰ ਨੇ ਕੋਈ ਟਵੀਟ ਕਰਤਾ, ਕੋਈ ਪੋਸਟ ਕੀਤੀ, ਤੁਹਾਡੀ ਅੰਗਰੇਜ਼ੀ ਦੇ ਵਿੱਚ ਦਿੱਤੇ ਬਿਆਨਾਂ ਨੂੰ ਨਾਲ ਦੀ ਨਾਲ ਸੁਣ ਕੇ ਅਸੀਂ ਪੰਜਾਬੀ 'ਚ ਫ੍ਰੀ 'ਚ ਕੰਮ ਕਰਕੇ ਦੇ ਰਹੇ ਹਾਂ ਉਹ, ਅਤੇ ਉਹ ਜਿਹੜੇ ਕੰਮ ਹੈਗੇ ਨੇ ਉਹ ਟ੍ਰਾਂਸਲੇਸ਼ਨਾਂ ਦੇ ਰਾਹੀਂ ਉਹ ਜਿਹੜਾ ਉਹ ਪੈਸਾ ਜ਼ਾਇਆ ਹੋ ਰਿਹਾ, ਹੋਰ ਪਤਾ ਨਹੀਂ ਕਿੱਥੇ ਕਿੱਥੇ ਇਸ ਤਰ੍ਹਾਂ ਦੇ ਪੈਸੇ ਜ਼ਾਇਆ ਹੋ ਰਹੇ ਨੇ।
ਸੋ ਜਿਹੜੀਆਂ ਟ੍ਰਾਂਸਲੇਸ਼ਨਸ ਨੇ ਉਹ ਜਿਹੜੇ ਐਂਡ ਯੂਜ਼ਰ ਵਾਸਤੇ, ਬ੍ਰਿਟਿਸ਼ ਕੋਲੰਬੀਅਨਸ ਵਾਸਤੇ, ਜੇਕਰ ਤੁਸੀਂ ਸਰਕਾਰੀ ਵੈਬਸਾਈਟ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਰਹੇ ਹੋ ਉਹ ਬਹੁਤ ਯੂਸਫੁਲ ਹੈ, ਉਹ ਕਰੋ ਜੀ, ਸਦਕੇ ਕਰੋ। ਪਰ ਜਿਹੜੇ ਬ੍ਰੌਡਕਾਸਟਰਸ ਨੇ, ਜਿਹੜੇ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਤੁਹਾਡੀਆਂ ਪੰਜਾਬੀ ਦੀਆਂ ਟ੍ਰਾਂਸਲੇਸ਼ਨਸ ਦੀ ਲੋੜ
ਨਹੀਂ ਹੈਗੀ। ਇਹ ਕਿੰਨੀ ਵਾਰ ਇਹ ਗੱਲ ਅਸੀਂ ਕਰ ਚੁੱਕੇ ਹਾਂ, ਪਰ $9 million ਇਕੱਲਾ ਸਰਕਾਰ ਦੇ ਕਮਿਊਨੀਕੇਸ਼ਨ ਦਫ਼ਤਰ ਨੂੰ ਹੋਰ ਮਜ਼ਬੂਤ ਕਰਨ ਲਈ ਪੈਸਾ ਖਰਚ ਦਿੱਤਾ ਗਿਆ, $65 million ਪਬਲਿਕ ਸੇਫਟੀ ਅਤੇ ਕਰੈਕਸ਼ਨ ਅਤੇ ਪੁਲਿਸਿੰਗ ਵਾਸਤੇ ਕੰਟੀਨਜੈਂਸੀ 'ਚੋਂ ਕੱਢ ਕੇ ਦਿੱਤਾ ਗਿਆ, $61 million ਅਟਾਰਨੀ ਜਨਰਲ ਦੀ ਮਿਨਿਸਟਰੀ ਵਾਸਤੇ, ਕੋਰਟਸ ਦੀ ਜੁਡੀਸ਼ਰੀ ਵਾਸਤੇ ਕੱਢ ਕੇ ਦਿੱਤਾ ਗਿਆ।
ਤੇ ਵਿਜੇ ਜੀ ਇਸੇ ਤਰ੍ਹਾਂ ਪਬਲਿਕ ਸੇਫਟੀ ਮਿਨਿਸਟਰੀ ਨੂੰ ਵੀ $65 million ਐਕਸਟਰਾ ਦੇ ਦਿੱਤੇ ਗਏ ਕਰੈਕਸ਼ਨ ਐਂਡ ਪੁਲਿਸਿੰਗ ਸਰਵਿਸਿਜ਼ ਵਾਸਤੇ
ਜੀ।
ਸਿਟੀਜ਼ਨ ਸਰਵਿਸਿਜ਼ ਮਿਨਿਸਟਰੀ ਨੂੰ $54 million ਕੱਢ ਕੇ ਦੇ ਦਿੱਤੇ ਗਏ ਫੋਰ ਇਨਫੋਰਮੇਸ਼ਨ ਟੈਕਨੋਲੋਜੀ ਐਂਟਰਪ੍ਰਾਈਜ਼ ਸਰਵਿਸਿਜ਼ ਐਂਡ ਕੰਟਰੈਕਟਸ
ਜੀ।
ਇਹ ਬੇਸਿਕਲੀ ਜਿਹੜੀਆਂ ਮਿਨਿਸਟਰੀਆਂ ਨੇ ਇਹਨਾਂ ਨੂੰ ਜਿਹੜੇ ਬਜਟ ਐਲੋਕੇਟ ਹੁੰਦੇ ਨੇ ਉਹਨਾਂ ਪੈਸਿਆਂ ਦੇ ਵਿੱਚ ਇਹ ਮਿਨਿਸਟਰੀਆਂ ਆਪਣੇ ਖਰਚੇ ਮੈਨੇਜ ਨਹੀਂ ਕਰ ਸਕੀਆਂ, ਇਹਨਾਂ ਦੇ ਕੋਲੋਂ ਆਪਣਾ ਪ੍ਰਬੰਧਨ ਠੀਕ ਤਰੀਕੇ ਨਾਲ ਕਰ ਨਹੀਂ ਹੋਇਆ, ਇਹਨਾਂ ਦੇ ਖਰਚਿਆਂ ਦੀ ਭਰਪਾਈ ਲਈ ਇਹ ਟੌਪ ਅਪ ਕੰਟੀਨਜੈਂਸੀ ਵਿੱਚੋਂ ਕੱਢ ਕੇ ਦਿੱਤੇ ਗਏ।
ਦੂਜੀ ਵਾਸਤੇ ਜੀ ਪ੍ਰੋਬਲਮ ਇਹ ਹੈ, ਕੰਟੀਨਜੈਂਸੀ ਦੇ ਵਿੱਚ ਪੈਸੇ ਰੱਖਣ ਨਾਲ ਨਾ ਜਿਹੜੀ ਸਕਰੂਟਨੀ ਉਹ ਇਵੇਡ ਹੁੰਦੀ ਆ। ਜਦੋਂ ਤੁਸੀਂ ਪਹਿਲਾਂ ਬਜਟ ਬਣਾ ਕੇ ਦਿਓਗੇ, ਤੁਸੀਂ ਕਹੋਗੇ ਫਲਾਨੀ ਮਿਨਿਸਟਰੀ ਦੇ ਬਜਟ 'ਚ ਅਸੀਂ ਇੰਨੇ ਪੈਸੇ ਐਕਸਟਰਾ ਪਾ ਰਹੇ ਹਾਂ, ਉਦੋਂ ਸਵਾਲ ਪੁੱਛੇ ਜਾਣਗੇ ਵੀ ਇੰਨੇ ਪੈਸੇ ਐਕਸਟਰਾ ਕਿਉਂ ਰੱਖ ਰਹੇ ਹੋ, ਇਸ ਮਿਨਿਸਟਰੀ ਨੇ ਪਹਿਲੇ ਜਿਹੜੇ ਪੈਸੇ ਦਿੱਤੇ ਗਏ ਸੀ ਉਹਨਾਂ ਦਾ ਕੀ ਕੀਤਾ
ਜੀ।
ਕੰਟੀਨਜੈਂਸੀ ਦੇ ਵਿੱਚ ਖੁੱਲ੍ਹਾ ਖਾਤਾ ਉਹ,
ਐਗਜੈਕਟਲੀ
ਵੀ ਇਸ ਖੁੱਲ੍ਹੇ ਖਾਤੇ ਦੇ ਵਿੱਚ ਜੀ ਪੈਸੇ ਪਏ ਨੇ ਉਹ ਹੁਣ ਬਜਟ ਦਾ ਹਿੱਸਾ ਬਣ ਗਿਆ, ਪਰ ਉਹਦਾ ਇਹ ਪਤਾ ਨਹੀਂ ਵੀ ਸਰਕਾਰ ਨੇ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਉਹਨਾਂ ਨੂੰ ਐਲੋਕੇਟ ਕਰਕੇ ਪੈਸੇ ਵਰਤੀ ਜਾਣੇ ਨੇ। ਪਰ ਜਿਹੜੀ ਇਹ ਲੈਵਲ ਆਫ ਡੈਟ ਹੈਗੀ ਹੈ ਇਸ ਵੇਲੇ ਵਾਸੂ ਜੀ, ਇਟ ਇਜ਼ ਵੈਰੀ ਕੰਸਰਨਿੰਗ। ਇੱਕ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਤਾਂ ਕ੍ਰੈਡਿਟ ਰੇਟਿੰਗ ਸੂਬੇ ਦੀ ਹੋਰ ਡਾਊਨ ਹੋ ਸਕਦੀ ਆ। ਪ੍ਰੋਵਿੰਸ ਨੇ ਨਾ ਇਹ ਗੱਲ ਕਹਿ ਦੇਣੀ ਹੈ, ਕੱਲ੍ਹ ਕਹੀ ਵੀ ਗਈ, ਕਹਿੰਦੇ ਤੁਸੀਂ ਸਾਡੀ GDP ਦੇਖੋ, ਸੂਬੇ ਦੀ ਡੈਟ ਟੂ GDP ਰੇਸ਼ੋ ਆ ਉਹ BC ਦੀ 23.2% ਆ। ਜੇ ਤੁਸੀਂ ਬਾਕੀ ਸੂਬਿਆਂ ਨਾਲ ਕੰਪੇਅਰ ਕਰੋਗੇ, ਕਿਊਬੈਕ ਦੇ ਵਿੱਚ ਉਹ ਆਲਮੋਸਟ 42% ਆ, ਓਨਟੈਰੀਓ ਦੇ ਵਿੱਚ 41.6% ਆ, ਐਲਬਰਟਾ 'ਚ 22.1% ਆ, ਸਾਡੀ ਵੀ 23.2% ਆ। ਸੋ ਅਸੀਂ ਬੜੀ ਵਧੀਆ ਸਥਿਤੀ ਦੇ ਵਿੱਚ ਹੈਗੇ ਹਾਂ,
ਇਟਸ ਲੋਅਰ ਦੈਨ ਮੋਸਟ ਪ੍ਰੋਵਿੰਸਿਸ, ਕੱਲ ਇਹ ਕਿਹਾ ਗਿਆ।
ਕੈਨੇਡਾ ਦੀ BC ਦੀ GDP ਦੇ ਵਿੱਚ ਵਾਸੂ ਜੀ 1.2% ਦਾ ਵਾਧਾ ਹੋਇਆ, ਜੋ ਕਿ ਨੈਸ਼ਨਲ ਐਵਰੇਜ ਨਾਲੋਂ ਘੱਟ ਆ। ਇੱਕ ਜਿੱਥੇ ਗੱਲ ਹੋਰ ਧਿਆਨ ਦੇਣ ਵਾਲੀ ਆ, BC ਦੇ ਵਿੱਚ ਉਹ ਕਿਰਾਏ ਬਹੁਤ ਜ਼ਿਆਦਾ ਨੇ, ਜਦੋਂ ਜਿਹੜਾ ਬੰਦਾ ਕਿਰਾਇਆ ਇੰਨਾ ਵੱਧ ਦੇ ਰਿਹਾ ਉਹ ਵੀ GDP ਦਾ ਹਿੱਸਾ ਬਣ ਜਾਂਦਾ, ਰੈਂਟ ਪੇਮੈਂਟਸ ਬਿਕਮ ਅ ਪਾਰਟ ਆਫ ਦ GDP। ਤਾਂ ਹੀ ਉਹ ਕਈ ਲੋਕਾਂ ਦੇ ਮਨ 'ਚ ਸਵਾਲ ਆਊਗਾ, ਯਾਰ ਗੱਲ ਹੋਈ ਜਾਂਦੀ ਹੈ ਵੀ GDP ਤਾਂ ਐਕਸਪੈਂਡ ਕਰ ਗਈ, ਪਰ ਐਕਸਪੈਂਡ ਹੋਈ GDP ਦੇ ਬਾਵਜੂਦ ਸਾਡੀ ਜਿਹੜੀ ਲਿਵਿੰਗ ਸਟੈਂਡਰਡ ਆ ਉਹ ਤਾਂ ਬਿਹਤਰ ਨਹੀਂ ਹੋ ਰਿਹਾ।
ਅਤੇ ਵਿਜੇ ਜੀ, ਜਿਹੜੀ ਸਾਡੀ ਇੱਥੇ ਫਿਸਕਲ ਅਪਡੇਟ ਹੁਣ ਕਿਹਾ ਜਾ ਰਿਹਾ ਵੀ ਬਹੁਤ ਜਲਦ ਸਾਂਝੀ ਕੀਤੀ ਜਾਏਗੀ, ਅਤੇ ਬਜਟ ਦੇ ਵਿੱਚ ਪ੍ਰੋਜੈਕਸ਼ਨ ਜਿਹੜੀਆਂ ਹੈਗੀਆਂ ਨੇ, ਇਸ ਸਾਲ ਜਿਹੜਾ ਬਜਟ ਪ੍ਰਜੈਂਟ ਕੀਤਾ ਗਿਆ 2025 ਦਾ, ਉਹਦੇ ਵਿੱਚ ਜੋ ਡੈਟ ਦੀਆਂ ਪ੍ਰੋਜੈਕਸ਼ਨਸ ਨੇ ਉਹ ਤਾਂ ਹੋਰ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਨੇ। ਸਰਕਾਰ ਆਪ ਪ੍ਰੋਜੈਕਟ ਕਰੀ ਬੈਠੀ ਹੈ ਕਿ ਜਿਹੜਾ ਇਹ ਵਿੱਤੀ ਵਰ੍ਹਾ 2025-26
ਜੀ,
ਉਹਦੇ ਵਿੱਚ ਸਾਡਾ ਜੋ ਡੈਟ ਹੈ, ਟੋਟਲ ਪ੍ਰੋਵਿੰਸ਼ੀਅਲ ਡੈਟ ਜੋ ਕਿ ਇਸ ਵੇਲੇ 134 ਬਿਲੀਅਨ 'ਤੇ ਪਹੁੰਚਿਆ, ਉਹ 157 ਬਿਲੀਅਨ ਹੋਏਗਾ। ਇਹ ਵੱਧ ਰਿਹਾ ਸਾਡਾ ਕਰਜ਼ਾ ਹੋਰ। ਉਸ ਤੋਂ ਅਗਲੇ ਵਿੱਤੀ ਵਰ੍ਹੇ ਇਹ 184 ਬਿਲੀਅਨ ਹੋਏਗਾ। ਅਤੇ ਵਿਜੇ ਜੀ, 2027-28 ਦੇ ਵਿੱਚ ਸਾਡਾ ਟੋਟਲ ਪ੍ਰੋਵਿੰਸ਼ੀਅਲ ਡੈਟ $209 ਬਿਲੀਅਨ ਪ੍ਰੋਜੈਕਟ ਕੀਤਾ ਜਾ ਰਿਹਾ,
$209 ਬਿਲੀਅਨ।
ਇਹ ਜਿਹੜਾ ਸਾਡਾ ਫਿਸਕਲ ਡੈਟ, ਸੋਰੀ, ਜਿਹੜਾ ਟੋਟਲ ਪ੍ਰੋਵਿੰਸ਼ੀਅਲ ਡੈਟ ਹੈ, ਕਰਜ਼ਾ, ਇਹ ਜਦੋਂ ਜੌਨ ਹਾਰਗਨ ਪ੍ਰੀਮੀਅਰ ਸੀਗੇ, DVDB ਦੇ ਪ੍ਰੀਮੀਅਰ ਬਣਨ ਤੋਂ ਪਹਿਲਾਂ, ਭੁੱਲੀਏ ਨਾ, 99 ਬਿਲੀਅਨ ਸੀ,
ਜਿਹੜਾ
ਕਿ 2027-28 ਦੇ ਵਿੱਚ $209 ਬਿਲੀਅਨ ਹੋ ਜਾਏਗਾ। ਕੀ ਇਸੇ ਅਨੁਪਾਤ ਦੇ ਵਿੱਚ ਸਾਡੀ GDP ਵੀ ਵੱਧ ਰਹੀ ਹੈ?
ਨੋ, ਨੋਟ ਐਟ ਆਲ। ਤੇ GDP ਵਿਚਲਾ ਵਾਧਾ, ਕੱਲ ਨਾ ਵਾਸੂ ਜੀ ਮੈਂ ਗੱਲ ਕਰ ਰਿਹਾ ਸੀ ਪ੍ਰੋਫੈਸਰ ਭੁੱਲਰ ਨਾਲ, ਉਹ ਕਹਿੰਦੇ GDP, ਚਲੋ ਆਪਾਂ ਹਮੇਸ਼ਾ ਨੰਬਰ ਦੇਖਦੇ ਹਾਂ, ਕਹਿੰਦੇ GDP ਦਾ ਤਾਂ ਇਹ ਹਿਸਾਬ ਆ, ਉਹਨੇ ਤੁਹਾਡੀ ਇਨਕਮ ਇਨਇਕੁਐਲਿਟੀ ਥੋੜੇ ਦਿਖਾਉਣੀ ਆ। ਕਹਿੰਦੇ ਜੇ ਕੰਟਰੀ ਦੇ ਵਿੱਚ ਕਿਸੇ ਇਕਨੋਮੀ ਦੇ ਵਿੱਚ ਚੋਰੀਆਂ ਵੱਧ ਹੋਣ ਲੱਗ ਗਈਆਂ, ਜਿਹੜੇ ਤਾਲੇ ਵਿਕਣਗੇ ਫਿਰ ਵਧੀਆਂ ਹੋਈਆਂ ਚੋਰੀਆਂ ਕਰਕੇ, ਉਹ ਵੀ GDP 'ਚ ਆ ਜਾਣੇ ਨੇ। ਜਿਹੜਾ ਚੋਰੀ ਹੋਇਆ ਸਮਾਨ ਉਹ ਬੰਦਾ ਆਪਣਾ ਦੁਬਾਰਾ ਖਰੀਦੂਗਾ, ਵੀ ਮੇਰਾ ਸਮਾਨ ਚੋਰੀ ਹੋ ਗਿਆ, ਮੈਨੂੰ ਉਹ ਚੀਜ਼ ਦੁਬਾਰਾ ਖਰੀਦਣੀ ਪੈਣੀ ਆ, ਉਹਨੇ ਵੀ GDP ਦੇ ਵਿੱਚ ਐਡੀਸ਼ਨ ਕਰ ਦੇਣਾ। ਸੋ ਇਸ ਕਰਕੇ ਜਿਹੜੀ ਸਥਿਤੀ ਹੈਗੀ ਆ, ਕੋਈ ਬਹੁਤੀ ਵਧੀਆ ਨਹੀਂ ਹੈ, ਤੇ ਸੂਬੇ ਦੀ ਕ੍ਰੈਡਿਟ ਰੇਟਿੰਗ ਦੇ ਵਿੱਚ ਇੱਕ ਹੋਰ ਡਿਗਰੇਡੇਸ਼ਨ ਆਉਣ ਦੇ ਪੂਰੇ ਪੂਰੇ ਆਸਾਰ ਨੇ।
ਐਂਡ ਔਨ ਟੌਪ ਆਫ ਦੈਟ, ਵਾਟ ਅਬਾਊਟ GDP ਪਰ ਕੈਪੀਟਾ?
ਯੈਸ, ਉਹ ਤਾਂ ਹਜੇ ਗੱਲ ਹੀ ਨਾ ਛੱਡੀਏ ਨਾ।
ਯੈਸ,
ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ।